ਉਹ ਨਾ ਰੇਸ ਲੇਸ ਰਹੇ, ਉਸ ਬੰਦੇ ਨੂੰ ਕੋਈ ਸ਼ਰਮ ਨਹੀਂ ਰਹਿੰਦੀ, ਨਾ ਮਾਂ ਦੀ, ਨਾ ਪਿਓ ਦੀ, ਨਾ ਸਹੁਰੇ ਦੀ, ਨਾ ਸੱਸ ਦੀ, ਨਾ ਭਰਾਵਾਂ ਦੀ, ਨਾ ਗੁਰੂ ਦੀ, ਨਾ ਗੁਰਭਾਈਆਂ ਦੀ। ਲਾਜ ਕੋ ਨਾ ਲੇਸ ਰਹੇ, ਘਰ ਮੇ ਕਲੇਸ਼ ਰਹੇ, ਉਹਦੇ ਘਰ ਚ ਭਾਂਡੇ ਖੜਕਦੇ ਹੀ ਰਹਿੰਦੇ ਨੇ। ਛਲ ਕੋ ਪ੍ਰਵੇਸ਼ ਰਹੇ, ਮੂੜ ਮਤ ਭੰਗੀ ਕੋ, ਉਹ ਵਲ ਛਲ ਧੋਖਾ ਝੂਠ ਫਰੇਬ ਕਰਦਾ ਹੀ ਰਹਿੰਦਾ। ਕੁਲ ਕੋ ਨਾ ਮੋਹ ਰਹੇ, ਉਹਨੂੰ ਆਪਣੇ ਬੱਚਿਆਂ ਦਾ ਵੀ ਮੋਹ ਨਹੀਂ ਰਹਿ ਜਾਂਦਾ। ਵਾਮ ਸੋ ਵਿਛੋਹ ਰਹਿ, ਘਰ ਵਾਲੀ ਨੂੰ ਪਾੜ ਪਾੜ ਕੇ ਖਾਂਦਾ, ਡੇਲੇ ਟੱਡ ਟੱਡ ਕੇ ਵਹਿੰਦਾ ਹੈ। ਵਾਮ ਸੋ ਵਿਛੋਹ ਰਹਿ, ਘਰ ਵਾਲੀ ਨੂੰ ਚਾਹੁੰਦਾ ਵੀ ਕਦੋਂ ਮਰ ਜਾਵੇ, ਗਲੋਂ ਲੈ ਜਾਵੇ। ਪਾਰਸ ਕੀ ਢੂਹ ਰਹਿ, ਚਾਹੁੰਦਾ ਕੋਈ ਪਾਰਸ ਪੱਥਰ ਮਿਲ ਜਾਵੇ, ਲੋਹੇ ਨੂੰ ਸੋਨਾ ਕਰ ਕਰਕੇ ਮੌਜਾਂ ਲੁੱਟ ਗਏ। ਯਾਰ ਰਸ ਉਮੰਗੀ ਕੋ, ਜਿਹਦੇ ਮਨ ਵਿੱਚ ਇਹ ਕਾਮ ਦਾ ਰਸ ਹੈ। ਸੱਚ ਕੋ ਨਾ ਮੇਲ ਰਹੇ, ਸੱਚ ਸੋ ਨਾ ਮੇਲ ਰਹੇ, ਉਹ ਬੰਦਾ ਸੱਚ ਕਿਵੇਂ ਬੋਲ ਸਕਦਾ, ਸੱਚ ਨਾਲ ਉਹਦਾ ਕੋਈ ਤਾਲਮੇਲ ਹੀ ਨਹੀਂ ਰਹਿ ਜਾਂਦਾ। ਝੂਠ ਸੋ ਝਮੇਲ ਰਹੇ, ਹਰ ਵੇਲੇ ਉਹਨੇ ਝੂਠ ਨੂੰ ਹੀ ਰੜਕਣਾ, ਝੂਠ ਹੀ ਬੋਲਣਾ ਹੈ, ਹਾਰ ਨਾ ਹਮੇਲ ਰਹੇ। ਉਹਦੇ ਘਰ ਵਿੱਚ ਬੜੇ ਬੜੇ ਸੁੰਦਰ ਮੋਤੀ ਹੀਰਿਆਂ ਦੇ ਸੋਨੇ ਦੇ ਜੇ ਗਹਿਣੇ ਵੀ ਹੋਣਗੇ ਤੇ ਉਹ ਸਾਰੇ ਜਾਂਦੇ ਰਹਿਣਗੇ, ਉਹ ਵੀ ਇਸ ਦਾਅ ਤੇ ਲਾ ਦਿੰਦਾ ਹੈ। ਹਾਰ ਨਾ ਹਮੇਲ ਰਹੇ, ਉਦਤ ਅਨੰਗੀ ਕੋ, ਜਿਹਦੇ ਮਨ ਵਿੱਚ ਅਨੰਗ ਕਾਮ ਪੈਦਾ ਹੋ ਗਿਆ। ਸਾਜੀ ਨਿਤ ਸੇਜ ਰਹੇ, ਧਨ ਕਾ ਨਾ ਹੇਜ ਰਹੇ, ਧਨ ਦਾ ਵੀ ਕੋਈ ਗਰੇਜ ਨਹੀਂ, ਭਾਵੇਂ ਸਾਰਾ ਦਿਨ ਖਪ ਤਪ ਕੇ ਕਮਾਉਂਦਾ ਹੈ, ਰੋੜਨ ਲੱਗਾ ਡੇਰੀ ਨਹੀਂ ਲਾਉਂਦਾ। ਧਨ ਕਾ ਨਾ ਤੇਜ ਰਹੇ, ਯਾ ਗਨਕਾ ਪ੍ਰਸੰਗੀ ਕੋ, ਉਹਦੇ ਸਰੀਰ ਦੀ ਕ੍ਰਾਂਤੀ ਵੀ ਖਤਮ ਹੋ ਜਾਂਦੀ ਹੈ, ਉਹਦਾ ਚਿਹਰਾ ਵੀ ਕਮਲਾ ਜਾਂਦਾ, ਉਹਦਾ ਸਰੀਰ ਵੀ ਨਿਰਬਲ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਜਿਹਦੇ ਮਨ ਵਿੱਚ ਇਹ ਰਸ ਹੈ, ਜਿਹਦੇ ਮਨ ਵਿੱਚ ਇਹ ਟਿਕਟਕੀ ਲੱਗੀ ਰਹਿੰਦੀ ਹੈ, ਅਲਪ ਸੁਖ ਅਵਿਤ ਚੰਚਲ, ਇਹਦਾ ਸੁਖ ਥੋੜਾ ਹੈ, ਧਨ ਦੇ ਨਾਸ ਕਰ ਦੇਣ ਵਾਲਾ ਹੈ, ਮਨ ਨੂੰ ਚੰਚਲ ਬਣਾ ਦੇਣ ਵਾਲਾ ਹੈ, ਤੇ ਸਿਮਰਨ ਵਿੱਚ ਵੀ ਉਹਦਾ ਮਨ ਨਹੀਂ ਲੱਗਦਾ। ਤੇ ਇਹੋ ਜਿਹਾ ਬੰਦਾ ਜੇ ਚਾਹੇ ਮੈਂ ਵਾਹਿਗੁਰੂ ਦੇ ਦਰਸ਼ਨ ਕਰ ਲਵਾਂ ਤੇ ਬੜਾ ਮੁਸ਼ਕਲ ਹੈ,
ਊਚ ਨੀਚ ਸਮਾਵਣ ਹੈ।
ਫਿਰ ਬੰਦਾ ਇਹ ਵੀ ਵਿਚਾਰ ਨਹੀਂ ਕਰਦਾ, ਨਾ ਉੱਥੇ ਜਾਤੀ ਪਾਤੀ ਕੁਲ ਬਰਾਦਰੀ ਦੀ ਵਿਚਾਰ ਰਹਿ ਜਾਂਦੀ ਹੈ। ਇਸ ਵਾਸਤੇ ਊਚ ਨੀਚ ਸਮਾਵਣੇ, ਕੋਈ ਉੱਚਾ ਹੋਵੇ ਕੋਈ ਨੀਵਾਂ ਹੋਵੇ। ਉੱਚਾ ਬੰਦਾ ਰਾਜੇ ਮਹਾਰਾਜਿਆਂ ਦੇ ਪੁੱਤਰ ਖਾਨਦਾਨੀ ਲੋਕ ਜਿਹੜੇ ਹਨ, ਉਹ ਗਏ ਗੁਜਰੇ ਲੋਕਾਂ ਦੇ ਘਰ ਵਿੱਚ ਧੱਕੇ ਖਾਣ ਚਲੇ ਜਾਂਦੇ ਹਨ, ਨੀਚਾਂ ਵਿੱਚ ਸਮਾ ਜਾਂਦੇ, ਨੀਚ ਬਣ ਜਾਂਦੇ ਹਨ।
ਤਬ ਭੈ ਬਿਉਂਚਿਤ ਸਾਧ ਸੰਗਮ,
ਇੱਥੋਂ ਤੱਕ ਤਾਂ ਕਾਮ ਦੀ ਕਲਾ ਦਾ ਵਰਣਨ ਹੋਇਆ ਹੈ, ਹੁਣ ਮਸਲਾ ਇਹ ਹੈ ਵੀ ਇਹਦੇ ਤੋਂ ਛੁਟਕਾਰਾ ਕਿਵੇਂ ਹੋਵੇ, ਇਹਦੇ ਤੋਂ ਬਚਿਆ ਕਿਵੇਂ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਹੇ ਕਾਮ, ਤੇਰਾ ਭੈ ਜੇ ਦੂਰ ਹੋ ਸਕਦਾ ਹੈ ਤੇ ਇੱਕੋ ਇੱਕ ਤਰੀਕਾ ਹੈ, ਤਬ ਭੈ ਬਿਮੁੰਚਿਤ ਸਾਧ ਸੰਗਮ। ਤੇਰੇ ਭੈ ਤੋਂ ਉਹ ਮਨੁੱਖ ਛੁੱਟ ਸਕਦਾ ਜਿਹੜਾ ਪੱਕਾ ਸਤਸੰਗੀ ਹੋਵੇ, ਜਿਹੜਾ ਸਾਧ ਸੰਗਤ ਕਰਨ ਲੱਗ ਪਵੇ, ਜਿਹੜਾ ਸੰਤ ਪੁਰਸ਼ਾਂ ਦੀ ਸੰਗਤ ਵਿੱਚ ਆਉਂਦਾ ਹੈ।
ਓਟ ਨਾਨਕ ਨਾਰਾਇਣ,
ਜਿਹਨੇ ਹੋਰ ਸਾਰੀਆਂ ਓਟਾਂ ਛੱਡ ਦਿੱਤੀਆਂ ਹਨ, ਜਿਹਨੇ ਨਾਰਾਇਣ ਦੀ ਓਟ ਪਕੜ ਲਈ ਹੈ, ਜਿਹਨੇ ਅਕਾਲ ਪੁਰਖ ਦੀ ਓਟ ਲਈ ਹੈ, ਉਹ ਬਚੇਗਾ। ਦੂਸਰੇ ਬੰਦੇ ਦਾ ਬਚਣਾ ਬੜਾ ਮੁਸ਼ਕਲ ਹੈ। ਮੋਹ ਅਤੇ ਕਾਮ ਦੋਹਾਂ ਦਾ ਵਰਣਨ ਹੋਇਆ ਹੈ। ਇਸ ਤੋਂ ਅੱਗੇ ਜਿਹੜੇ ਤਿੰਨ ਵਿਸ਼ੇ ਹੋਰ ਨੇ, ਉਹਨਾਂ ਦਾ ਕੱਲ੍ਹ ਆਪ ਵਰਣਨ ਸਰਵਣ ਕਰੋਗੇ। ਵਿਚਾਰਾਂ ਕਰਦਿਆਂ ਜੇ ਕਿਸੇ ਗੁਰਮੁਖ ਦੇ ਮਨ ਨੂੰ ਕੋਈ ਗੱਲ ਨਾ ਸਿਖਾਈ ਹੋਵੇ ਤਾਂ ਸ਼ਮਾ ਕਰਨੀ, ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਇਹਨਾਂ ਗੁਣਾਂ ਦੇ ਸੰਯੁਕਤ ਹੋ ਕਰਕੇ ਅਸੀਂ ਆਪਣੀ ਜੀਵਨ ਯਾਤਰਾ ਨੂੰ ਸਫਲਾ ਬਣਾਈਏ।
ਤਬ ਭੈ ਬਿਮੁੰਚਿਤ ਸਾਧ ਸੰਗਮ, ਓਟ ਨਾਨਕ ਨਾਰਾਇਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹੇ ਕਲ ਮੂਲ ਕ੍ਰੋਧੰ ਕਦੰਚ ਕਰਣਾ ਨਾ ਉਪਰਜਤੇ, ਵਿਖਿਆਂਤ ਜੀਵੰ ਵਸੰ ਕ੍ਰੋਤ ਨਿਤਯੰ ਕ੍ਰੋਤ ਜਥਾ ਮਰਕਟ ਹੈ। अनक शासन ताड़ंत जमदूत है तब संगे अदमंग नर है। दीन दुख पंजन दयाल प्रभ नानक सर्व जी रख्या क्रोत। हे लोबा लंपट संग सिर मोर है अनक लहरी कलोलते तवंत जिया भव प्रकार अनक भांत बह डोलते। नच मित्रं नच इष्टं नच बाधव नच मात पिता तव लज्जया अकरणं क्रोध अखाद खादं असाजंग साज समझ्या। त्राहि त्राहि शरण स्वामी विज्ञापत नानक हर नर हर है। वाहि जी का खालसा वाहि जी की फतेह।
सन्मानयोग गुरु प्यारी साध संगत जी, आप अति बड़भागी हो जो सतगुरु गुरु अर्जन देव महाराज जी की पावन पवित्र रचना श्लोक संस्कृति की कुछ दिनों तो लड़ीवार विचार सुनते आ रहे हो। कल जो पंज वकारां बारे सतगुरु पातशाह जी ने कृष्ण लाल अते हरी लाल प्रथाए शब्द उच्चारण करके जो पंज वकारां विच्चों पहले मोह नूं लिया सी, दूसरी पौड़ी विच काम नूं लिया है, इसे प्रकार अगे 47वीं पौड़ी विच क्रोध नूं लैंदे हन। 48वीं पौड़ी जिहड़ी है उहदे विच लोभ दा वर्णन है। आप दोवां दा पाठ सरवण कर चुके हो, तो सतगुरु पातशाह जी दी ए विचार आप सरवण करो।
हे काल मूल क्रोधं कदांच,
हे काल मूल क्रोधं कदांच करणा ना उपरजते। हे काल मूल क्रोधं, हे काल काल मैंने कलयुग, कल मैंने काम भी लिया है, जे नहीं लिया तो मैं ले लैना। कई अर्थ कोशां विच लिखे नहीं होंदे, असीं उदां ही बना लैने आ, ते ओह गलत नहीं होंदे, ठीक होंदे ने। जिवें कई नट बोल्टू होंदे ने, ओह जिथे पुरजा फिट आवे उत्थे ही फिट कर दिंदा जोड़न वाला। मसला इस गल दा कि जेड़ा प्रयोजन सिद्ध करना प्रयोजन सिद्ध हो जावे। एक बड़े उगे महात्मा होए संत परमानंद जी, उदों मैं छोटा जिहा सा जदों उन्हां दे सत्संग विच कंपनी बाग वेदांत सम्मेलन हुंदा है, हर साल बड़े बड़े उच्च कोटी दे विद्वान आउंदे हन ते अनेकां मतां दे साधु आउंदे हन। गुरु घर दी इह मर्यादा है कि पंजां तख्तां उत्ते कथा ओही कर सकदा जिन्हें अमृत छकिया होवे, पंज बाणियां दा पाठ रोज करदा होवे, चार कुरहतां तो बचिया होवे, पंज ककार दी रहत दा धारनी होवे, ਪਰ ਇਹਨਾਂ ਗੱਲਾਂ ਤੋਂ ਛੁੱਟ ਭਾਵੇਂ ਰੱਬ ਵੀ ਆ ਜੇ ਉਹਨੂੰ ਚੜ੍ਹਨ ਨਹੀਂ ਦਿੰਦੇ, ਅਗਾਂਹ ਲੰਘਣ ਨਹੀਂ ਦਿੰਦੇ। ਪਰ ਕੁਝ ਬਾਹਰ ਦੀਆਂ ਸਟੇਜਾਂ ਐਸੀਆਂ ਨੇ ਜਿੱਥੇ ਖੁੱਲ੍ਹੇ ਬਖਤੇ ਵਖਿਆਨ ਕਰਦੇ ਹਨ, ਜਿੱਥੇ ਕਿਸੇ ਧਰਮ ਦੀ ਬੰਦਿਸ਼ ਨਹੀਂ, ਕਿਸੇ ਮਜ਼ਹਬ ਨਾਲ ਵੀ ਸੰਬੰਧ ਰੱਖਣ ਵਾਲਾ ਕਿਸੇ ਵੀ ਫਿਰਕੇ ਦਾ ਕੋਈ ਵੀ ਸਾਧੂ ਕਿਸੇ ਵੀ ਅਧਿਆਤਮਿਕ ਵਿਸ਼ੇ ਉੱਤੇ ਗੱਲ ਕਰ ਸਕਦਾ ਹੈ। ਕਈ ਵਾਰ ਸਾਨੂੰ ਉੱਥੋਂ ਵੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹਿਰਦਾ ਬੜਾ ਵਿਸ਼ਾਲ ਹੈ, ਸਾਡਾ ਹਿਰਦਾ ਇੰਨਾ ਵਿਸ਼ਾਲ ਨਹੀਂ, ਹੋ ਵੀ ਨਹੀਂ ਸਕਦਾ। ਪਰ ਸਤਿਗੁਰੂ ਜੀ ਪ੍ਰਸੰਨ ਹੁੰਦੇ ਹਨ ਕਿ ਸਿੱਖ ਦਾ ਹਿਰਦਾ ਬਹੁਤ ਵੱਡਾ ਚਾਹੀਦਾ ਹੈ। ਗੁਰਦੇਵ ਮਹਾਰਾਜ ਜੀ ਸਾਰੇ ਮਤਾਂ ਮਤਾਂਤਰਾਂ ਵਾਲਿਆਂ ਪਾਸ ਆਪ ਚੱਲ ਕੇ ਗਏ ਹਨ, ਨਹੀਂ ਤਾਂ ਯੋਗੀਆਂ ਕੋਲੋਂ ਕੀ ਲੈਣਾ ਸੀ? ਗੁਰੂ ਜੀ ਨੇ ਗੋਰਖਨਾਥ ਪਾਸ ਜਾਣ ਦਾ ਕੋਈ ਪ੍ਰਯੋਜਨ ਹੀ ਨਹੀਂ ਸੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋ ਹਿਮਾਲਿਆ ਉੱਤੇ ਜਾ ਕੇ ਗੋਰਖਨਾਥ ਆਦਿ ਸਿੱਧਾਂ ਨਾਲ ਚਰਚਾ ਕਰਦੇ ਹਨ। ਸੰਨਿਆਸੀਆਂ ਦੇ ਵੱਡੇ ਵੱਡੇ ਜਿਹੜੇ ਮੱਠ ਹਨ ਉੱਥੇ ਵੀ ਗੁਰਦੇਵ ਗਏ ਹਨ, ਬਰਾਗੀ ਸਾਧੂਆਂ ਨੂੰ ਮਿਲੇ ਹਨ, ਦਾਦੂ ਪੰਥੀਆਂ ਨੂੰ ਮਿਲੇ ਹਨ। ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿੰਨੇ ਮੱਤ ਭਾਰਤ ਵਿੱਚ ਸਨ ਜਾਂ ਭਾਰਤ ਤੋਂ ਬਾਹਰ ਹੋਰ ਅਨੇਕਾਂ ਦੇਸ਼ਾਂ ਵਿੱਚ ਜਿਨ੍ਹਾਂ ਦੀ ਬੜੀ ਭਰਮਾਰ ਸੀ, ਉਹਨਾਂ ਦੇ ਮੁਖੀ ਅੱਡਿਆਂ ਉੱਤੇ ਮੁਖੀ ਅਸਥਾਨਾਂ 'ਤੇ ਜਾ ਕੇ ਗੁਰਦੇਵ ਨੇ ਉਹਨਾਂ ਨਾਲ ਗਿਆਨ ਗੋਸ਼ਟੀ ਕੀਤੀ ਹੈ। ਉਹਨਾਂ ਦੇ ਧਰਮਾਂ ਦੇ ਸਿਧਾਂਤਾਂ ਨੂੰ ਬੜੇ ਗੌਰ ਨਾਲ ਸੁਣਿਆ ਹੈ ਅਤੇ ਸੁਣਨ ਦੇ ਬਾਅਦ ਆਪਣੀ ਗੱਲ ਉਹਨਾਂ ਨਾਲ ਸਾਂਝੀ ਕੀਤੀ ਹੈ। ਜਿੰਨਾ ਚਿਰ ਤੱਕ ਅਸੀਂ ਦੂਜੇ ਮਤਾਂ ਨੂੰ ਠੰਡੇ ਦਿਲ ਨਾਲ ਸੁਣਦੇ ਨਹੀਂ, ਵਿਚਾਰਦੇ ਨਹੀਂ, ਸਮਝਦੇ ਨਹੀਂ, ਉਹਨਾਂ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਨਹੀਂ ਹੋ ਸਕਦਾ। ਇਹ ਗੁਰਬਾਣੀ ਸਾਰੇ ਜਗਤ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਜੀ ਨੇ ਰਚੀ ਹੈ ਤੇ ਜਿਸ ਢੰਗ ਨਾਲ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਜੇ ਹੋਣ ਲੱਗ ਪਵੇ ਤਾਂ ਦੁਨੀਆਂ ਦੇ ਸਾਰੇ ਅਧਿਆਤਮਕਵਾਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੇਵਕ ਬਣ ਸਕਦੇ ਹਨ, ਸਿੱਖ ਬਣ ਸਕਦੇ ਹਨ। ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਮੈਂ ਛੋਟੇ ਜਿਹੇ ਮੂੰਹ ਨਾਲ ਕਹਿ ਦਿੱਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਮਤਾਂ ਮਤਾਂਤਰਾਂ ਦਾ ਚੰਗੀ ਤਰ੍ਹਾਂ ਨਿਰਖ ਕੀਤਾ। ਇਸ ਗੱਲ ਦੀ ਹੋਰ ਵੀ ਪੁਸ਼ਟੀ ਹੋ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਸਵਈਏ ਪੜ੍ਹਨ ਤੋਂ। ਗੁਰਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਗਤ ਵਿੱਚ ਜਿੰਨੇ ਵੀ ਵੱਖ ਵੱਖ ਮਤਾਂ ਦੇ ਸਾਧੂ ਮਹਾਤਮਾ ਹਨ, ਦੇਖ ਫਿਰਿਓ ਘਰ ਜੋਗ ਜਤੀ ਕੇ, ਯੋਗੀਆਂ ਦੇ ਡੇਰੇ ਜਤੀ ਬ੍ਰਹਮਚਾਰੀ ਲੋਕਾਂ ਦੇ ਆਸ਼ਰਮ ਸਾਰੇ ਅਸੀਂ ਦੇਖ ਲਏ ਹਨ। ਸੱਚ ਕਿੰਨਾ ਕੁ ਹੈ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਹੋਰ ਹੋਰ ਵਸਤੂਆਂ ਹੋਣ ਦੇ ਕਾਰਨ ਅਕਾਲ ਪੁਰਖ ਦੀ ਦਰਗਾਹ ਵਿੱਚ ਉਹਨਾਂ ਦੀ ਕੀਮਤ ਇੱਕ ਰੱਤੀ ਬਿਨ ਇੱਕ ਰੱਤੀ ਕੇ, ਇੱਕ ਰੱਤੀ ਮੁੱਲ ਦੇ ਭਰ ਵੀ ਨਹੀਂ ਪੁੱਜਣੀ। ਨਿਰੰਕਾਰ ਦੀ ਭਗਤੀ ਨੂੰ ਤਿਆਗ ਕੇ ਜਿਹੜੇ ਲੋਕ ਹੋਰ ਹੋਰ ਕਰਮਾਂ ਵਿੱਚ ਉਲਝੇ ਹੋਏ ਹਨ, ਉਹਨਾਂ ਦਾ ਮੁੱਲ ਇੱਕ ਰੱਤੀ ਦੇ ਬਰਾਬਰ ਹੈ। ਜਦੋਂ ਕਿਸੇ ਸਿਆਣੇ ਨੇ ਰੱਤੀਆਂ ਨਾਲ ਸੋਨਾ ਤੋਲਿਆ ਤੇ ਸੋਨੇ ਦੇ ਅੱਥਰੂ ਬੰਦ ਨਾ ਹੋਏ, ਰੋਣ ਲੱਗ ਪਿਆ, ਕਹਿੰਦਾ ਕੀਮਤ ਮੇਰੀ ਬਹੁਤ ਜ਼ਿਆਦੀ ਸੀ, ਪਰ ਇਹ ਕਾਲੇ ਮੂੰਹ ਵਾਲੀਆਂ ਰੱਤੀਆਂ ਦੇ ਨਾਲ ਮੇਰਾ ਵਜਨ ਹੋਣ ਲੱਗ ਪਿਆ, ਇਸ ਸ਼ਰਮ ਨਾਲ ਤੇ ਮੈਂ ਮਰ ਜਾਵਾਂ ਤਾਂ ਚੰਗਾ ਹੈ। ਅਨੇਕਾਂ ਮਤਾਂ ਮਤਾਂਤਰਾਂ ਦੇ ਸਾਧੂਆਂ ਨੂੰ ਮਿਲਣ ਨਾਲ ਉਹਨਾਂ ਪਾਸੋਂ ਕਈਆਂ ਗੱਲਾਂ ਦਾ ਗਿਆਨ ਹੋ ਜਾਂਦਾ ਹੈ। ਜਿਵੇਂ ਅਸੀਂ ਆਪਣੇ ਮਿੱਤਰਾਂ ਨੂੰ ਮਿਲਦੇ ਹਾਂ, ਜਿਨ੍ਹਾਂ ਨੂੰ ਅਸੀਂ ਸ਼ਤਰੂ ਸਮਝਦੇ ਹਾਂ, ਉਹ ਸਾਡੇ ਮਿੱਤਰਾਂ ਨਾਲੋਂ ਵੀ ਜ਼ਿਆਦਾ ਸੁਖਦਾਇਕ ਹੁੰਦੇ ਹਨ। ਜਿਹੜਾ ਲਾਗੇ ਦਾ ਮਿੱਤਰ ਹੈ ਉਹ ਤੇ ਗੱਲ ਸਹੀ ਦੱਸਦਾ ਨਹੀਂ, ਪਰ ਦੂਸਰਾ ਗੱਲ ਮੂੰਹ ਤੇ ਕਹਿ ਦਿੰਦਾ ਜੋ ਸਾਡੇ ਲਾਭ ਦਾ ਕਾਰਨ ਬਣਦੀ ਹੈ। ਗੱਲ ਨੂੰ ਇਸ ਬੰਨੇ ਪਾ ਕੇ ਲਮਕਾਈਏ ਨਾ, ਕਿਉਂ ਆਪਾਂ ਇਹਨਾਂ ਸ਼ਲੋਕਾਂ ਦਾ ਭੋਗ ਮੰਗਲਵਾਰ ਵਾਲੇ ਦਿਨ ਪਾ ਦੇਣਾ ਤੇ ਬੁੱਧਵਾਰ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਅੱਜ ਦੇ ਇਸ ਸਲੋਕ ਵਿੱਚ ਕੀ ਫਰਮਾਨ ਕਰਦੇ ਹਨ?
ਹੇ ਕਲ ਮੂਲ ਕ੍ਰੋਧੰ।
ਕ੍ਰੋਧ ਦਾ ਮੂਲ ਕੀ ਹੈ? ਕ੍ਰੋਧ ਦੀਆਂ ਜੜਾਂ ਕਿੱਥੋਂ ਸ਼ੁਰੂ ਹੁੰਦੀਆਂ ਹਨ? ਕਲ ਨਾਮ ਕਲੇਸ਼ ਦਾ ਹੈ, ਕਲ ਨਾਮ ਲੜਾਈ ਦਾ ਹੈ। ਕਲੇ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ। ਜਿਹੜੇ ਘਰ ਵਿੱਚ ਲੜਾਈ ਝਗੜਾ ਹੀ ਰਹਿੰਦਾ ਹੈ ਉੱਥੇ ਫਿਰ ਬਰਕਤ ਨਹੀਂ ਰਹਿ ਜਾਂਦੀ, ਉੱਥੋਂ ਬਰਕਤਾਂ ਖੰਭ ਲਾ ਕੇ ਉੱਡ ਜਾਂਦੀਆਂ ਹਨ। ਜਿਹੜਾ ਕ੍ਰੋਧ ਹੈ ਇਸ ਦੀ ਉਤਪਤੀ ਕਾਮ ਤੋਂ ਮੰਨੀ ਹੈ ਸਿਆਣੇ ਲੋਕਾਂ ਨੇ। ਇਸ ਵਾਸਤੇ ਪਹਿਲੇ ਕਾਮ ਦਾ ਵਿਸ਼ਾ ਆਇਆ ਹੈ, ਕਾਮ ਦਾ ਦੂਸਰਾ ਅਰਥ ਕਾਮਨਾ ਕੀਤਾ ਗਿਆ ਹੈ। ਕਾਮਨਾ ਕਹਿੰਦੇ ਇੱਛਾ ਨੂੰ, ਭਾਵ ਸੰਕਲਪ, ਮਨ ਦੇ ਅੰਦਰ ਕੋਈ ਫੁਰਨਾ ਫੁਰਿਆ, ਕੋਈ ਚੀਜ਼ ਲੈਣ ਦਾ, ਉਹ ਚੀਜ਼ ਨਾ ਮਿਲੀ ਜਾਂ ਕੋਈ ਚੀਜ਼ ਲੈਣੀ ਕਰਕੇ ਕਿਸੇ ਦੀ ਸੇਵਾ ਟਹਿਲ ਕੀਤੀ, ਉਹ ਮੁਕਰ ਗਿਆ, ਨਾ ਦਿੱਤੀ, ਹਾਂ ਕਰਕੇ ਫਿਰ ਕ੍ਰੋਧ ਹੋਰੀ ਆ ਜਾਂਦੇ ਨੇ। ਕਾਮ ਨਾਮ ਕਾਮਨਾ ਦਾ ਹੈ। ਜੁਨੀਆਂ ਵੀ ਜਗਤ ਦੀਆਂ ਕਾਮਨਾਵਾਂ ਹਨ, ਇੱਛਾ ਹਨ, ਸੰਕਲਪ ਵਿਕਲਪ ਹਨ, ਇਹ ਕਾਮ ਦੀ ਸੈਨਾ ਵਿੱਚ ਆ ਜਾਂਦੇ ਹਨ। ਜਦੋਂ ਕਿਸੇ ਮਨੁੱਖ ਦੀ ਕਾਮਨਾ ਮਹਿਣੇ ਇੱਛਾ ਪੂਰੀ ਨਹੀਂ ਹੁੰਦੀ ਉਦੋਂ ਕ੍ਰੋਧ ਦਾ ਜਨਮ ਹੁੰਦਾ ਹੈ, ਉਸ ਵੇਲੇ ਲੜਾਈ ਝਗੜਾ ਆ ਜਾਂਦਾ ਹੈ। ਜਿਸ ਵੇਲੇ ਕ੍ਰੋਧ ਹੋਰੀ ਆਉਂਦੇ ਹਨ ਤਾਂ ਫਿਰ ਲੜਾਈ ਹੋਣ ਲੱਗਿਆਂ, ਝਗੜਾ ਹੋਣ ਲੱਗਿਆਂ ਡੇਰੀ ਨਹੀਂ ਲੱਗਦੀ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਹੇ ਕਲ, ਹੇ ਕਲਯੁਗ, ਹੇ ਕਲੇ, ਹੇ ਲੜਾਈ, ਹੇ ਝਗੜਿਆ, ਤੇਰਾ ਮੁੱਢ ਹੈ ਕ੍ਰੋਧ। ਮੂਲ ਕ੍ਰੋਧੰ, ਕ੍ਰੋਧ ਦਾ ਮੁੱਢ, ਜਾਂ ਕ੍ਰੋਧ ਦੁਆਰਾ ਅਨੇਕ ਤਰ੍ਹਾਂ ਦੇ ਮਨੁੱਖ ਦੇ ਕੋਲੋਂ ਉਪਦਰਵ ਹੋ ਜਾਂਦੇ ਹਨ। ਕਲ ਨਾਮ ਕਲਪਨਾ ਦਾ ਵੀ ਹੈ, ਮਨ ਦੇ ਅੰਦਰ ਅਨੇਕ ਤਰ੍ਹਾਂ ਦੀਆਂ ਕਲਪਨਾ ਜਾਗਦੀਆਂ ਹਨ। ਉਹਨਾਂ ਕਲਪਨਾ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਾਂ ਕ੍ਰੋਧ ਵਿਰਾਟ ਰੂਪ ਧਾਰਨ ਕਰ ਲੈਂਦਾ। ਕੋਈ ਐਸਾ ਬੰਦਾ ਨਹੀਂ ਜਿਹਦੇ ਅੰਦਰ ਕਾਮ ਨਾ ਹੋਵੇ, ਜਿਹਦੇ ਅੰਦਰ ਕ੍ਰੋਧ ਨਾ ਹੋਵੇ, ਜਿਹਦੇ ਅੰਦਰ ਲੋਭ ਮੋਹ ਤੇ ਹੰਕਾਰ ਨਾ ਹੋਵੇ। ਪਰ ਜਗਤ ਵਿੱਚ ਫਿਰ ਵੀ ਮਹਾਂਪੁਰਸ਼ਾਂ ਦੀ ਪੂਜਾ ਹੁੰਦੀ ਹੈ, ਸੰਤ ਮਹਾਤਮਾ ਪੂਜੇ ਸਤਕਾਰੇ ਜਾਂਦੇ ਹਨ। ਉਹਨਾਂ ਨੇ ਕਾਮ ਨੂੰ, ਉਹਨਾਂ ਨੇ ਕ੍ਰੋਧ ਨੂੰ, ਲੋਭ ਮੋਹ ਤੇ ਹੰਕਾਰ ਨੂੰ ਆਪਣੇ ਕਾਬੂ ਵਿੱਚ ਰੱਖਿਆ ਹੈ, ਪਰ ਸਾਡੇ ਕੋਲੋਂ ਕਾਬੂ ਰਹਿੰਦੇ ਨਹੀਂ, ਇਹ ਸਾਡੇ ਤੇ ਕਾਬੂ ਪਾ ਲੈਂਦੇ। ਇਸ ਵਾਸਤੇ ਨਿੰਦਾ ਹੁੰਦੀ ਹੈ, ਅਪਮਾਨ ਹੁੰਦਾ ਹੈ, ਨਿਰਾਦਰ ਹੁੰਦਾ ਹੈ। ਸੋ ਜਿਨ੍ਹਾਂ ਜਿਨ੍ਹਾਂ ਉੱਤੇ ਨਿਰੰਕਾਰ ਦੀ ਕਿਰਪਾ ਹੈ ਉਹਨਾਂ ਨੇ ਇਹਨਾਂ ਨੂੰ ਆਪਣੇ ਰੁਕਦਾ ਕਰ ਲਿਆ, ਸੁਰ ਵਿੱਚ ਕਰ ਲਿਆ, ਵਸ ਵਿੱਚ ਕਰ ਲਿਆ। ਇਹਨਾਂ ਤੋਂ ਮਤਬਲ ਲੈਣਾ ਹੈ, ਕੰਮ ਲੈਣਾ ਹੈ, ਕੰਮ ਕੱਢਣਾ ਹੈ। ਹੇ ਕਲ ਮੂਲ ਕ੍ਰੋਧੰ, ਹੇ ਕਲੇ, ਲੜਾਈ ਦਾ ਮੁੱਢ, ਹੇ ਕ੍ਰੋਧ, ਤੂੰ ਬੜਾ ਪ੍ਰਬਲ ਹੈ, ਤੂੰ ਬੜਾ ਸੂਰਮਾ ਹੈ, ਤੇਰੀ ਸੈਨਾ ਵੀ ਬਹੁਤ ਹੈ, ਤੇਰਾ ਝੰਡਾ ਵੀ ਬੜਾ ਚੰਗਾ ਹੈ, ਤੇਰੇ ਰਥ ਦੇ ਸਾਹਮਣੇ ਘੋੜੇ ਵੀ ਬੜੇ ਜੁੱਪੇ ਹੋਏ ਹਨ।
ਕਦੰਚ ਕਰਨਾ ਨਾ ਉਪਰਜਤੇ,
ਜਿਹਦੇ ਹਿਰਦੇ ਵਿੱਚ ਤੂੰ ਪੈਦਾ ਹੋ ਜਾਂਦਾ ਹੈ, ਜਿਹਦੇ ਅੰਦਰ ਕ੍ਰੋਧ ਆ ਜਾਂਦਾ ਹੈ, ਉਹਨੂੰ ਸਾਰਾ ਗਿਆਨ ਧਿਆਨ ਭੁੱਲ ਜਾਂਦਾ ਹੈ। ਜਿਸ ਵੇਲੇ ਕ੍ਰੋਧ ਰਾਵਣ ਨੂੰ ਆ ਗਿਆ ਤੇ ਉਹਨੇ ਘਰਵਾਲੀ ਦੀ ਗੱਲ ਨਹੀਂ ਸੁਣੀ। ਮੰਦੋਦਰੀ ਨੇ ਸਮਝਾਇਆ, ਸੂਰ ਬੀਰਾ ਸਜੇ ਘੋਰ ਬਾਜੇ ਬਜੇ, ਸੁਣੇ ਕੰਤਾ ਰਾਮੇ ਆਏ। ਬੜੇ ਪਿਆਰ ਨਾਲ ਰਾਵਣ ਦੀ ਧਰਮ ਪਤਨੀ ਕਹਿ ਰਹੀ ਹੈ, ਹੇ ਮੇਰੇ ਪਤੀ ਦੇਵ, ਮੈਂ ਕੰਨਾਂ ਵਿੱਚ ਸੁਣਿਆ ਹੈ ਕਿ ਸੂਰ ਵੀਰ ਬਹਾਦਰ ਇਕੱਠੇ ਹੋ ਕੇ ਬੜੇ ਬੜੇ ਬਲੀ ਯੋਧੇ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਆ ਕੇ ਉਹਨਾਂ ਨੇ ਲੰਕਾ ਤੇ ਚੜ੍ਹਾਈ ਕਰ ਦਿੱਤੀ ਹੈ। ਦੇ ਮਿਲੋ ਜਾਨ ਕੀ ਬਾਤ ਹੈ ਸਿਆਨ ਕੀ ਚਮ ਕੇ ਦਮ ਕਾਹੇ ਚਲਾਏ। ਗੱਲ ਤੇ ਮਾਮੂਲੀ ਹੈ, ਜਾਨਕੀ ਜਨਕ ਦੀ ਧੀ, ਜਨਕ ਦੀ ਜਾਈ ਹੋਈ, ਭਾਵ ਸੀਤਾ, ਸੀਤਾ ਮੋੜ ਦਿਓ, ਚਮ ਦੇ ਦਮੜੇ ਨਾ ਚਲਾਓ। ਅੱਗੋਂ ਕ੍ਰੋਧ ਵਿੱਚ ਆ ਕੇ ਰਾਵਣ ਕਹਿੰਦਾ ਹੈ ਆਪਣੀ ਧਰਮ ਪਤਨੀ ਨੂੰ, ਬਾਵਰੀ ਰਾਂਡ ਕਿਆ ਭਾਂਡ ਬਾਤੇ ਬਕੈ, ਬੜੀ ਵੱਡੀ ਮੋਟੀ ਗਾਲ ਕੱਢ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਵੀ ਉਹਨਾਂ ਦੋ ਭਿਖਾਰੀਆਂ ਦੀ ਗੱਲ ਮੇਰੇ ਸਾਹਮਣੇ ਕਰਦੀ ਹੈ ਜਿਨ੍ਹਾਂ ਨੂੰ ਘਰੋਂ ਪਿਓ ਨੇ ਕੱਢ ਦਿੱਤਾ, ਮਾਵਾਂ ਨੇ ਕੱਢ ਦਿੱਤਾ, ਧੱਕੇ ਖਾਂਦੇ ਫਿਰਦੇ ਨੇ, ਕੋਈ ਝੱਲਦਾ ਨਹੀਂ, ਉਹਨਾਂ ਦੀ ਗੱਲ ਨਾ ਮੇਰੇ ਨਾਲ ਕਰ। ਮੈਂ ਤਾਂ ਅੱਜ ਸ਼ਰਤ ਲਾ ਲਈ ਹੈ ਕਿ ਸ਼ਾਮਾਂ ਪੈਂਦੀਆਂ ਤੱਕ ਜਾਂ ਤਾਂ ਸੀਤਾ ਨੂੰ ਵਿਆਹ ਲੈਣਾ ਹੈ, ਨਹੀਂ ਤੇ ਆਪਣਾ ਜਿਹੜਾ ਸਰੀਰ ਹੈ ਇਹ ਖਤਮ ਹੋ ਜਾਵੇਗਾ। ਅੱਜ ਆਖਰੀ ਦਿਨ ਹੈ ਮੇਰਾ। ਸੋ ਬਤੇਰਾ ਸਮਝਾਇਆ, ਬੜੀ ਲੰਮੀ ਚੌੜੀ ਕਥਾ ਦਸਮ ਗ੍ਰੰਥ ਵਿੱਚ ਆਈ ਹੈ, ਜਿੰਨੇ ਘੰਟੇ ਮਰਜ਼ੀ ਕਰੀ ਜਾਓ, ਮੁੱਕਣ ਵਾਲੀ ਨਹੀਂ। ਸੋ ਬੜੀਆਂ ਸਿੱਖਿਆ ਦਿੱਤੀਆਂ, ਬੜੀਆਂ ਸਿੱਖਿਆ ਦਿੱਤੀਆਂ, ਇੱਕ ਨੇ ਨਹੀਂ ਸਮਝਾਇਆ, ਲੱਖਾਂ ਸਮਝਾਉਣ ਵਾਲੇ ਹਾਰ ਗਏ, ਪਰ ਰਾਵਣ ਮੰਨਿਆ ਨਹੀਂ। ਕਿਉਂ ਨਹੀਂ ਮੰਨਿਆ? ਕਿ ਉਸ ਸਮੇਂ ਹਿਰਦੇ ਦੇ ਅੰਦਰ ਕ੍ਰੋਧ ਦਾ ਜ਼ੋਰ ਸੀ, ਬਲ ਸੀ, ਇਸ ਦਾ ਬਲੀ ਬੇਗ ਹੋਣ ਦੇ ਕਾਰਨ ਲਾਭਦਾਇਕ ਗੱਲ ਵੀ ਜਿਹੜੀ ਸੀ ਉਹ ਟਿਕਾਣੇ ਸਿਰ ਨਹੀਂ ਪਹੁੰਚੀ। ਮਨ ਦੇ ਅੰਦਰ ਰਤਾ ਮਾਤਰ ਵੀ ਦਇਆ ਨਹੀਂ ਆਉਂਦੀ ਜੀਵਾਂ ਦੇ, ਜਿਸ ਵੇਲੇ ਕ੍ਰੋਧ ਪ੍ਰਧਾਨ ਹੋ ਜਾਂਦਾ ਹੈ।
ਕਦੰਚ ਕਰਣਾ ਨਾ ਉਪਰਜਤੇ,
ਕਰਣਾ ਮਹਿਣੇ ਹੈ ਦਇਆ, ਕਦੇ ਵੀ ਉਸ ਜੀਵ ਦੇ ਹਿਰਦੇ ਵਿੱਚ ਦਇਆ ਪੈਦਾ ਨਹੀਂ ਹੁੰਦੀ ਜਿਹਦੇ ਅੰਦਰ ਕ੍ਰੋਧ ਪ੍ਰਧਾਨ ਹੋਵੇ। ਇਹਨਾਂ ਨੂੰ ਕਿਵੇਂ ਰੋਕਿਆ ਜਾਵੇ, ਇਹਨਾਂ ਤੋਂ ਕਿਵੇਂ ਬਚਿਆ ਜਾਵੇ? ਇੱਕ ਇੱਕ ਬੜੇ ਭਾਰੀ ਬਲੀ ਹਨ, ਪਰ ਜਿਹਨੂੰ ਇਹ ਪੰਜੇ ਹੀ ਚੰਬੜੇ ਹੋਣ ਉਹਦਾ ਹਾਲ ਕੌਣ ਵਰਣਨ ਕਰ ਸਕਦਾ ਹੈ? ਕਾਮ ਕ੍ਰੋਧ ਅਹੰਕਾਰ ਗਾਖੜੋ, ਸੰਜਮ ਕੌਣ ਛੁਟਿਓਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬੜੇ ਗਾਖੜੇ ਹਨ, ਬੜੇ ਕਰੜੇ ਹਨ, ਕਿਹੜੇ ਸੰਜਮ ਨਾਲ ਇਹਨਾਂ ਤੋਂ ਛੁੱਟਿਆ ਜਾ ਸਕਦਾ ਹੈ? ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ, ਸਗਲੋ ਭਵਨ ਲੁਟਿਓਰੀ। ਸਾਰੇ ਦੇਵਤੇ ਦੈਂਤ ਤਿੰਨਾਂ ਲੋਕਾਂ ਦੇ ਧਰਮਾਤਮਾ ਲੋਕ ਸਾਰੇ ਇਹਨਾਂ ਨੇ ਲੁੱਟ ਲਏ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਿਹੋਰੀ। ਜਦੋਂ ਦਾਵਾ ਅਗਨੀ ਜੰਗਲ ਨੂੰ ਲੱਗਦੀ ਹੈ, ਸਾਰਾ ਜੰਗਲ ਸਾੜ ਕੇ ਸਵਾਹ ਕਰ ਦਿੰਦੀ ਹੈ। ਕੋਈ ਕਦੇ ਕਦਾਈ ਵਿਰਲਾ ਵਾਂਝਾ ਹਰਿਆ ਰੁੱਖ ਬਚ ਜਾਂਦਾ ਹੈ। ਐਸੋ ਸਮਰਥ ਵਰਨ ਨਾ ਸਾਕੋ, ਤਾਕੀ ਉਪਮਾ ਜਾਤ ਨਾ ਕਹਿਓਰੀ। ਕੋਈ ਐਸੀ ਵੀ ਸ਼ਕਤੀ ਹੈ ਜਿਸ ਸ਼ਕਤੀ ਦੁਆਰਾ ਜੰਗਲ ਨੂੰ ਲੱਗੀ ਹੋਈ ਅੱਗ ਦੇ ਵਿੱਚੋਂ ਬੂਟੇ ਹਰੇ ਭਰੇ ਬਚ ਜਾਂਦੇ ਹਨ? ਸੰਸਾਰ ਨੂੰ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦਜਹਿ ਨਾਨਕਾ ਤਰੀਏ ਕਰਮੀ ਲੱਗ। ਇਹਨਾਂ ਚੌ ਨਦੀਆਂ ਅੰਦਰ ਸਾਰਾ ਜਗਤ ਵਹਿੰਦਾ ਜਾ ਰਿਹਾ ਹੈ, ਕੋਈ ਭਾਗਾਂ ਵਾਲਾ ਬਚ ਸਕਦਾ ਜਿਹਦੇ ਉੱਤੇ ਨਿਰੰਕਾਰ ਦੀ ਕਿਰਪਾ ਹੋਵੇ? ਨਹੀਂ ਤਾਂ ਜਿਸ ਵੇਲੇ ਕ੍ਰੋਧ ਆਉਂਦਾ ਹੈ, ਕਦੰਚ ਕਰਨਾ ਨਾ ਉਪਰਜਤੇ, ਕਦੰਚ ਕਹੀਏ ਕਦੇ ਵੀ ਕਰਨਾ ਮਹਿਣੇ ਦਇਆ ਮਨ ਦੇ ਅੰਦਰ ਪੈਦਾ ਹੀ ਨਹੀਂ ਹੁੰਦੀ।
ਵਿਖਿਅੰਤ ਜੀਵੰ ਵਸੰ ਕ੍ਰੋਧ,
ਵਿਖਿਅੰਤ ਕਹੀਏ ਵਿਸ਼ੇ, ਵਿਸ਼ੇ ਵਿਕਾਰਾਂ ਨੇ, ਜੀਵੰ ਕਹੀਏ ਜੀਵ, ਵਸਿਅੰ ਕਹੀਏ ਵਸ ਵਿੱਚ, ਕ੍ਰੋਧ ਮਹਿਣੇ ਕੀਤੇ ਹੋਏ ਹਨ। ਵਿਖਿਅੰਤ ਜੀਵੰ ਜਿਹੜੇ ਵਿਸ਼ੇ ਹਨ, ਉਹਨਾਂ ਨੇ ਸਾਰੇ ਜੀਵਾਂ ਨੂੰ ਆਪਣੇ ਵਸ ਵਿੱਚ ਕਰ ਛੱਡਿਆ ਹੈ।
ਸ਼ਬਦ ਸਪਰਸ਼ ਰਸ ਗੰਧ ਰੂਪ ਇਹਨਾਂ ਪੰਜਾਂ ਵਿਸ਼ਿਆਂ ਦੇ ਅਧੀਨ ਮਨੁੱਖ ਆਪਣਾ ਜੀਵਨ ਗੁਜ਼ਾਰਦਾ ਹੈ। ਇਹਨਾਂ ਤੋਂ ਕੋਈ ਵਿਰਲਾ ਵਾਂਝਾ ਹੀ ਛੁੱਟਦਾ ਹੈ।
ਨਿਰਤੰਗ ਕ੍ਰੋਧ ਜਥਾ ਮਰਕਟ ਹੈ।
ਕੈਸੀ ਹੈ ਇਹਨਾਂ ਦੀ ਹਾਲਤ? ਜੀਵ ਜਿਹੜਾ ਹੈ ਇਹਨਾਂ ਦੇ ਹੱਥ ਵਿੱਚ ਵਿਕਿਆ ਹੋਇਆ ਨਿਰਤੰਗ ਕ੍ਰੋਧ ਨਾਚ ਕਰਦਾ ਹੈ, ਨੱਚਦਾ ਹੈ, ਟੱਪਦਾ ਹੈ। ਕੈਸੇ ਨੱਚਦਾ ਹੈ? ਜਥਾ ਮਰਕਟ ਹੈ। ਮਰਕਟ ਕਹਿੰਦੇ ਬਾਂਦਰ ਨੂੰ, ਜਿਵੇਂ ਕਲੰਦਰ ਤਮਾਸ਼ਾ ਕਰਨ ਵਾਲੇ ਇੱਕ ਕੁੱਜੀ ਵਿੱਚ ਛੋਲੇ ਪਾ ਕੇ ਰੱਖ ਦਿੰਦੇ ਨੇ, ਜਦੋਂ ਬਾਂਦਰ ਮੁੱਠ ਭਰਦਾ ਲੋਭ ਦੇ ਵਸੀਕਾਰ ਹੋਇਆ ਘੁੱਟ ਕੇ ਮੁੱਠ ਭਰ ਲੈਂਦਾ ਹੈ। ਜਦੋਂ ਕੁੱਜੀ ਚੋਂ ਬਾਹਰ ਕੱਢਣ ਲੱਗਦਾ ਮੁੱਠ ਨਿਕਲਦੀ ਨਹੀਂ, ਹੱਥ ਵਿੱਚ ਹੀ ਕੁੱਜੀ ਦੇ ਫਸ ਜਾਂਦਾ ਹੈ। ਕਲੰਦਰ ਪਟਾ ਪਾ ਕੇ ਕਾਬੂ ਕਰ ਲੈਂਦਾ, ਫਿਰ ਸਾਰੀ ਉਮਰ ਤਮਾਸ਼ਾ ਕਰਦਾ ਹੈ, ਗਲੀ ਗਲੀ ਬਾਜ਼ਾਰ ਬਾਜ਼ਾਰ ਲੈ ਕੇ ਬਾਂਦਰ ਨੂੰ ਨਚਾਉਂਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਹਾਲ ਹੈ, ਲੋਭ ਦੇ ਵਸੀਕਾਰ ਹੋ ਕੇ ਵਿਕਾਰਾਂ ਦੇ ਮਨੁੱਖ ਸਾਰੀ ਉਮਰ ਬਾਂਦਰ ਦੀ ਤਰ੍ਹਾਂ ਨੱਚਦਾ ਹੈ। ਨਿਰਤੰਗ ਕ੍ਰੋਧ ਜਥਾ ਮਰਕਟ ਹੈ। ਜਿਵੇਂ ਨਾਚ ਬਾਂਦਰ ਕਰਦਾ ਹੈ, ਤਿਵੇਂ ਜੀਵ ਵੀ ਬਾਂਦਰ ਦੀ ਤਰ੍ਹਾਂ ਨੱਚਦਾ ਹੈ। ਚੰਗਾ ਭਲਾ ਬੰਦਾ ਬਾਂਦਰ ਬਣ ਕੇ ਨੱਚਣ ਲੱਗ ਪੈਂਦਾ ਹੈ।
ਅਨਕ ਸਾਸਨ ਤਾੜੰਤ ਜੁੰਦੁੱਤ ਹੈ।
ਇੱਥੇ ਤਾਂ ਦੁੱਖ ਭੋਗਦਾ ਹੈ ਐਸਾ ਪ੍ਰਾਣੀ, ਪਰ ਪ੍ਰਲੋਕ ਦੇ ਵਿੱਚ ਵੀ ਬੜੀਆਂ ਸਜ਼ਾ ਮਿਲਦੀਆਂ ਹਨ। ਅਨਕ ਸਾਸਨ, ਸਾਸਨ ਮੈਣੇ ਤਾੜਨਾ, ਸਾਸਨ ਮੈਣੇ ਸਜ਼ਾ, ਅਨੇਕਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਤੜੰਤ ਜਮਦੂਤੇ, ਜਮਦੂਤ ਤਾੜਨਾ ਕਰਦੇ ਹਨ, ਡਰਾਉਂਦੇ ਹਨ, ਧਮਕੀਆਂ ਦਿੰਦੇ ਹਨ, ਪੁੱਠਿਆਂ ਟੰਗ ਦਿੰਦੇ ਹਨ, ਤੱਤੇ ਥੰਮਾਂ ਨਾਲ ਲਾ ਦਿੰਦੇ ਹਨ, ਤੇਲ ਦੇ ਕੜਾਹਿਆਂ ਦੇ ਵਿੱਚ ਪਾ ਕੇ ਤਲ ਦਿੰਦੇ ਹਨ, ਅੱਗ ਦੇ ਵਿੱਚ ਸੁੱਟ ਕੇ ਸਾੜ ਘੱਤਦੇ ਹਨ। ਇਹੋ ਜਿਹੀਆਂ ਹਜ਼ਾਰਾਂ ਨੇ ਲੱਖਾਂ ਹੀ ਗੱਲਾਂ ਕੰਨਾਂ ਨਾਲ ਅਸੀਂ ਸੁਣੀਆਂ ਨੇ, ਗ੍ਰੰਥਾਂ ਵਿੱਚੋਂ ਪੜ੍ਹੀਆਂ ਨੇ, ਪਰ ਜਦੋਂ ਮੌਕਾ ਆਉਂਦਾ ਉਦੋਂ ਸਾਰੀਆਂ ਭੁੱਲ ਜਾਂਦੀਆਂ ਨੇ। ਬੜਾ ਸੁੰਦਰ ਲਿਖਿਆ ਹੈ ਪ੍ਰਬੋਧ ਚੰਦਰ ਨਾਟਕ ਵਿੱਚ,
ਤਬ ਸੰਗੇ ਅਧਮੰਗ ਨਰਹ।
ਤੇਰੀ ਸੰਗਤ ਕਰਕੇ ਮਨੁੱਖ ਜਿਹੜੇ ਹਨ ਅਧਮ ਹੋ ਜਾਂਦੇ ਹਨ, ਨੀਚ ਹੋ ਜਾਂਦੇ ਹਨ, ਗੁਣਵਾਨ ਵੀ ਨਰਾਦਰ ਪਾਉਂਦੇ ਹਨ। ਤੇਰਾ ਬਲ ਹੀ ਬੜਾ ਹੈ, ਅੰਧ ਕਰੇ ਦ੍ਰਗਵੰਤਨ ਕੋ, ਸ੍ਰੁਤਵੰਤਨ ਕੋ ਬਦਰੋ ਕਰ ਡਾਰੈ। ਮੇਰੇ ਵਿੱਚ ਜਿਹੜਾ ਬਲ ਹੈ ਮੈਂ ਤੇ ਦੱਸਦਾ ਹੀ ਨਹੀਂ। ਕ੍ਰੋਧ ਸੂਰਮਾ ਕਹਿੰਦਾ ਹੈ ਕਿ ਮੇਰਾ ਬਲ ਕੌਣ ਜਾਣ ਸਕਦਾ। ਅੰਧ ਕਰੇ ਦ੍ਰਿਗਵੰਤਨ ਕੋ, ਜਿਨ੍ਹਾਂ ਦੀਆਂ ਅੱਖਾਂ ਚੰਗੀਆਂ ਭਲੀਆਂ ਨੇ, ਜਿਹੜੇ ਸੁਜਾਖੇ ਲੋਕ ਨੇ, ਜਦੋਂ ਮੇਰਾ ਪ੍ਰਵੇਸ਼ ਹੋ ਜਾਂਦਾ ਮੈਂ ਚੰਗੇ ਭਲਿਆਂ ਨੂੰ ਅੰਨਿਆਂ ਕਰਕੇ ਰੱਖ ਦਿੰਦਾ ਹਾਂ। ਬੜੇ ਬੜੇ ਗਿਆਨਵਾਨ ਬਾਣੀ ਪੜ੍ਹਨ ਵਾਲੇ ਵੀ ਜਿਹੜੇ ਹਨ, ਉਹਨਾਂ ਵਿੱਚੋਂ ਵੀ ਅਜੇ ਜਿਨ੍ਹਾਂ ਉੱਤੇ ਬਾਣੀ ਦਾ ਅਸਰ ਨਹੀਂ ਹੋਇਆ, ਜਿਹੜੇ ਬਾਣੀ ਦੇ ਨਾਲ ਨਾਲ ਅਜੇ ਕੁਸੰਗਤ ਵੀ ਕਰਦੇ ਨੇ, ਖੋਟੀ ਬਾਣੀ ਵੀ ਸੁਣਦੇ ਨੇ, ਤੇ ਸੱਚੀ ਬਾਣੀ ਉਹਨਾਂ ਦੇ ਮਨ ਨੂੰ ਅਜੇ ਛੂਹੀ ਨਹੀਂ, ਉਹਨਾਂ ਉੱਤੇ ਵੀ ਜਦੋਂ ਮੇਰਾ ਅਸਰ ਹੁੰਦਾ ਹੈ ਤੇ ਮੈਂ ਉਹਨਾਂ ਨੂੰ ਵੀ ਅੰਨਿਆਂ ਕਰ ਦਿੰਦਾ, ਅੱਖਾਂ ਵਾਲਿਆਂ ਨੂੰ ਅੰਨਿਆਂ ਬਣਾ ਦਿੰਦਾ ਹਾਂ। ਸ੍ਰੁਤਵੰਤਨ ਕੋ ਬਦਰੋ ਕਰ ਡਾਰ ਹੈ, ਜਿਨ੍ਹਾਂ ਦੇ ਕੰਨ ਬੜੇ ਤੇਜ ਨੇ, ਇੱਕ ਕੰਨ ਨਹੀਂ, ਦੋ ਕੰਨ ਨਹੀਂ, ਸੌ ਕੰਨ ਨਹੀਂ, ਹਜ਼ਾਰਾਂ ਕੰਨ ਹਨ ਜਿਨ੍ਹਾਂ ਦੇ, ਉਹਨਾਂ ਕੰਨਾਂ ਵਾਲਿਆਂ ਨੂੰ ਮੈਂ ਬੋਲੇ ਕਰ ਦਿੰਦਾ ਹਾਂ। ਉਹਨਾਂ ਨੂੰ ਕੋਈ ਧਰਮ ਦੀ ਗੱਲ ਸੁਣਦੀ ਹੀ ਨਹੀਂ, ਨਾ ਕੋਈ ਗੁਰੂ ਦਾ ਉਪਦੇਸ਼, ਨਾ ਸੰਤਾਂ ਮਹਾਤਮਾ ਦਾ ਉਪਦੇਸ਼, ਨਾ ਮਾਤਾ ਪਿਤਾ ਦੀ ਸਿੱਖਿਆ, ਨਾ ਗੁਣੀਆਂ ਗਿਆਨੀਆਂ ਦੀ ਕਥਾ ਉਹਨਾਂ ਦੇ ਕੰਨਾਂ ਵਿੱਚ। ਜਿੰਨੀਆਂ ਮਰਜ਼ੀ ਟੇਪਾਂ ਰਿਕਾਰਡ ਵੱਜਦੇ ਰਹਿਣ, ਉਹਨਾਂ ਨੂੰ ਸੁਣਦੇ ਹੀ ਨਹੀਂ, ਉਹਨਾਂ ਨੂੰ ਕੁਝ ਹੋਰ ਹੀ ਸੁਣਦਾ ਹੈ। ਤਬ ਸੰਗੇ, ਤੇਰੀ ਸੰਗਤ ਕਰਨ ਨਾਲ
ਅਧਮੰਗ ਨਰ ਹੈ।
ਨਰ ਕਹੀਏ ਜਿਹੜਾ ਮਨੁੱਖ ਹੈ ਅਧਮ ਹੋ ਜਾਂਦਾ ਹੈ, ਨੀਚ ਹੋ ਜਾਂਦਾ ਹੈ, ਨੀਚਾਂ ਤੋਂ ਵੀ ਨੀਚ ਹੋ ਜਾਂਦਾ ਹੈ, ਗਿਆ ਗੁਜਰਿਆ ਹੋ ਜਾਂਦਾ ਹੈ।
ਦੀਨ ਦੁੱਖ ਪੰਜਨ ਦਿਆਲ ਪ੍ਰਭ,
ਜਿਹੜਾ ਪ੍ਰਭੂ ਹੈ ਉਹ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਜੀਵਾਂ ਦੇ ਦੁੱਖ ਭੰਜਨ ਕਹੀਏ ਨਾਸ਼ ਕਰ ਦਿੰਦਾ ਹੈ। ਕੌਣ? ਦਿਆਲੂ ਪ੍ਰਭੂ। ਦੀਨ ਦੁੱਖ ਭੰਜਨ, ਦੀਨ ਕਹੀਏ ਗਰੀਬ ਬਣ ਕੇ, ਆਜਿਜ ਬਣ ਕੇ, ਮੰਗਤਾ ਬਣ ਕੇ ਜਿਹੜਾ ਨਿਰੰਕਾਰ ਦੀ ਸ਼ਰਨ ਲੈਂਦਾ ਹੈ, ਉਹਦੇ ਇਹ ਦੁੱਖ ਜਿਹੜੇ ਬੜੇ ਭਿਆਨਕ ਹਨ, ਜਿਨ੍ਹਾਂ ਦਾ ਵਿਸਥਾਰ ਬੜਾ ਵਰਣਨ ਕਰਨ ਯੋਗ ਹੈ। ਸੋ ਉਹਨਾਂ ਦੀ ਮੱਤ ਵੀ ਮਾਰੀ ਜਾਂਦੀ ਹੈ, ਪਰ ਜੇ ਉਹ ਓਟ ਆਸਰਾ ਗੁਰੂ ਦਾ ਲੈ ਲੈਣ, ਅਰਦਾਸ ਕਰਨੋਂ ਨਾ ਹਟਣ, ਸਤਿਗੁਰੂ ਦਾ ਦਰਵਾਜ਼ਾ ਪਕੜ ਕੇ ਬਹਿ ਜਾਣ, ਉਹਨਾਂ ਉੱਤੇ ਵੀ ਇੱਕ ਦਿਨ ਮਿਹਰ ਹੋ ਜਾਂਦੀ ਹੈ।
ਨਾਨਕ ਸਰਬ ਜੀ ਰੱਖਿਆ ਕਰੋਤ,
ਇੱਕੋ ਇੱਕ ਮਾਲਕ ਹੈ ਜਿਹੜਾ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ, ਪਰ ਜਿਹਨੂੰ ਰੋਗ ਲੱਗਾ ਹੋਵੇ, ਬਿਮਾਰੀ ਹੋਵੇ, ਉਹ ਦੱਸੇ ਹੀ ਨਾ, ਉਹ ਡਾਕਟਰ ਪਾਸ ਜਾਵੇ ਹੀ ਨਾ, ਕਿਸੇ ਵੈਦ ਹਕੀਮ ਤੋਂ ਦਵਾਈ ਲੈ ਕੇ ਖਾਵੇ ਹੀ ਨਾ, ਤੇ ਰੋਗੀ ਤੇ ਰਾਜੀ ਨਹੀਂ ਨਾ ਹੋਵੇਗਾ, ਸਗੋਂ ਰੋਗ ਵਧੇਗਾ। ਇਸੇ ਤਰ੍ਹਾਂ ਇਹਨਾਂ ਰੋਗਾਂ ਦਾ ਇਲਾਜ ਵੀ ਸਤਿਗੁਰੂ ਜੀ ਦੇ ਪਾਸ ਹੈ। ਜੇ ਕੋਈ ਮਨੁੱਖ ਕਰਨਾ ਚਾਹੇ ਤਾਂ ਉਸਨੂੰ ਦਵਾਈ ਪ੍ਰਾਪਤ ਹੋ ਸਕਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਸਾਰੀਆਂ ਬਰਕਤਾਂ ਹਨ। ਨਾਨਕ ਸਰਬ ਜੀ ਰੱਖਿਆ ਕਰੋਤ, ਗੁਰੂ ਨਾਨਕ ਦੇਵ ਜੀ ਸਿੱਖਾਂ ਦੀ ਰੱਖਿਆ ਤੇ ਵਿਸ਼ੇਸ਼ ਕਰਦੇ ਹਨ। ਕੋਈ ਆਨ ਮਤੀਆ ਵੀ ਆ ਜਾਵੇ, ਉਹਦੀ ਵੀ ਅਰਦਾਸ ਗੁਰੂ ਘਰ ਦੇ ਅੰਦਰ ਸੁਣੀ ਜਾਂਦੀ ਹੈ, ਉਹਨੂੰ ਵੀ ਬੇਅੰਤ ਬਰਕਤਾਂ ਤੇ ਦਾਤਾਂ ਮਿਲ ਜਾਂਦੀਆਂ ਹਨ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ, ਗੁਰੂ ਦੀ ਸ਼ਰਨ ਵਿੱਚ ਆਓ।
ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ,
ਇਸੇ ਪ੍ਰਕਾਰ ਲੋਭ ਹੈ। ਹੇ ਲੋਭ, ਤੂੰ ਬੜਾ ਪ੍ਰਬਲ ਹੈ। ਲੰਪਟ, ਲੰਪਟ ਕਹਿੰਦੇ ਚੰਬੜਿਆ ਹੋਇਆ, ਤੂੰ ਜੀਵਾਂ ਨੂੰ ਏਦਾਂ ਚੰਬੜ ਜਾਂਦਾ ਹੈ, ਏਦਾਂ ਚੰਬੜ ਜਾਂਦਾ ਹੈ ਜਿਵੇਂ ਸਰੇਸ ਚੰਬੜ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਜਿਹਦਾ ਇੱਕ ਵਾਰਾਂ ਤੇਰੇ ਨਾਲ ਮਿਲਾਪ ਹੋ ਜਾਵੇ, ਤੂੰ ਉਹਨੂੰ ਛੱਡਦਾ ਨਹੀਂ, ਕਈ ਜਨਮਾਂ ਤੱਕ ਉਸ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ। ਨਾਦਕੇ ਲੋਭ ਤਜੇ ਮ੍ਰਿਗ ਪ੍ਰਾਣ ਸੁਬੀਨ ਸੁਨੇ ਇਹ ਆਪ ਬੰਧਾਏ, ਮੀਨ ਜੋ ਤਿਆਗ ਅਗਾਧ ਜਲੰਗ ਔਰ ਲੋਭ ਲਗੇ ਦੁੱਖ ਕੌਣ ਨਾ ਪਾਏ। ਕਹਿੰਦੇ ਜਿਹਦੇ ਮਨ ਵਿੱਚ ਲੋਭ ਲੱਗਦਾ ਹੈ ਉਹਨੂੰ ਤਾਂ ਦੁੱਖ ਭੋਗਣਾ ਹੀ ਪੈਂਦਾ ਹੈ, ਨਹੀਂ ਤਾਂ ਇਹਨਾਂ ਨੂੰ ਕੀ ਲੋੜ ਸੀ ਦੁੱਖ ਝੱਲਣ ਦੀ। ਨਾਦਕੇ ਲੋਭ ਤਜੇ ਮ੍ਰਿਗ ਪ੍ਰਾਣ, ਜਿਹੜਾ ਮਿਰਗ ਹੈ ਉਹਨੂੰ ਕੰਡੇ ਹੇੜੇ ਦਾ ਸ਼ਬਦ ਸੁਣਨ ਦਾ ਲੋਭ ਹੈ, ਉਹ ਉਸ ਸੰਗੀਤ ਦੇ ਲੋਭ ਦਾ ਮਾਰਿਆ ਹੋਇਆ ਪਕੜਿਆ ਜਾਂਦਾ ਹੈ। ਸ਼ਿਕਾਰੀ ਪਕੜ ਲੈਂਦੇ ਹਨ, ਮਾਰ ਦਿੰਦੇ ਹਨ, ਧੁਨੀ ਵਿੱਚੋਂ ਕਸਤੂਰੀ ਕੱਢ ਲੈਂਦੇ ਹਨ। ਨਾਦਕੇ ਲੋਭ ਤਜੇ ਮ੍ਰਿਗ ਪ੍ਰਾਣ, ਹਰਨ ਪ੍ਰਾਣ ਦੇ ਦਿੰਦਾ ਹੈ, ਪ੍ਰਾਣ ਜਾਂਦੇ ਰਹਿੰਦੇ ਹਨ। ਬੀਨ ਸੁਨੇ ਇਹ ਆਪ ਬੰਧਾਏ, ਸੱਪ ਨੂੰ ਵੀ ਸ਼ਬਦ ਦਾ ਵਿਸ਼ਾ ਹੈ, ਜਦੋਂ ਬੀਨ ਸੁਣਦਾ ਹੈ ਮਸਤ ਹੋ ਜਾਂਦਾ ਹੈ, ਝੱਟ ਹੀ ਜੋਗੀ ਪਕੜ ਕੇ ਪਟਾਰੀ ਵਿੱਚ ਪਾ ਲੈਂਦਾ ਹੈ ਇਸ ਨੂੰ ਸੁਪੇਲਾ ਜਿਹੜਾ ਹੈ। ਨਾਦਕੇ ਲੋਭ ਤਜੇ ਮ੍ਰਿਗ ਪ੍ਰਾਣ, ਸੋ ਬੀਨ ਸੁਨੇ ਇਹ ਆਪ ਬੰਧਾਏ, ਮੀਨ ਜੋ ਤਿਆਗ ਅਗਾਧ ਜਲੰਗ, ਜਿਹੜੀ ਮੱਛੀ ਹੈ ਡੂੰਘੇ ਪਾਣੀ ਵਿੱਚ ਰਹਿੰਦੀ ਹੈ, ਜੇ ਮੱਛੀ ਨੂੰ ਲੋਭ ਨਾ ਹੋਵੇ ਤੇ ਕਤਈ ਪਕੜ ਵਿੱਚ ਨਾ ਆਵੇ। ਜਦੋਂ ਕੋਈ ਪਕੜਨ ਵਾਲਾ ਮੱਛੀ ਜਾਂਦਾ, ਕੁੰਡੀ ਦੇ ਨਾਲ ਥੋੜਾ ਜਿਹਾ ਮਾਸ ਦਾ ਟੁਕੜਾ ਜਾਂ ਰੋਟੀ ਦੀ ਬੁਰਕੀ ਲਾ ਕੇ ਸੁੱਟਦਾ, ਲੋਭ ਦੀ ਮਾਰੀ ਹੋਈ ਮੱਛੀ ਖਾਣੇ ਆਉਂਦੀ ਹੈ। ਮੀਨ ਜੋ ਤਿਆਗ ਅਗਾਧ ਜਲੰਗ ਔਰ ਲੋਭ ਲਗੇ ਗਲ ਲੋਹ ਫਹਾਏ, ਉਹਦੇ ਗਲ 'ਚ ਕੁੰਡੀ ਫਸ ਜਾਂਦੀ ਹੈ ਜਿਹਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ। ਮੀਨ ਜੋ ਤਿਆਗੇ ਅਗਾਧ ਜਲੰਗ ਔਰ ਲੋਭ ਲਗੇ ਦੁੱਖ ਕੌਣ ਨ ਪਾਏ। ਗੀਜਨ ਮਾਸ ਗਹੇ ਮੁਖ ਮੇ ਅਰ ਤੁੰਡਣ ਤੇ ਨਿਜ ਮੂੰਡ ਕਟਾਏ, ਭ੍ਰਿੰਗ ਬਲੀ ਪਿਹ ਕੰਜ ਪ੍ਰਵਾ। ਕਹਿੰਦੀਆਂ ਜਿਹੜੀਆਂ ਗਿਲਜਾਂ ਨੇ ਨਾ, ਗਿਲਜਾਂ ਦੀ ਕਹਾਣੀ ਬੜੀ ਅਜੀਬ ਹੈ, ਕਿਸੇ ਨੇ ਵੇਖੀ ਹੋਵੇਗੀ। ਜਿੱਥੇ ਮੁਰਦਾਰ ਹੁੰਦਾ ਹੈ ਉੱਥੇ ਚਲੇ ਜਾਂਦੀਆਂ ਨੇ, ਮਾਸ ਦਾ ਟੁਕੜਾ ਪਕੜ ਲੈਂਦੀ ਇੱਕ ਗਿਲਜ, ਦੂਸਰੀ ਗਿਲਜ ਜਿਹੜੀ ਹੈ ਉਹਦੇ ਮਗਰ ਪੈ ਜਾਂਦੀ ਹੈ, ਉਹਦੇ ਸਿਰ 'ਚ ਠੂੰਗੇ ਮਾਰਦੀ ਹੈ, ਬਹੁਤੀਆਂ ਇਕੱਠੀਆਂ ਹੋ ਕੇ ਉਹਨੂੰ ਖਾਣ ਨਹੀਂ ਦਿੰਦੀਆਂ, ਉਹਦੇ ਕੋਲੋਂ ਮਾਸ ਦਾ ਟੁਕੜਾ ਖੋਹ ਲੈਂਦੀਆਂ ਨੇ, ਤੇ ਖੋਹਣ ਵਾਲੀਆਂ 10 ਜਣੀਆਂ ਹੁੰਦੀਆਂ ਨੇ। ਜੇ ਇੱਕ ਗਿਣਜ ਖੋਹ ਕੇ ਲੈ ਕੇ ਭੱਜਦੀ ਤੇ ਦੂਸਰੀਆਂ ਉਹਦੇ ਮਗਰ ਭੱਜ ਜਾਂਦੀਆਂ, ਖਾ ਕੋਈ ਨਹੀਂ ਸਕਦੀ, ਆਪੋ ਵਿੱਚ ਲੜ ਲੜ ਕੇ ਆਪੋ ਆਪਣਾ ਸਿਰ ਲਹੂਓ ਲੁਹਾਨ ਕਰ ਲੈਂਦੀਆਂ ਨੇ। ਇੱਦਾਂ ਲੋਭੀ ਜੀਵ ਜਿਹੜੇ ਹਨ ਸਾਰੀ ਉਮਰ ਦੁੱਖ ਪਾਉਂਦੇ ਹਨ। ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਗੁਰਦੇਵ ਕਹਿੰਦੇ ਹਨ ਜਿਹੜੇ ਜਿਹੜੇ ਜੀਵ ਲੋਭ ਵਿੱਚ ਲੰਪਟ ਹਨ, ਜਿਨ੍ਹਾਂ ਨੂੰ ਲੋਭ ਚੰਬੜਿਆ ਹੋਇਆ ਹੈ,
ਸੰਗ ਸਿਰ ਮੋਰ ਹੈ,
ਜਿਨ੍ਹਾਂ ਦਾ ਸੰਗ ਲੋਭ ਨਾਲ ਹੋ ਗਿਆ ਹੈ, ਮਾੜੇ ਮੋਟ ਬੰਦੇ ਦੀ ਗੱਲ ਕੀ ਕਰਨੀ, ਸਿਰ ਮੋਹਰਾ ਹੈ। ਜਿਹੜੇ ਸ਼੍ਰੋਮਣੀ ਮਹਾਤਮਾ ਆਪਣੇ ਆਪ ਨੂੰ ਘਵਾਉਂਦੇ ਨੇ, ਜਿਨ੍ਹਾਂ ਨੇ ਘਰਵਾਲੀ ਵੀ ਛੱਡ ਦਿੱਤੀ ਹੈ, ਜਿਨ੍ਹਾਂ ਨੇ ਬੱਚਿਆਂ ਦਾ ਵੀ ਖਹਿੜਾ ਛੱਡ ਦਿੱਤਾ, ਜਿਨ੍ਹਾਂ ਨੇ ਗ੍ਰਿਹਸਥ ਵੀ ਛੱਡ ਦਿੱਤਾ, ਸੰਨਿਆਸੀ ਬਣ ਗਏ ਨੇ, ਬ੍ਰਹਮਚਾਰੀ ਬਣ ਗਏ ਨੇ, ਉਹਨਾਂ ਦੇ ਮਨ ਅੰਦਰ ਗੁਰੂ ਨਾਨਕ ਦੇਵ ਜੀ ਕਹਿੰਦੇ ਗ੍ਰਿਹਸਥੀਆਂ ਨਾਲੋਂ ਹਜ਼ਾਰ ਗੁਣਾ ਵੱਧ ਲੋਭ ਹੈ। ਕੋਈ ਪ੍ਰਾਹੁਣਾ ਆ ਜਾਵੇ, ਕੋਈ ਅਥਿੱਤੀ ਆ ਜਾਵੇ, ਕੋਈ ਗਰੀਬ ਆ ਜਾਵੇ, ਉਹਨੂੰ ਰੋਟੀ ਖਵਾ ਦਿਓ, ਕੱਪੜਾ ਦੇ ਦਿਓ, ਇੱਕ ਰਾਤ ਰਹਿ ਜਾਵੇ, ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ। ਪਰ ਕਲਯੁੱਗ ਦੇ ਅੰਦਰ ਜਿਹੜੇ ਸੰਤ ਮਹਾਤਮਾ ਹੋਣਗੇ, ਉਹਨਾਂ ਨੂੰ ਸਾਰਾ ਹੀ ਘਰ ਵੇਚ ਕੇ ਦੇ ਦਿਓ, ਮੁੰਡੇ ਕੁੜੀਆਂ ਵੀ ਉਹਨਾਂ ਨੂੰ ਅਰਦਾਸੇ ਕਰਾ ਦਿਓ, ਤਾਂ ਵੀ ਉਹਨਾਂ ਦਾ ਮਨ ਰੱਜਦਾ ਨਹੀਂ। ਮੇਰੋ ਹੀ ਧਿਆਨ ਧਰੋ ਨਿਸਬਾਸਰ, ਉਹ ਕਹਿੰਦੇ ਹੁਣ ਸਾਡਾ ਹੀ ਧਿਆਨ ਧਰੋ, ਰਾਤ ਦਿਨ ਜੋ ਕੁਝ ਮਾਲ ਤਵਾਲੇ ਹੈ, ਜਿਹੜਾ ਵੀ ਮਾਲ ਮੱਤਾ ਧਨ ਸੰਪਤੀ ਕੋਈ ਰੁਪਈਏ ਧੇਲੇ ਸਾਂਭ ਕੇ ਰੱਖੇ, ਸੋਨਾ ਚਾਂਦੀ ਲੀੜੇ ਕੱਪੜੇ, ਉਹ ਸਾਰੇ ਦੇ ਸਾਰੇ ਹੀ ਦੇ ਦਿਓ, ਫਿਰ ਤੁਹਾਨੂੰ ਰੱਬ ਦਾ ਰਸਤਾ ਮਲੂਮ ਹੋਵੇਗਾ। ਸੰਗ ਸਿਰ ਮੌਰ ਹੈ, ਜਿਹੜੇ ਸ਼੍ਰੋਮਣੀ ਮਹਾਤਮਾ ਹਨ, ਹੇ ਲੋਭ ਤੂੰ ਉਹਨਾਂ ਦਾ ਸਾਥ ਤੇ ਛੱਡਦਾ ਹੀ ਨਹੀਂ, ਉਹਨਾਂ ਦੇ ਤੇ ਨਾਲ ਨਾਲ ਰਹਿੰਦਾ ਹੈ।
ਅਨਕ ਲਹਿਰੇ ਕਲੋਲ ਤੇ,
ਉਹਨਾਂ ਦੇ ਮਨ ਅੰਦਰ ਵੀ ਤੂੰ ਅਨੇਕਾਂ ਲਹਿਰਾਂ ਪੈਦਾ ਕਰ ਦਿੰਦਾ ਹੈ, ਉਹ ਵੀ ਕਈ ਤਰ੍ਹਾਂ ਦੀਆਂ ਕਲੋਲਾਂ ਕਰਦੇ ਹਨ, ਕਈ ਤਰ੍ਹਾਂ ਦੇ ਹਾਵ ਭਾਵ ਕਰਦੇ ਹਨ, ਕਈ ਤਰ੍ਹਾਂ ਦੇ ਨਖਰੇ ਕਰਦੇ ਹਨ, ਕਈ ਤਰ੍ਹਾਂ ਦੇ ਪਖੰਡ ਜਾਲ ਤਾਣਦੇ ਹਨ। ਅਨਕ ਲਹਿਰੀ, ਮਨੁੱਖ ਦੇ ਮਨ ਅੰਦਰ ਇਹ ਲੋਭ ਅਨੇਕਾਂ ਤਰ੍ਹਾਂ ਦੇ ਸੰਕਲਪ ਵਿਕਲਪ ਪੈਦਾ ਕਰ ਦਿੰਦਾ ਹੈ। ਔਰ ਲੋਭ ਲੱਗੇ ਨਿਜ ਧਾਮ ਤਜੇ ਦਿਸ ਪੱਛਮ ਕੇ ਮਗ ਮਾਹੇ ਪਧਾਰੇ, ਜਦੋਂ ਮਨ ਵਿੱਚ ਲੋਭ ਲੱਗਦਾ, ਜੀਵ ਘਰ ਬਾਰ ਤਿਆਗ ਕੇ ਜਿੱਥੇ ਵੀ ਦਸ ਪੈਂਦੀ ਹੈ ਉੱਥੇ ਹੀ ਪਹੁੰਚ ਜਾਂਦਾ ਹੈ। ਅਨਕ ਲਹਿਰੀ ਕਲੋਲ ਤੇ, ਸੰਕਲਪਾਂ ਵਿਕਲਪਾਂ ਦੀਆਂ ਬਹੁਤ ਭਾਰੀ ਲਹਿਰੀ, ਲਹਿਰੀ ਮਹਿਣੇ ਲਹਿਰਾਂ, ਲਹਿਰਾਂ ਮਹਿਣੇ ਤਰੰਗਾਂ ਉੱਠਦੀਆਂ ਹਨ। ਮਨੁੱਖ ਦਾ ਸਰੀਰ ਇੱਕ ਦਰਿਆ ਦੀ ਤਰ੍ਹਾਂ ਹੈ, ਜਿਹਦੇ ਵਿੱਚ ਸੰਕਲਪ ਵਿਕਲਪ ਤਰੰਗਾਂ ਦੀ ਤਰ੍ਹਾਂ ਹਨ। ਕਲੋਲ ਤੇ ਉਹ ਜਿਹੜੇ ਤਰੰਗ ਚੱਲ ਰਹੇ ਨੇ, ਉਹ ਜਿਹੜੀਆਂ ਲਹਿਰਾਂ ਚੱਲ ਰਹੀਆਂ ਹਨ, ਉਹ ਅਨੇਕ ਪ੍ਰਕਾਰ ਦੀਆਂ ਹਨ, ਜਿਨ੍ਹਾਂ ਦਾ ਵਰਣਨ ਨਹੀਂ ਹੋ ਸਕਦਾ।
ਧਾਵੰਤ ਜੀਆ ਬਹੁ ਪ੍ਰਕਾਰੰ,
ਜਿਹੜੇ ਜੀਵ ਹਨ ਧਾਵੰਤ, ਦੌੜਦੇ ਹਨ, ਧੌਂਦੇ ਹਨ, ਭੱਜਦੇ ਹਨ। ਜੀਆ ਮਣੇ ਜੀ, ਧਾਵੰਤ ਜੀਆ, ਸੰਸਾਰੀ ਜੀਵਾਂ ਦੀ ਗੱਲ ਕੀ ਕਰਨੀ ਹੈ, ਜਦੋਂ ਵੱਡੇ ਵੱਡੇ ਰੁੜ ਜਾਂਦੇ ਹਨ ਲੋਭ ਦੀਆਂ ਲਹਿਰਾਂ ਵਿੱਚ, ਤੇ ਇਨਸਾਨ ਅਸਕਰ ਪੰਜਾਂ ਤੱਤਾਂ ਦਾ ਪੁਤਲਾ ਹੈ, ਇਹਦੇ ਸਰੀਰ ਵਿੱਚ ਤਾਂ ਮਾਲ ਮਸਾਲਾ ਹੀ ਇਹਨਾਂ ਚੀਜ਼ਾਂ ਦਾ ਹੈ ਜਿਨ੍ਹਾਂ ਤੋਂ ਬਣਿਆ ਹੈ, ਇਸ ਵਾਸਤੇ ਝੱਟ ਹੀ ਇਸ ਦਾ ਸੰਬੰਧ ਉਧਰ ਗੰਢਿਆ ਜਾਂਦਾ ਹੈ।
ਬਹੁ ਪ੍ਰਕਾਰ,
ਇੱਕ ਤਰ੍ਹਾਂ ਨਾਲ ਨਹੀਂ ਧੋਂਦਾ, ਬਹੁ ਪ੍ਰਕਾਰ, ਬਹੁਤ ਤਰ੍ਹਾਂ ਨਾਲ, ਅਨੇਕ ਪ੍ਰਕਾਰ ਸੇ।
ਅਨੇਕ ਭਾਂਤ ਬਹੁ ਡੋਲਤੀ,
ਅਨੇਕਾਂ ਭਾਂਤਾਂ ਦੁਆਰਾ, ਅਨੇਕਾਂ ਤਰ੍ਹਾਂ ਨਾਲ, ਅਨੇਕਾਂ ਵਿਧੀਆਂ ਨਾਲ, ਬਹੁ ਡੋਲਤੇ, ਜੀਵਾਂ ਦੇ ਮਨ ਡੋਲਦੇ ਹਨ, ਸਥਿਰ ਨਹੀਂ ਹੁੰਦੇ। ਇਹ ਤਾਂ ਕੋਈ ਪੂਰਨ ਪੁਰਖ ਦੀ ਕਿਰਪਾ ਹੋ ਜਾਵੇ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੋਵੇ, ਭਾਈ ਦਇਆ ਸਿੰਘ ਜੀ ਕਿਰਪਾ ਕਰ ਦੇਣ, ਤਾਂ ਜਾ ਕੇ ਇਹ ਮਨ ਵਸ ਵਿੱਚ ਆਉਂਦਾ ਹੈ, ਨਹੀਂ ਤੇ ਇਹ ਮਨ ਜਿਹੜਾ ਹੈ ਇਹਨੂੰ ਵਸ ਕਰਦੇ ਵੱਡੇ ਵੱਡੇ ਚਲੇ ਗਏ ਹਾਰ ਕੇ। ਸੋ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ, ਜੀਵਾਂ ਦੇ ਮਨ ਹੇ ਕ੍ਰੋਧ, ਹੇ ਲੋਭ, ਤੇਰੇ ਅਧੀਨ ਹੋਏ, ਡੋਲਦੇ ਹਨ, ਥਿਰ ਨਹੀਂ ਹੁੰਦੇ।
ਨਚ ਮਿੱਤਰੰ ਨਚ ਇਸ਼ਟੰ,
ਥੋੜਾ ਜਿਹਾ ਵਿਸਥਾਰ ਕਰਕੇ ਸਤਿਗੁਰੂ ਜੀ ਦੱਸਦੇ ਹਨ, ਜਿਹੜਾ ਲੋਭੀ ਬੰਦਾ ਹੈ, ਲੋਭੀ ਕਾ ਵਿਸਾਹੋ ਨਾ ਕੀਚੈ। ਗੁਰਦੇਵ ਦਾ ਹੁਕਮ ਹੈ ਵੀ ਲੋਭੀ ਬੰਦੇ ਦਾ ਇਤਬਾਰ ਨਹੀਂ ਕਰਨਾ ਚਾਹੀਦਾ, ਪਤਾ ਨਹੀਂ ਕਿੱਥੇ ਮਾਰੇ, ਉੱਥੇ ਡੋਬੇਗਾ ਜਿੱਥੇ ਕੋਈ ਸਹਾਰਾ ਨਾ ਪ੍ਰਾਪਤ ਹੋਇਆ। ਨਚ ਮਿੱਤਰੰ, ਲੋਭੀ ਬੰਦੇ ਦਾ ਨਹੀਂ ਹੈ ਕੋਈ ਮਿੱਤਰ, ਉਹ ਮਿੱਤਰਾਂ ਨਾਲ ਵੀ ਦਗਾ ਕਰਦਾ ਹੈ, ਮਿੱਤਰਾਂ ਨਾਲ ਵੀ ਧੋਖਾ ਕਰਦਾ ਹੈ।
ਨਚ ਇਸ਼ਟੰ,
ਉਹਦਾ ਇਸ਼ਟ ਵੀ ਕੋਈ ਨਹੀਂ, ਉਹਦਾ ਇਸ਼ਟ ਤੇ ਵੀ ਭਰੋਸਾ ਨਹੀਂ, ਉਹਦਾ ਇਹ ਵੀ ਇਤਬਾਰ ਨਹੀਂ ਵੀ ਇਹਨੇ ਅੰਮ੍ਰਿਤ ਛਕਿਆ, ਖੁਰੇਹੇ ਦਾ ਭਰੋਸਾ ਹੈ ਕਿ ਨਹੀਂ। ਜਿਹਨੇ ਗੁਰੂ ਨੂੰ ਹੀ ਵੇਚਣਾ ਲਾਇਆ ਹੋਇਆ ਹੈ, ਉਹਨੇ ਹੋਰ ਕਿਸੇ ਦਾ ਕੀ ਲਿਹਾਜ਼ ਕਰਨਾ ਹੈ। ਨਚ ਇਸ਼ਟੰ, ਇਸ਼ਟ ਦੇਵ, ਸਾਡਾ ਇਸ਼ਟ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਇਹਦੇ ਤੋਂ ਉੱਤੇ ਸਿੱਖ ਦਾ ਅਕੀਦਾ ਹੋਰ ਕਿਸੇ 'ਤੇ ਹੋਣਾ ਵੀ ਨਹੀਂ ਚਾਹੀਦਾ, ਜਿਹਦਾ ਗੁਰਬਾਣੀ 'ਤੇ ਨਿਸ਼ਚਾ ਆ ਗਿਆ। ਉਹਦਾ ਗੁਰਸਿੱਖੀ ਦੇ ਹਿਸਾਬ ਨਾਲ ਆਪਣੇ ਇਸ਼ਟ ਤੇ ਪੂਰਨ ਭਰੋਸਾ ਹੈ। ਨਚ ਇਸ਼ਟੰ ਇਸ਼ਟ ਦੇਵ, ਕਿਸੇ ਦਾ ਇਸ਼ਟ ਗਣੇਸ਼ ਹੈ, ਕਿਸੇ ਦਾ ਇਸ਼ਟ ਹਨੂਮਾਨ ਹੈ, ਕਿਸੇ ਦਾ ਸੀਤਲਾ ਹੈ, ਕਿਸੇ ਦਾ ਕਿਸੇ ਦੇਵੀ ਨਾਲ, ਕਿਸੇ ਦਾ ਕਿਸੇ ਦੇਵਤੇ ਨਾਲ, ਪਰ ਸਿੱਖਾਂ ਦਾ ਇਸ਼ਟ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਪੰਥ ਨੂੰ ਖੜਾ ਕੀਤਾ, ਪੰਜਾਂ ਪਿਆਰਿਆਂ ਨੂੰ ਖੜਾ ਕੀਤਾ। ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜੇ ਹੋ ਕੇ ਜਿਸ ਵੇਲੇ ਅੰਮ੍ਰਿਤ ਛਕਾਉਂਦੇ ਹਨ, ਉਹ ਸਰੂਪ ਜਿਨ੍ਹਾਂ ਨੇ ਹਿਰਦੇ ਵਿੱਚ ਵਸਾਇਆ ਹੈ ਇਹ ਸਾਡਾ ਇਸ਼ਟ ਹੈ। ਪਰ ਲੋਭੀ ਬੰਦਾ ਜਿਹੜਾ ਹੈ ਉਹ ਆਪਣੇ ਇਸ਼ਟ ਦੀ ਵੀ ਪਰਵਾਹ ਨਹੀਂ ਕਰਦਾ, ਉਹ ਆਪਣੇ ਮਾਲਕ ਦੀ ਗੱਲ ਨੂੰ ਮੰਨਦਾ ਹੀ ਨਹੀਂ, ਗੁਰੂ ਦਾ ਵੀ ਉਹਨੂੰ ਉਤਬਾਰ ਨਹੀਂ ਹੈ।
ਨੱਚ ਬਾਂਧਵ
ਉਹ ਮਿੱਤਰਾਂ ਨੂੰ ਵੀ ਲੁੱਟ ਲੈਂਦਾ ਹੈ, ਉਹ ਗੁਰੂ ਦੀ ਵੀ ਗੋਲਕ ਲੁੱਟ ਲੈਂਦਾ ਹੈ। ਨੱਚ ਬਾਂਧਵ, ਬਾਂਧਵ ਕਹੀਏ ਸੰਬੰਧੀ, ਸੰਬੰਧੀਆਂ ਦਾ ਵੀ ਲਿਹਾਜ਼ ਨਹੀਂ ਰੱਖਦਾ। ਨੱਚ ਮਹਿਣੇ ਨਹੀਂ, ਨਹੀਂ ਉਸਦਾ ਕੋਈ ਮਿੱਤਰ, ਨਹੀਂ ਉਸਦਾ ਕੋਈ ਇਸ਼ਟ, ਨਹੀਂ ਉਸਦਾ ਕੋਈ ਬਾਂਧਵ ਸੰਬੰਧੀ, ਰਿਸ਼ਤੇਦਾਰ, ਅੰਗ ਸਾਕ ਕਹਿਣ ਮਾਤਰ ਹਨ। ਉਹਨਾਂ ਨਾਲ ਵੀ ਪ੍ਰੇਮ ਪਾ ਕੇ ਉਹਨਾਂ ਨਾਲ ਵੀ ਲੋਭੀ ਬੰਦਾ ਧੋਖਾ ਕਰਦਾ ਹੈ।
ਨੱਚ ਮਾਤ ਪਿਤਾ ਤਬ
ਨਾ, ਨਾ ਉਸਦੀ ਕੋਈ ਮਾਂ ਹੈ, ਨਾ ਉਸਦਾ ਕੋਈ ਪਿਓ ਹੈ। ਮਾਂ ਨਾਲ ਵੀ ਝੂਠ ਬੋਲ ਕੇ, ਠੱਗੀ ਮਾਰ ਕੇ, ਧੋਖਾ ਕਰਕੇ, ਦਗਾ ਦੇ ਕੇ ਮਾਂ ਨੂੰ ਵੀ ਲੁੱਟ ਲੈਂਦਾ ਹੈ, ਪਿਓ ਨੂੰ ਵੀ ਲੁੱਟ ਲੈਂਦਾ ਹੈ। ਨੱਚ ਮਾਤ ਪਿਤਾ ਤਬ ਲੱਜਿਆ, ਲੱਜਿਆ ਕਹੀਏ ਸ਼ਰਮ, ਉਹਨੂੰ ਨਾ ਮਾਂ ਦੀ ਸ਼ਰਮ, ਨਾ ਪਿਓ ਦੀ ਸ਼ਰਮ, ਨਾ ਸੰਬੰਧੀਆਂ ਦੀ ਸ਼ਰਮ, ਨਾ ਮਿੱਤਰਾਂ ਦੀ ਸ਼ਰਮ, ਤੇ ਨਾ ਆਪਣੇ ਗੁਰੂ ਦੀ ਇਸ਼ਟ ਦੀ ਹੀ ਸ਼ਰਮ ਰਹਿ ਜਾਂਦੀ ਹੈ।
ਅਕਰਣ ਕ੍ਰੋਧ ਅਖਾਦ ਅਖਾਦ,
ਇਹ ਗੱਲ ਕੁਝ ਮੰਨਣ ਵਿੱਚ ਨਹੀਂ ਆਉਂਦੀ ਮਹਾਰਾਜ, ਇੰਨਾ ਹੀ ਲੋਭੀ ਗਿਆ ਗੁਜਰਿਆ ਹੋ ਜਾਂਦਾ ਹੈ। ਗੁਰਦੇਵ ਕਹਿੰਦੇ ਹਾਂ ਜਿਹੜਾ ਲੋਭ ਹੈ ਉਹਦੀ ਤੇ ਅਜੇ ਅਸੀਂ ਤੁਹਾਨੂੰ ਮਿਸਾਲ ਹੀ ਦੇ ਕੇ ਦੱਸੀ ਆ, ਜੇ ਸਾਰਾ ਇਸ ਦਾ ਵਰਣਨ ਸੁਣ ਲਵੋ ਤੇ ਹੈਰਾਨ ਹੋ ਜਾਵੋ। ਅਕਰਣ ਕਰੋਤ, ਜਦੋਂ ਜੀਵ ਨੂੰ ਲੋਭ ਮਿਲ ਜਾਂਦਾ ਹੈ, ਕਹਿੰਦੇ ਤੇਲ ਤਮਾ ਜਿਸ ਕੋ ਮਿਲੇ ਤੁਰਤ ਨਰਮ ਹੋਏ ਜਾਏ। ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਜਦੋਂ ਜੁੱਤੀ ਲੈ ਕੇ ਪਾਉਂਦੇ ਉਹ ਲੱਗਦੀ ਹੈ, ਛਾਲੇ ਪਾ ਦਿੰਦੇ ਉਹਨੂੰ, ਫਿਰ ਤੇਲ ਲਾਇਆ ਜਾਂਦਾ, ਜੇ ਉਹ ਤੇਲ ਲੱਗ ਜਾਂਦਾ ਉਹ ਫਿਰ ਕੂਲੀ ਹੋ ਜਾਂਦੀ, ਨਰਮ ਹੋ ਜਾਂਦੀ ਹੈ। ਸ਼ਾਮ ਦਾਮ ਡੰਡ ਭੇਦ, ਰਾਜਨੀਤੀ ਵਾਲਿਆਂ ਨੇ ਚਾਰ ਅੰਗ ਮੰਨੇ ਹਨ ਵਿਜੇ ਪਾਉਣ ਦੇ। ਪਹਿਲੇ ਕਹਿੰਦੇ, ਦੂਸਰੀ ਦਾਮ ਮਹਿਣੇ ਦਮੜੇ, ਰੁਪਈਏ ਦੇ ਕੇ ਕਿਸੇ ਨਾਲ ਵਿਗੜੀ ਹੋਈ ਬਣਦੀ ਹੈ ਤੇ ਕੋਈ ਹਰਜ ਨਹੀਂ, ਥੋੜਾ ਜਿਹਾ ਲੋਭ ਦੇ ਕੇ ਉਹਦੇ ਨਾਲੋਂ ਵਿਤਕਰਾ ਮੇਟ ਲੈਣਾ ਚਾਹੀਦਾ ਹੈ। ਜਿਹੜਾ ਕੰਮ ਧਨ ਦਿੱਤਿਆ ਸੌਰ ਜਾਵੇ ਉਹਦੇ ਵਾਸਤੇ ਹੋਰ ਹੋਰ ਅਡੰਬਰ ਕਰਨੇ ਅਕਲਬੰਦੀ ਦਾ ਕੰਮ ਨਹੀਂ। ਕਹਿੰਦੇ ਜੇ ਸੁਲਾ ਕੀਤੀਆਂ ਵੀ ਗੱਲ ਨਾ ਬਣੇ, ਜੇ ਮਾਇਆ ਖਰਚਿਆਂ ਵੀ ਗੱਲ ਰੁਕ ਨਾ ਆਵੇ, ਫਿਰ ਕਹਿੰਦੇ ਹਨ ਡੰਡ, ਫਿਰ ਡੰਡਾ ਚੁੱਕ ਲਵੋ, ਡੰਡੇ ਦੇ ਨਾਲ ਕੰਮ ਸੌਰ ਸਕਦਾ ਹੈ। ਕਹਿੰਦੇ ਜਿਹਦਾ ਡੰਡਾ ਕਾਇਮ ਹੈ ਸਾਰੇ ਲੋਕ ਉਹਦੇ ਸਾਹਮਣੇ ਅਧੀਨ ਹੋ ਜਾਂਦੇ ਹਨ। ਇੱਕ ਭਗਤ ਮਾਲ ਹੈ ਉਹਦੇ ਵਿੱਚ ਡੰਡੇ ਦੇ ਪ੍ਰਥਾਏ ਬੜਾ ਵਧੀਆ ਇੱਕ ਸਲੋਕ ਲਿਖਿਆ ਹੋਇਆ ਹੈ, ਸੁਣ ਲਵੋ। ਕੋਈ ਮਹਾਂਪੁਰਸ਼ ਹੱਥ ਵਿੱਚ ਡੰਡਾ ਲੈ ਕੇ ਤੁਰਿਆ ਜਾਂਦਾ ਸੀ, ਕਿਸੇ ਨੇ ਪੁੱਛ ਲਿਆ ਵੀ ਇਹਦਾ ਕੀ ਕਰਨਾ, ਉਹਨੇ ਅੱਗੋਂ ਉੱਤਰ ਦਿੱਤਾ, ਭੰਗ ਭੁੰਗ ਘੋਟਣੇ ਕੋ, ਵੈਰੀ ਦਲ ਰੋਕਣੇ ਕੋ। ਕਹਿੰਦੇ ਜਿਹੜੇ ਸਾਧੂ ਹਨ ਉਹ ਭੰਗ ਘੋਟ ਕੇ ਪੀਂਦੇ ਹਨ ਤਾਂ ਡੰਡਾ ਕੰਮ ਆਉਂਦਾ ਹੈ, ਨਿਹੰਗ ਸਿੰਘ ਆਪਣੇ ਕੋਲ ਸਲੋਤਰ ਰੱਖਦੇ ਹਨ। ਭੰਗ ਭੁੰਗ ਘੋਟਣੇ ਕੋ, ਵੈਰੀ ਦਲ ਰੋਕਣੇ ਕੋ, ਮੂਰਖ ਕੇ ਠੋਕਣੇ ਕੋ, ਛੋਟਾ ਸਾਵਧਾਨ ਹੈ। ਜਿਹਦੇ ਹੱਥ ਵਿੱਚ ਡੰਡਾ ਹੋਵੇ ਵੈਰੀ ਵੀ ਉਹਦੇ ਸਾਹਮਣੇ ਅੱਖ ਨਹੀਂ ਚੁੱਕਦਾ, ਮੂਰਖ ਬੰਦੇ ਦਾ ਇਲਾਜ ਹੀ ਡੰਡਾ ਹੈ, ਹੋਰ ਕੋਈ ਇਲਾਜ ਪੁੰਦਾ ਹੀ ਨਹੀਂ ਉਹਨੂੰ। ਉਹਨੂੰ ਕਥਾ ਸੁਣਾ ਦਿਓ, ਕਥਾ ਨਾਲ ਮਸਲਾ ਹੱਲ ਨਹੀਂ ਹੁੰਦਾ। ਭੰਗ ਭੁੰਗ ਘੋਟਣੇ ਕੋ, ਵੈਰੀ ਦਲ ਰੋਕਣੇ ਕੋ, ਮੂਰਖ ਕੇ ਠੋਕਣੇ ਕੋ, ਛੋਟਾ ਸਾਵਧਾਨ ਹੈ। ਫੁੱਲ ਝਾੜਨੇ ਕੋ, ਤਸਕਰ ਕੇ ਤਾੜਨੇ ਕੋ, ਸੱਪ ਮਾਰ ਡਾਰਨੇ ਕੋ, ਛੋਟਾ ਸਾਵਧਾਨ ਹੈ। ਜੇ ਜੰਗਲ ਵਿੱਚ ਤੁਰੇ ਜਾਂਦਿਆਂ ਕੋਈ ਅੰਬ ਬੇਰ ਝਾੜਨੇ ਹੋਣ ਤਾਂ ਵੀ ਡੰਡੇ ਨਾਲ ਕੰਮ ਚੱਲ ਜਾਂਦਾ, ਜੇ ਕੋਈ ਰਾਹ ਵਿੱਚ ਚੋਰ ਮਿਲ ਪਵੇ ਤੇ ਉਹਨੂੰ ਤਾੜਨਾ ਕਰਨ ਲਈ ਵੀ ਡੰਡਾ ਕੰਮ ਆਉਂਦਾ ਹੈ, ਜੇ ਸੱਪ ਸਲੂਪੀ ਨਿਕਲ ਆਵੇ ਤੇ ਸੱਪ ਵੀ ਮਾਰ ਸਕੀਦਾ ਹੈ। ਵਗ ਕੇ ਚਰਾਵਣੇ ਕੋ ਕੁੱਤੇ ਕੇ ਹਟਾਵਣੇ ਕੋ ਬਾਲਕ ਡਰਾਵਣੇ ਕੋ ਛੋਟਾ ਸਾਵਧਾਨ ਹੈ ਕਹਿਤ ਬਿਹਾਰੀ ਰਾਮ ਛੋਟੇ ਕਾ ਹੀ ਸਭ ਜਹਾਨ ਜਿਸ ਹੱਥ ਛੋਟਾ ਤਿਸ ਕਾ ਹੀ ਮਾਣ ਤਾਨ ਹੈ। ਬਿਹਾਰੀ ਰਾਮ ਕਹਿੰਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ 52 ਕਵੀ ਹੋਏ ਨੇ। ਉਹਨਾਂ 52 ਕਵੀਆਂ ਨੇ ਆਪੋ ਆਪਣੀ ਕਵਿਤਾ ਲਿਖੀ ਹੈ, ਬੜੀ ਵੱਡੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਕਵੀ ਦਰਬਾਰ, ਵੈਸੇ ਪਿਆਰਾ ਸਿੰਘ ਜੀ ਪਦਮ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰੀ ਰਤਨ ਨਾਮ ਦੀ ਪੁਸਤਕ ਲਿਖੀ ਹੈ, ਜਿਹਦੇ ਵਿੱਚ 100 ਤੋਂ ਵੱਧ ਕਵੀਆਂ ਦਾ ਬੜੇ ਬੜੇ ਕੀਮਤੀ ਰਚਨਾ, ਛੰਦ, ਸ਼ਲੋਕ ਅੰਕਿਤ ਹੋਏ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਣਨ ਕਰਦੇ ਹਨ, ਅਕਰਣੰ ਕਰੋਤ, ਜਦੋਂ ਲੋਭ ਦੇ ਵਸੀ ਕਾਰ ਮਨੁੱਖ ਹੋ ਜਾਵੇ, ਨਾ ਕਰਨ ਵਾਲੇ ਕੰਮ ਕਰਦਾ ਹੈ, ਜਿਹੜੇ ਕੰਮਾਂ ਵੱਲੋਂ ਗੁਰੂ ਨੇ ਵਰਜਿਆ ਹੈ ਉਹ ਵੀ ਕੰਮ ਕਰ ਲੈਂਦਾ ਹੈ। ਅਕਰਣੰ ਕਰੋਤ, ਜੋ ਸਭਤਾ ਦੇ ਉਲਟ ਗੱਲਾਂ ਹਨ ਉਹ ਵੀ ਕਰ ਜਾਂਦਾ ਹੈ।
ਅਖਾਦਯ ਅਖਾਦਯੰ,
ਜਿਹੜੀਆਂ ਚੀਜ਼ਾਂ ਖਾਣ ਤੋਂ ਗੁਰੂਆਂ ਨੇ ਮਨਾਹੀ ਕੀਤੀ ਹੈ, ਸ਼ਾਸਤਰ ਨੇ ਵਰਜਿਆ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰੋਕਦੇ ਹਨ। ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਇਹਨਾਂ ਇਹਨਾਂ ਵਸਤੂਆਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਚਾਇਆ ਹੈ ਵੀ ਇਹਨਾਂ ਚੀਜ਼ਾਂ ਦੇ ਲਾਗੇ ਨਹੀਂ ਜਾਣਾ। ਪਰ ਜੇ ਲੋਭ ਮਿਲ ਜਾਵੇ ਤੇ ਬੜੇ ਬੜੇ ਰਾਗੀ ਢਾਡੀ ਗੁਣੀ ਗਿਆਨੀ ਵੀ ਚੁੱਪ ਚਪੀਤੇ ਕੰਮ ਕਰ ਹੀ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਹਨ ਕਿ ਲੋਭ ਬੜਾ ਬਲੀ ਹੈ, ਅਕਰਣੰ ਕਰੋਤ, ਨਾ ਕਰਨ ਵਾਲੀਆਂ ਗੱਲਾਂ ਵੀ ਮਨੁੱਖ ਕਰ ਲੈਂਦਾ ਹੈ। ਅਹਾਦ ਖਾਦੇ, ਜਿਹੜੀਆਂ ਚੀਜ਼ਾਂ ਖਾਣ ਦੀ ਮਨਾਹੀ ਹੈ, ਜਿਨ੍ਹਾਂ ਦਾ ਲੋਕਾਂ ਨੂੰ ਪ੍ਰਚਾਰ ਕਰਕੇ ਸੁਣਾਉਣਾ ਵੀ ਮਾਸ ਨਾ ਖਾਇਓ, ਨਰਕਾਂ ਨੂੰ ਚਲੇ ਜਾਓਗੇ, ਸ਼ਰਾਬ ਨਾ ਪੀਓ ਜੇ ਪ੍ਰਲੋਕ ਦੇ ਵਿੱਚ ਬਹੁਤ ਬੁਰਾ ਹਾਲ ਹੁੰਦਾ ਹੈ, ਪਰ ਜੇ ਉਹਨਾਂ ਬੰਦਿਆਂ ਨੂੰ ਲੋਭ ਮਿਲ ਜਾਵੇ ਤੇ ਉਹ ਆਪ ਸਭ ਕੁਝ ਖਾ ਪੀ ਜਾਂਦੇ ਹਨ, ਐਸਾ ਲੋਭ ਦਾ ਪ੍ਰਤਾਪ ਹੈ।
ਅਸਾਜੰ ਸਾਜ ਸਮਝਿਆ,
ਅਸਾਜੰ, ਜਿਹੜਾ ਸਾਜ ਨਹੀਂ ਸੀ ਸਜਾਉਣਾ, ਜਿਹੜੀ ਛਿੰਝ ਨਹੀਂ ਸੀ ਪਾਉਣੀ, ਜਿਹੜਾ ਕੰਮ ਨਹੀਂ ਸੀ ਕਰਨਾ, ਜਿਹੜਾ ਕੱਪੜਾ ਨਹੀਂ ਸੀ ਪਹਿਨਣਾ, ਜੇ ਲੋਭ ਦੇ ਵਸੀਕਾਰ ਹੋ ਕੇ ਧਨ ਮਿਲਦਾ ਹੋਵੇ ਉਹਦੇ ਪਾਉਣ ਨਾਲ, ਤਾਂ ਮਨੁੱਖ ਮਨ ਵਿੱਚ ਗਰੇਜ ਨਹੀਂ ਕਰਦਾ। ਅਸਾਜੇ ਸਾਜਿਆਂ, ਉਹ ਪਹਿਰਾਵਾ ਪਹਿਰ ਲੈਂਦਾ ਹੈ, ਉਹ ਬਸਤਰ ਪਹਿਨ ਕੇ ਬਹਿ ਜਾਂਦਾ ਹੈ, ਜਾਂ ਨਾ ਸਜਾਉਣ ਵਾਲੇ ਕੰਮ ਸਜਾ ਲੈਂਦਾ ਹੈ, ਨਾ ਕਰਨ ਵਾਲੇ ਕੰਮ ਕਰਦਾ ਹੈ। ਫਿਰ ਇੱਕ ਵਾਰ
ਅਸਾਜੰ ਸਾਜ ਸਮਝਿਆ,
ਨਾ ਇਕੱਠਾ ਕਰਨ ਵਾਲਾ ਜਿਹੜਾ ਧਨ ਹੈ ਨਾ ਔਗੁਣਾਂ ਦਾ, ਉਹਨੂੰ ਇਕੱਠਿਆਂ ਕਰਦਾ ਹੈ। ਜੇ ਧਨ ਦੀ ਪ੍ਰਾਪਤੀ ਹੋਵੇ ਤੇ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਪਾਪ ਝੂਠ ਅਪਰਾਧ ਕਰਨਾ ਪਵੇ ਤੇ ਕਰੀ ਜਾਂਦਾ ਹੈ। ਗੁਰਦੇਵ ਕਹਿੰਦੇ ਹਨ ਅਸਾਜੰ ਸਾਜ ਸਮਝਿਆ, ਨਾ ਇਕੱਠੇ ਕਰਨ ਵਾਲੀਆਂ ਚੀਜ਼ਾਂ ਨੂੰ ਸਾਜ ਇਕੱਠਿਆਂ ਕਰਦਾ ਹੈ। ਸਮਝਿਆ ਸਮ ਸਾਰੇ ਹੀ ਜਿਆ ਜਿਆ ਮਣੇ ਜੈ ਜੈਕਾਰ, ਹੇ ਲੋਭ ਤਾਂਹੇ ਤੇ ਤੇਰੀ ਜੈ ਜੈਕਾਰ ਹੋ ਰਹੀ ਹੈ, ਤਾਂਹੇ ਤੇ ਤੇਰਾ ਸਾਰਿਆਂ ਉੱਤੇ ਬਲ ਭਰਪੂਰ ਹੈ। ਹੇ ਲੋਭ ਤੂੰ ਧਨ ਹੈ, ਤੇਰੇ ਤੋਂ ਵੀ ਅਸੀਂ ਕੁਰਬਾਨ ਹੀ ਜਾਂਦੇ ਹਾਂ। ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹੇ ਨਿਰੰਕਾਰ, ਆਪ ਕਿਰਪਾ ਕਰਕੇ ਇਹਨਾਂ ਤੋਂ ਬਚਾਓ।
ਤ੍ਰਾਹੇ ਤ੍ਰਾਹੇ ਸਰਨ ਸਵਾਮੀ,
ਬਚਣ ਦਾ ਤਰੀਕਾ ਕੀ ਹੈ? ਗੁਰੂ ਚਰਨਾਂ ਵਿੱਚ ਆ ਕੇ ਬੌੜੀ ਪਾਓ, ਵਾਸਤਾ ਪਾਓ, ਦੁਹਾਈ ਦਿਓ, ਅਰਦਾਸ ਕਰੋ, ਜੁੜ ਕੇ ਕਰੋ, ਇੱਕ ਮਨ ਹੋ ਕੇ ਕਰੋ। ਤ੍ਰਾਹੇ ਤ੍ਰਾਹੇ, ਬਚਾ ਲੈ ਬਚਾ ਲੈ, ਹੇ ਵਾਹਿਗੁਰੂ ਰੱਖ ਲੈ ਰੱਖਿਆ ਕਰੋ ਗੁਸਾਈ ਮੇਰੇ, ਹੇ ਮੇਰੇ ਮਾਲਕ ਸਾਨੂੰ ਇਹਨਾਂ ਪਾਪੀਆਂ ਤੋਂ ਬਚਾਓ।
ਵਿਗਿਆਪਤ ਨਾਨਕ ਹਰ ਨਰ ਹਰੈ,
ਤ੍ਰਾਹੇ ਤ੍ਰਾਹੇ ਸਰਨ ਸਵਾਮੀ, ਹੇ ਸਵਾਮੀ ਮਾਲਕ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਹਾਂ, ਹੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਹੋਰ ਸਾਰੇ ਆਸਰੇ ਤਿਆਗ ਦਿੱਤੇ ਹਨ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਅਸੀਂ ਅੱਧੀ ਤੁਕ ਮੰਨ ਲੈਂਦੇ ਹਾਂ ਅੱਧੀ ਨਹੀਂ ਮੰਨਦੇ। ਗਹੋ ਤੁਹਾਰੋ ਦੁਆਰ, ਤੇਰਾ ਦਰ ਅਸੀਂ ਪਕੜਿਆ ਹੈ, ਪਰ ਜਿਹੜੀ ਪਹਿਲੀ ਤੁਕ ਸੀ ਨਾ ਕਿ ਸਗਲ ਦੁਆਰ ਕੋ ਛੱਡ ਕੇ ਹੋਰ ਸਾਰੇ ਆਸਰੇ ਛੱਡ ਦਿੱਤੇ ਹਨ, ਉਹ ਆਸਰੇ ਨਹੀਂ ਛੱਡਦੇ।
ਅਸੀਂ ਸੋਚਦੇ ਹਾਂ ਵੀ ਜੇ ਗੁਰਦੁਆਰੇ ਸਾਡੀ ਅਰਦਾਸ ਪੂਰੀ ਨਾ ਹੋਈ, ਜੇ ਪੰਜ ਪਿਆਰਿਆਂ ਤੋਂ ਵੀ ਕੀਤੀ ਅਰਦਾਸ ਪੂਰੀ ਨਾ ਹੋਈ, ਜੇ ਅਖੰਡ ਪਾਠ ਕਰਾਉਣ ਨਾਲ ਵੀ ਕੰਮ ਨਾ ਸੌਰਿਆ, ਤੇ ਫਿਰ ਦੂਜੇ ਦੇਵੀ ਦੇਵਤਿਆਂ ਨਾਲ ਵਿਗਾੜ ਥੋੜੀ ਲੈਣੀ ਹੈ, ਫਿਰ ਉਹਨਾਂ ਦੇ ਚਰਨਾਂ 'ਚ ਜਾ ਕੇ ਅਰਦਾਸ ਕਰਾਂਗੇ, ਫਿਰ ਉਹ ਹੋ ਸਕਦਾ ਸਾਡਾ ਕੰਮ ਸਵਾਰ ਦੇਣ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਹੇ ਜੀਵ, ਆਪਣੇ ਮਾਲਕ 'ਤੇ ਭਰੋਸਾ ਕਰਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਏਦਾਂ ਅਰਦਾਸ ਕਰਕੇ, ਹੇ ਸਵਾਮੀ ਮੈਂ ਤੇਰੀ ਸ਼ਰਨ ਵਿੱਚ ਹਾਂ, ਤਰਾਹੇ ਤਰਾਹੇ ਸਰਨ ਸਵਾਮੀ ਮੇਰੀ ਰੱਖਿਆ ਕਰੋ।
ਵਿਗਿਆਪਿਤ ਨਾਨਕ ਹਰ ਨਰ ਹਰ,
ਵਿਗਿਆਪਿਤ ਬੇਨਤੀ ਕਰਦੇ ਹਨ ਨਾਨਕ, ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਹਰ ਹਰ ਮੈਣੇ ਵਾਹਿਗੁਰੂ, ਨਰ ਹਰ ਜੋ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ, ਸਾਰੇ ਜੀਵਾਂ ਦੀ ਪਾਲਣਾ ਪੋਸਣਾ ਕਰਨ ਵਾਲੇ ਹਰੀ ਜੀ, ਵਾਹਿਗੁਰੂ ਜੀ ਅਸੀਂ ਤੇਰੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਇਹਨਾਂ ਔਗੁਣਾਂ ਤੋਂ ਸਾਨੂੰ ਬਚਾ ਲੈ, ਸਾਨੂੰ ਰੱਖ ਲੈ, ਸਾਡੇ ਤੇ ਮਿਹਰ ਕਰ।
ਹੇ ਜਨਮ ਮਰਨ ਮੂਲ,
ਹੇ ਜੰਮਣ ਮਰਨ ਦਾ ਮੁੱਢ, ਹੇ ਜਨਮ ਮਰਨ ਦਾ ਮੂਲ ਕਾਰਨ,
ਹੰਕਾਰ ਪਾਪਾਤਮਾ,
ਹੰਕਾਰ ਕਰਕੇ ਜੀਵ ਜੰਮਦਾ ਹੈ, ਹੰਕਾਰ ਕਰਕੇ ਮਰਦਾ ਹੈ, ਹਉਮੈ ਜਾਈ ਤਾਂ ਅੰਤ ਸਮਾਈ, ਜਿੰਨਾ ਚਿਰ ਹੰਕਾਰ ਦੂਰ ਨਹੀਂ ਹੁੰਦਾ ਇਹ ਚੱਕਰ ਚੱਲਦਾ ਹੀ ਰਹੇਗਾ। ਅਹੰਕਾਰੰ ਅਹੰ ਕਹੀਏ ਅਹੰ ਭਾਵ, ਭਾਵ ਆਪਣਾ ਆਪ ਆਪਣਾ ਮਨ, ਇਹ ਮਨ ਕਾਰਨ ਕਾਰਨ ਕਹੀਏ ਕਾਲਾ ਹੋਇਆ ਹੋਇਆ ਹੈ। ਪਾਪ ਆਤਮਾ, ਪਾਪਾਂ ਕਰਕੇ, ਪਾਪਾਂ ਕਰਕੇ ਪਾਪ ਆਤਮਾ, ਭਾਵ ਆਤਮਾ ਜਿਹੜੀ ਹੈ, ਆਤਮਾ ਦਾ ਅਰਥ ਲੱਗੇਗਾ ਮਨ, ਮਨ ਪਾਪਾਂ ਕਰਕੇ ਕਾਲਾ ਹੋਇਆ ਹੋਇਆ ਹੈ, ਕਾਲੇ ਮਨ ਦੀ ਨਿਸ਼ਾਨੀ ਹੈ ਹੰਕਾਰੀ ਹੋ ਗਿਆ ਹੈ। ਜਦੋਂ ਰੋਗ ਵਿਗੜ ਜਾਵੇ ਕੁਝ ਰੂਪ ਹੋਰ ਹੀ ਧਾਰ ਲੈਂਦਾ ਹੈ, ਜਿਹੜਾ ਮਨੁੱਖ ਪਾਪ ਕਰ ਕਰਕੇ ਵਿਗੜ ਗਿਆ ਹੰਕਾਰੀ ਹੋ ਜਾਵੇਗਾ।
ਮਿੱਤਰੰ ਤਜੰਤ ਸਤਰੰ ਦੜੰਤ,
ਐਸਾ ਬੰਦਾ ਜਿਹੜਾ ਮਿੱਤਰਾਂ ਦੀ ਪਰਵਾਹ ਨਹੀਂ ਕਰੇਗਾ, ਪਿੱਛੇ ਪ੍ਰਕਰਨ ਆ ਗਿਆ, ਨਾ ਮਾਂ ਦੀ, ਨਾ ਪਿਓ ਦੀ, ਨਾ ਰਿਸ਼ਤੇਦਾਰਾਂ ਦੀ, ਨਾ ਗੁਰੂ ਦੀ ਉਹਨੂੰ ਪਰਵਾਹ ਰਹਿ ਜਾਂਦੀ ਹੈ। ਮਿੱਤਰੰ ਤਜੰਤ, ਉਹ ਆਪਣੇ ਸਹਾਇਕ ਮਿੱਤਰਾਂ ਨੂੰ ਵੀ ਛੱਡ ਦਿੰਦਾ ਹੈ।
ਅਨਕ ਮਾਇਆ ਵਿਸਤੀਰਨ ਹੈ,
ਮਾਇਆ ਦੇ ਰੰਗ ਕੌਂਤਕ ਐਸੇ ਹਨ, ਸਤਰੰਗ ਦ੍ਰਿੜੰਤ, ਸ਼ਤਰੂਆਂ ਨਾਲ ਵੈਰੀਆਂ ਨਾਲ ਪ੍ਰੀਤੀ ਕਰਦਾ ਹੈ। ਮਿੱਤਰ ਹਨ ਸ਼ੁਭ ਗੁਣ ਸਤ, ਸੰਤੋਖ, ਦਇਆ, ਧਰਮ, ਵਿਚਾਰ, ਸੰਤ ਮਹਾਤਮਾ, ਕਥਾ ਕੀਰਤਨ ਕਰਨ ਵਾਲੇ, ਗੁਰੂ ਕੀ ਬਾਣੀ ਦਾ ਪਾਠ ਸੁਣਾਉਣ ਵਾਲੇ, ਸਿਮਰਨ ਭਜਨ ਕਰਨ ਵਾਲੇ ਮਿੱਤਰ, ਮਿੱਤਰ ਅਸਾਡੜੇ ਸੇਈ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਖੋਟੀ ਮਤ ਦੂਰ ਹੁੰਦੀ ਹੈ। ਪਰ ਉਹਨਾਂ ਮਿੱਤਰਾਂ ਨੂੰ ਇਹ ਜੀਵ ਹੰਕਾਰੀ ਜਿਹੜਾ ਹੈ ਛੱਡ ਦਿੰਦਾ ਹੈ। ਮਿੱਤਰੰ ਤਜੰਤ, ਤੇ ਕਰਦਾ ਕੀ ਹੈ, ਸ਼ਤਰੰਗ ਦੜੰਤ, ਸ਼ਤਰੂਆਂ ਨਾਲ ਪ੍ਰੀਤੀ ਪਾ ਲੈਂਦਾ, ਵੈਰੀਆਂ ਨਾਲ ਪ੍ਰੀਤੀ ਪਾ ਲੈਂਦਾ ਹੈ, ਕਾਮ ਨਾਲ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ, ਸ਼ਬਦ, ਸਪਰਸ਼, ਰਸਗੰਧ ਤੇ ਰੂਪ ਨਾਲ ਇਹਦੀ ਪ੍ਰੀਤੀ ਹੈ, ਚੋਰੀ ਕਰਨ ਵਾਲਿਆਂ ਨਾਲ, ਚੁਗਲੀਆਂ ਕਰਨ ਵਾਲਿਆਂ ਨਾਲ, ਜੁਆਰੀਆਂ ਨਾਲ, ਜਿਹੜੇ ਜੂਆ ਖੇਡਦੇ ਹਨ, ਵਟਪਾਰ, ਵੇਸਵਾ ਗਮੀ, ਕੁਕਰਮੀ ਬੰਦਿਆਂ ਨਾਲ ਪ੍ਰੀਤੀ ਪਾ ਲੈਂਦਾ ਹੈ।
ਅਨਕ ਮਾਇਆ ਵਿਸਤੀਰਨ ਹੈ,
ਭਾਈ ਇਹ ਹੈ ਅਨੇਕ ਪ੍ਰਕਾਰ ਦਾ ਵਿਸਥਾਰ ਹੰਕਾਰ ਦਾ, ਅਨੇਕਾਂ ਤਰੀਕਿਆਂ ਦੇ ਨਾਲ ਇਹ ਜਗਤ ਨੂੰ ਆਪਣੇ ਕਾਬੂ ਕਰਦਾ ਹੈ।
ਆਵੰਤ ਜਾਵੰਤ ਥਕੰਤ ਜੀਆ,
ਜਿਹੜਾ ਫਿਰ ਇਹਨਾਂ ਦੀ ਸੰਗਤ ਨਾ ਛੱਡੇਗਾ, ਆਵੇਗਾ ਜਾਵੇਗਾ, ਆਵੰਤ ਆਵੇਗਾ ਜਾਵੰਤ ਜਾਵੇਗਾ, ਥਕੰਤ ਥੱਕ ਜਾਵੇਗਾ, ਆਉਂਦਾ ਜਾਂਦਾ, ਜੰਮਦਾ ਮਰਦਾ, ਜੀਆ ਮਣੇ ਜੀ, ਸਾਰੇ ਜੀਵ ਆਉਂਦੇ ਹਨ, ਜਾਂਦੇ ਹਨ, ਜੰਮਦੇ ਹਨ, ਮਰਦੇ ਹਨ।
ਦੁੱਖ ਸੁੱਖ ਬਹੁ ਭੋਗਣ ਹੈ,
ਦੁੱਖ ਭੋਗੇਗਾ, ਕਦੇ ਸੁੱਖ ਭੋਗੇਗਾ, ਕਦੇ ਦੁੱਖ ਆ ਗਿਆ ਸ਼ੁਭ ਕਰਮਾਂ ਦਾ ਫਲ, ਤੇ ਕਦੇ ਸੁੱਖ ਆ ਗਿਆ ਸ਼ੁਭ ਕਰਮਾਂ ਦਾ ਫਲ, ਤੇ ਦੁੱਖ ਆ ਗਿਆ ਕੁਕਰਮਾਂ ਦਾ ਫਲ, ਏਦਾਂ ਹੀ ਭੋਗਦਾ ਰਹੇਗਾ।
ਭ੍ਰਮ ਭਿਆਨ ਉਦਿਆਨ ਰਮਣ,
ਇਹ ਭਰਮ ਵਿੱਚ ਡਿੱਗਾ ਹੋਇਆ, ਭਿਆਨ ਕਹੀਏ ਭਿਆਨਕ, ਉਦਿਆਨ ਜੰਗਲ ਦੇ ਵਿੱਚ ਰਮਣ ਵਿਚਰ ਰਿਹਾ ਹੈ, ਜੰਗਲੀਆਂ ਦੀ ਸੰਗਤ ਹੋ ਗਈ ਹੈ ਇਸ ਨੂੰ, ਰੱਬ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ ਇਹਦੀ ਮਿੱਤਰਤਾ ਪੈ ਗਈ ਹੈ।
ਮਹਾਂ ਬਿਗਟ ਅਸਾਧ ਰੋਗਣ ਹੈ,
ਮਹਾਂ ਬਿਗਟ, ਬਿਗਟ ਕਹੀਏ ਬਿਖੜਾ, ਬਿਖੜਾ ਕਹੀਏ ਭਿਆਨਕ, ਮਹਾਂ ਕਹੀਏ ਵੱਡਾ, ਇਹ ਬਹੁਤ ਭਿਆਨਕ ਰੋਗ ਦਾ ਸ਼ਿਕਾਰ ਹੋ ਗਿਆ ਹੈ। असाध रोगण है, ए रोग ऐसा है असाध है, असाध रोग उपजियो तन भीतर टरत ना काहू टारियो, जो इलाज करन नाल भी ठीक नहीं हुंदा, ऐसा असाध रोग है हंकार।
वैद्यं पारब्रह्म परमेश्वर आराध,
एदा कोई इलाज भी है? गुरुदेव कहिंदे हां, वैद्यं पारब्रह्म परमेश्वर है, एको एक परमेश्वर ही वैद है जेड़ा इस दा इलाज करना जानदा है, होर किसे कोल इलाज नहीं। कोई बंदा इस गल दी डींग नहीं मार सकदा भी मैं इन्हां सारिआं नूं काबू कर दिंदा, मैनू गल भुलदी नहीं। एक निहंग सिंह अकाली सिंह शायद वह श्रोमणी कमेटी च नौकरी भी करता हो, पर कर्मा दे विच बैठे सी संत महापुरश, उन्हां दे पास आके मथा टेक के नमस्कार करके बह के आउंदिया प्रश्न कर दिता भी महाराज मेरे ते कृपा करो, जेड़े पंज वकार ने ना काम क्रोध लोभ मोह हंकार इन्हां तो बचाओ। संत उथे मालक नाल सुरती ला के बैठे होए सी, ओ बंदा बैठा रहा 20 मिनट ते संत चुप कर रहे, उन्होंने अगों कोई प्रश्न उत्तर नहीं किया। 20 मिनटा दे बाद ओ तुरदा होया, 10 मिनट बाद संत कहन लगे लै आया सी, कहिंदा पंजे ही दूर हो जान। संता ने एक गल पुछ ली सी भी पंजे ही के एक अद्धा, कहिंदा नहीं जी पंजे ही। ओ कहन लगे 20 मिनटा च चाहुंदा सी भी पंजां तो मैं मुक्त हो जावां, ਇੱਥੇ ਦੇ 20 ਵਰੇ ਵੀ ਬੰਦੇ ਨੂੰ ਲਾਉਣੇ ਪੈਣ ਤੇ ਸੌਦਾ ਤਾਂ ਵੀ ਸਸਤਾ ਹੀ ਹੈ। ਸੋ ਇਸ ਪ੍ਰਕਾਰ ਦੇ ਨਾਲ ਗੁਰਦੇਵ ਕਹਿੰਦੇ ਅਸਾਧ ਰੋਗਿਆਂ ਬੜਾ ਅਸਾਧ ਰੋਗ ਹੈ, ਦਵਾਈ ਲਗਾਤਾਰ ਖਾਣੀ ਪਵੇਗੀ, ਪਥ ਪਰਹੇਜ ਰੱਖਣਾ ਪਵੇਗਾ ਤਾਂ ਜਾ ਕੇ ਇਹਨਾਂ ਤੋਂ ਬਚਾਅ ਹੋਵੇਗਾ। ਵੈਦ ਇੱਕੋ ਹੀ ਹੈ, ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਹੈ, ਪਰਮੇਸ਼ਵਰ ਹੈ ਵੈਦ ਇਹਨਾਂ ਦਾ।
ਆਰਾਧ ਨਾਨਕ ਹਰ ਹਰ ਹਰੇ,
ਦਵਾਈ ਹੈ ਹਰੀ ਦਾ ਸਿਮਰਨ, ਹਰੀ ਦਾ ਨਾਮ, ਆਰਾਧਨਾ ਹੈ ਗੁਰੂ ਦੇ ਆਸਰੇ ਹੋ ਕੇ, ਆਰਾਧਨਾ ਕਰਨੀ ਹੈ ਸੰਗਤ ਦੇ ਆਸਰੇ ਹੋ ਕੇ, ਆਰਾਧਨਾ ਹੈ ਮਾਲਕ ਨੂੰ ਗੁਰਮੁਖਾਂ ਦੇ ਆਸਰੇ ਹੋ ਕੇ, ਜਿੱਥੋਂ ਕਿਤਿਓਂ ਵਿਘਨ ਪਵੇ ਉੱਥੋਂ ਸੰਗਤ ਨੇ ਸਹਾਇਤਾ ਕਰਨੀ ਹੈ। ਸੰਤ ਮਹਾਤਮਾ ਗੁਰਮੁਖ ਜਿਹੜੇ ਹਨ ਉਹਨਾਂ ਕੋਲੋਂ ਅਸੀਂ ਪੁੱਛ ਲੈਣਾ ਹੈ ਵੀ ਇੱਥੋਂ ਰੁਕਾਵਟ ਪੈਂਦੀ ਹੈ ਕਿਵੇਂ ਕਰੀਏ, ਫਿਰ ਉਹ ਅੱਗੇ ਰਸਤਾ ਦੱਸ ਦਿੰਦੇ ਹਨ ਕਿ ਭਾਈ ਤਕੜੇ ਹੋ ਕੇ ਲੱਗੇ ਰਹੋ, ਤੁਸੀਂ ਜਿੰਨਾ ਕੁ ਰਾਹ ਤੈਅ ਕਰ ਲਿਆ ਹੁਣ ਲਾਗੇ ਆ ਕੇ ਜਾਪਦੇ ਜੇ, ਕਿਤੇ ਢੇਰੀ ਢਾ ਕੇ ਨਾ ਬਹਿ ਜਾਇਓ ਜੇ, ਪਿਛਲੀ ਵੀ ਕੀਤੀ ਮਿਹਨਤ ਮੁਸ਼ਕਤ ਐਵੇਂ ਚਲੇ ਜਾਵੇਗੀ।
ਹੇ ਪ੍ਰਾਣ ਨਾਥ ਗੋਵਿੰਦ ਹੈ,
ਅਰਦਾਸ ਕਰਨੀ ਹੈ, ਕਿੱਦਾਂ ਅਰਦਾਸ ਕਰਨੀ ਹੈ, ਐਦਾਂ ਅਰਦਾਸ ਕਰਨੀ, ਹੇ ਪ੍ਰਾਣ ਨਾਥ, ਹੇ ਪ੍ਰਾਣਾ ਦੇ ਨਾਥ ਮਾਲਕ ਵਾਹਿਗੁਰੂ,
ਕਿਰਪਾ ਨਿਧਾਨ ਜਗਤ ਗੁਰੂ,
ਕਿਰਪਾ ਦੇ ਖਜ਼ਾਨੇ ਜਗਤ ਦੇ ਗੁਰੂ।
ਹੇ ਸੰਸਾਰ ਤਾਪ ਹਰਣ ਹੈ,
ਸੰਸਾਰ ਦੇ ਆਦੀ ਵਿਆਦੀ ਉਪਾਧੀ ਤਿੰਨਾਂ ਤਾਪਾਂ ਨੂੰ ਦੂਰ ਕਰ ਦੇਣ ਵਾਲੇ ਮਾਲਕ ਜੀ,
ਕਰੁਣਾ ਮੈਂ ਸਭ ਦੁੱਖ ਹਰੋ,
ਕਿਰਪਾ ਦੇ ਘਰ ਵਿੱਚ ਆ ਕੇ ਸਾਡੇ ਇਹ ਦੁੱਖ ਦਲਿੱਦਰ ਜਿਹੜੇ ਹਨ ਦੂਰ ਕਰੋ। ਅਰਦਾਸ ਵਿੱਚ ਜਿਹੜੇ ਗੁਰਮੁਖ ਹਨ ਉਹ ਰੋਜ਼ ਇਹ ਗੱਲ ਕਹਿੰਦੇ, ਹੇ ਸਤਿਗੁਰੂ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਆਪਣੀ ਸੰਗਤ ਵਿੱਚ ਨਾਮ ਬਾਣੀ ਦਾ ਆਸਰਾ ਬਖਸ਼ਣਾ।
ਹੇ ਸ਼ਰਨ ਯੋਗ ਦਿਆਲ ਹੈ,
ਜੋ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਉੱਤੇ ਮੇਰਾ ਮਾਲਕ ਦਿਆਲੂ ਹੁੰਦਾ ਹੈ।
ਦੀਨਾ ਨਾਥ ਮਾਇਆ ਕਰੋ,
ਹੇ ਦੀਨ ਕਹੀਏ, ਗਰੀਬਾਂ ਦੇ ਨਾਥ ਕਹੀਏ, ਮਾਲਕ ਸਾਡੇ ਤੇ ਮਾਇਆ ਮਹਿਣੇ, ਕਿਰਪਾ ਕਰੋ।
ਸਰੀਰ ਸਵਸਥ ਖੀਣ ਸਮੇਂ ਸਿਮਰੰਤ,
ਇੱਕ ਤਾਂ ਸਾਡਾ ਸਰੀਰ ਸਵਸਥ ਰਵੇ, ਸਰੀਰ ਰੋਗੀ ਨਾ ਹੋਵੇ, ਰੋਗੀ ਬੰਦੇ ਕੋਲੋਂ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਕੀਤਾ ਜਾਵੇਗਾ, ਨਿਤ ਨੇਮ ਨਹੀਂ ਕੀਤਾ ਜਾਵੇਗਾ, ਰਹਿਤ ਨਹੀਂ ਰੱਖੀ ਜਾਵੇਗੀ, ਕਈ ਵਿਘਨ ਆ ਜਾਂਦੇ ਹਨ। ਸਰੀਰ ਸਵਸਥ, ਇੱਕ ਤਾਂ ਜਿੰਨਾ ਚਿਰ ਸਰੀਰ ਹੈ ਚੱਲਦਾ ਫਿਰਦਾ ਰਵੇ, ਤੁਰਿਆ ਜਾਂਦਾ ਹੀ ਇਹਦੇ ਸਵਾਸ ਨਿਕਲ ਜਾਣ, ਮੰਜੀ ਤੇ ਪੈ ਕੇ ਰੁਲਣਾ ਨਾ ਪਵੇ, ਉਹ ਬੰਦਾ ਬੜੇ ਭਾਗਾਂ ਵਾਲਾ ਹੈ ਜਿਹੜਾ ਕਿਸੇ ਕੋਲੋਂ ਸੇਵਾ ਨਹੀਂ ਕਰਵਾਉਂਦਾ, ਤੁਰਿਆ ਫਿਰਦਾ ਹੀ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ,
ਖੀਣ ਸਮੇਂ,
ਜਦੋਂ ਸਰੀਰ ਦੇ ਛੀਣ ਹੋਣ ਦਾ ਸਮਾਂ ਆਵੇ, ਅੰਤ ਦਾ ਸਮਾਂ ਆਵੇ,
ਸਿਮਰੰਤ,
ਉਸ ਵੇਲੇ ਹੇ ਵਾਹਿਗੁਰੂ ਅਸੀਂ ਤੁਹਾਡਾ ਸਿਮਰਨ ਕਰਦੇ ਹੋਈਏ, ਸਿਮਰਨ ਕਰਦਿਆਂ ਕਰਦਿਆਂ ਸਵਾਸ ਨਿਕਲ ਜਾਣ।
ਨਾਨਕ ਰਾਮ ਦਮੋਦਰ ਮਾਧਵ ਹੈ,
ਦਮੋਦਰ ਦਾਮ ਉਧਰ ਜਿਹਦੇ ਪੇਟ ਨਾਲ ਸਾਰਾ ਸੰਸਾਰ ਆਪਣੇ ਕਮਰ ਕਸੇ ਵਿੱਚ ਹੀ ਕਾਬੂ ਕੀਤਾ ਹੋਇਆ ਹੈ, ਕਹਿਣ ਤੋਂ ਮੁਰਾਦ ਵਾਹਿਗੁਰੂ ਪਰਮੇਸ਼ਵਰ ਹਰੀ, हे परमेश्वर हरि जी साढ़े ते कृपा करो, सारे जगत का आसरा रूप हो। एक बार जसोदा ने कृष्ण नु लक नु रस्सी पा के बन दिता, उदन तो दमोदर नाम कृष्ण भगवान का पै गया। यह परमात्मा का क्रियावाची नाम है। गुरु ग्रंथ साहिब विच हजारा ऐसे अकाल पुरख के क्रियावाची नाम आए हैं।
चरण कमल शरण
अपने चरण कमलों का आसरा बख्शो सानू।
रमण गोपाल कीर्तन है
असि कीर्तन करते रहिए, हे हरि तेरा जस करते रहिए। रमण का अर्थ है उचारण करना, तेरा कीर्तन उचारण करिए, तेरा जस गाइए, तेरी बाणी पढ़िए।
साध संगेन तरण
साध संगत करते रहिए, ता जो असि संसार समुन्द्र तो तर जाइए, इन्हों विषय विकारा तो पार हो जाइए।
नानक महासागर पैद उत्तर है,
संसार रूपी समुंदर बड़ा भयानक है, बड़ा दुस्तर है इसका तरना।
सिर मस्तक रख्या पारधम
ये ताई तर सकते हाँ जे मालिक की कृपा होवे, जे निरंकार जी कृपा करन। एदा भी अरदास करो कि हे सतगुरु मेरे सिर दी राखी करो, मेरे मथे दी राखी करो, सिर मस्तक रखिया इन्हां दी राखी करो, इन्हां दी रखिया करो। सिर दुखदा रहिंदा है, मत्था पाटदा रहिंदा है, कृपा करके मेरी शरीरक सहायता भी करो।
हस्त काया रखिया परमेश्वर है,
हस्त मैंने हाथ, काया मैंने शरीर, मेरे हथां दी रखिया करो। बुरा ना करन, चोरी यारी ठगी वाले बने ना जान, मेरे शरीर दी राखी करो, शरीर कुकर्मा वाले बने ना जावे।
आत्म रख्या गोपाल स्वामी,
मेरे मन दी रख्या करो, मेरा चंचल मन पापा वाल ना जावे।
तन चरण रख्या जगदीश्वर है,
जेड़ियां चार कौड़ियां कमाई करके जोड़ियां ने किते अजाई ना चले जान, ए तन दी भी रख्या करो। तन टिकिया रवे घर दे अंदर, चंगी थां दे उत्ते कम आवे। तन चरण रख्या, चरण मैने पैर, मेरे पैरां दी भी रखिया करो, ए तुरके बुरे बने ना जान।
सर्व रखिया गुरदयाल है,
अनेक प्रकार से मेरी रखिया करो, हर तरह नाल मेरी रखिया करो।
भय दुख विनाशन है,
जिन्ने भी भय डर दुख हन ओ सारे दे सारे बिनस जान, दूर हो जान।
भगत वशल अनासनाथी,
भगती दे वसीकार है परमेश्वर वाहिगुरु। जेड़े जेड़े ओदी भगती करदे उन्हां दा सिर दुखणो भी हट जांदा है। ए रख्या मंत्र है, इस शब्द दा पाठ माइया विशेष करके कर दिया हन। जे इस शब्द दा पाठ कीता जावे ता शरीर दे सारे रोग दूर हो जांदे हन, शरीर नवा नरोवा हो जांदा है। ए अरदास है अकाल पुरख वाहिगुरु दे चरणा विच।
शरण नानक पुरख अचुत है,
हे अचुत, हे अगेड़, हे अडिग परमात्मा, तेरे चरणा विच साड़ी अरदास है कि हर प्रकार नाली शरीरक भी रखिया करो, ते साड़ी आत्मक रखिया भी करो, साड़े मन नू भी निरंकार दे बन्ने लाओ, ते साड़ा तन भी सेवा विच लगा रवे, सिमरन विच लगा रवे, ता जो साड़ी जीवन यात्रा जेड़ी है वह सफली हो जावे। विचारा करदिया अनंत गलतियां त्रुटियां रह जांदियां, सतगुरु पातशाह जी कृपा करन।
सर्व रख्या गुरदयाल है, पै दुख विनाशन है, भगत वशल अनासनाथी, सर नानक पुरख अचुत है।
वाहिगुरु जी का खालसा, वाहिगुरु जी की फतेह।
सतनाम श्री वाहिगुरु जी, सतनाम श्री वाहिगुरु जी। जैन कला तार्यो आकाशम वै संतरं काष्ट बेष्टं, जैन कला सस सूर नक्षत्र ज्योतिं सासं श्रीर तारणं, जैन कला मात गर्भ प्रतिपालं, नैशे दंत जठर रोगण है, तेन कला अस्थंभं सरोवरं, नानक नैश जंत त्रंग तोयण, गुसाई गृष्ट रूपेण सिमरण सर्वत्र जीवन है, लब्धं संत संगेण नानक स्वश मार्ग हर भक्तन है।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਗੁਰਬਾਣੀ ਸਹਿਸਕ੍ਰਿਤੀ ਸਲੋਕਾਂ ਅੰਦਰ ਜੋ ਅੰਮ੍ਰਿਤ ਰੂਪ ਉਪਦੇਸ਼ ਵਰਣਨ ਕਰਦੇ ਹਨ ਉਹ ਤੁਛ ਬੁੱਧੀ ਅਨੁਸਾਰ ਵਿਚਾਰਨਾ ਅਤੇ ਸਮਝਣ ਦਾ ਆਪਾਂ ਸਾਰਿਆਂ ਨੇ ਯਤਨ ਕਰਨਾ ਹੈ। 52 ਸ਼ਲੋਕ ਇਸ ਤੋਂ ਪਿੱਛੇ ਹੋ ਚੁੱਕੇ ਹਨ ਅਤੇ ਬਾਕੀ 15 ਸ਼ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਸ਼ਲੋਕਾਂ ਦੀ ਵਿਚਾਰ ਆਪ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ। ਜੈਨ ਕਲਾ ਤਾਰਿਓ ਆਕਾਸ਼ੰ।
ਅਕਾਲ ਪੁਰਖ ਵਾਹਿਗੁਰੂ ਦੀ ਸਰਬਗਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪ੍ਰਕਾਰ ਬਿਆਨ ਕਰਦੇ ਹਨ ਕਿ ਹੇ ਕ੍ਰਿਸ਼ਨ ਲਾਲ ਹਰੀ ਲਾਲ, ਅਕਾਲ ਪੁਰਖ ਵਾਹਿਗੁਰੂ ਕੈਸਾ ਸਮਰੱਥ ਹੈ ਜਿਸ ਵਾਹਿਗੁਰੂ ਨੇ ਆਕਾਸ਼ ਬਿਨਾਂ ਥੰਮੀਆਂ ਤੋਂ ਥੰਮਿਆ ਹੋਇਆ ਹੈ, ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮੀਆਂ ਤੋਂ ਆਕਾਸ਼ ਖੜਾ ਹੈ, ਕਾਹਦੇ ਆਸਰੇ ਖੜਾ ਹੈ, ਜਿੰਨੇ ਗ੍ਰਹਿ ਨਛੱਤਰ ਤਾਰੇ ਧਰਤੀ ਸਮੁੰਦਰ ਸਮੂਹ ਬ੍ਰਹਿਮੰਡ ਹਨ। ਸਾਇੰਸਦਾਨਾਂ ਦਾ ਵਿਚਾਰ ਹੈ ਕਿ ਇੱਕ ਦੂਜੇ ਗ੍ਰਹਿ ਨਛੱਤਰ ਦੀ ਖਿੱਚ ਨਾਲ ਖਲੋਤੇ ਹਨ। ਸੂਰਜ ਦੀ ਖਿੱਚ ਨਾਲ ਅਨੇਕਾਂ ਬ੍ਰਹਿਮੰਡ ਖੜੇ ਹਨ, ਪਰ ਸੂਰਜ ਕਿਹਦੇ ਆਸਰੇ ਖੜਾ ਹੈ? ਕਹਿੰਦੇ ਸੂਰਜ ਦੇ ਮਗਰ ਇੱਕ ਹੋਰ ਸੂਰਜ ਹੈ, ਉਹਦੇ ਮਗਰ ਇੱਕ ਹੋਰ ਸੂਰਜ ਹੈ। ਇਹ ਤਾਂ ਉਹੀ ਗੱਲ ਹੋਈ ਕਿ ਧਰਤੀ ਬਲਦ ਨੇ ਸਿੰਘ ਤੇ ਚੁੱਕੀ ਹੈ, ਬਲਦ ਕਾਹਦੇ ਤੇ ਖੜਾ ਹੈ? ਇਹਨੂੰ ਕਹਿੰਦੇ ਵਰਤੂਲਾਕਾਰ ਚੱਕਰ। ਇਸ ਗੱਲ ਨੂੰ ਸਮਝਣ ਵਾਸਤੇ ਬੜਾ ਮੋਟਾ ਜਿਹਾ ਪ੍ਰਮਾਣ ਹੈ। ਆਮ ਲੋਕਾਂ ਕੋਲੋਂ ਤੁਸੀਂ ਸੁਣਿਆ ਹੋਣਾ ਕਿ ਪਹਿਲਾਂ ਕੁਕੜੀ ਹੋਈ ਹੈ ਕਿ ਅੰਡਾ ਹੋਇਆ ਹੈ, ਆਂਡੇ ਤੋਂ ਕੁਕੜੀ ਤੇ ਕੁਕੜੀ ਤੋਂ ਆਂਡੇ। ਜਗਤ ਕਿਵੇਂ ਬਣਿਆ ਹੈ, ਇਸ ਸੱਚਾਈ ਨੂੰ ਵੱਖ ਵੱਖ ਧਰਮਾਂ ਵਾਲੇ ਵੱਖ ਵੱਖ ਸ਼ਾਸਤਰਾਂ ਨੇ, ਅਨੇਕਾਂ ਰਿਸ਼ੀਆਂ ਮੁਨੀਆਂ ਨੇ ਵੱਖ ਵੱਖ ਢੰਗਾਂ ਤਰੀਕਿਆਂ ਨਾਲ ਵਰਣਨ ਕੀਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤੇ ਵੀ ਸਵਾਲ ਕੀਤਾ ਗਿਆ ਕਿ ਕਿਵੇਂ ਜਗਤ ਦੀ ਰਚਨਾ ਹੋਈ ਹੈ। ਗੁਰਦੇਵ ਨੇ ਵੀ ਅਨੇਕਾਂ ਪੁਰਾਣਕ ਖਿਆਲ ਸਾਡੇ ਸਾਹਮਣੇ ਰੱਖੇ ਹਨ, ਪਰ ਜਿਸ ਵੇਲੇ ਗੁਰਦੇਵ ਨੂੰ ਇਹ ਪੁੱਛਿਆ ਗਿਆ ਮਹਾਰਾਜ ਤੁਸੀਂ ਆਪਣਾ ਵਿਚਾਰ ਦੱਸੋ, ਤਾਂ ਗੁਰਦੇਵ ਨੇ ਕਿਹਾ ਮਾਲਕ ਹੀ ਜਾਣਦਾ ਹੈ ਜਿਵੇਂ ਧਰਤੀ ਹੋਈ ਹੈ, ਜਿਵੇਂ ਜਗਤ ਬਣਿਆ ਹੈ, ਮਨੁੱਖ ਦੇ ਪਹੁੰਚ ਤੋਂ ਪਰੇ ਦਾ ਪ੍ਰਸ਼ਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ,
ਜੈਨ ਕਲਾ ਧਾਰਿਓ ਆਕਾਸ਼ੰ।
ਕਲਾ ਨਾਮ ਹੈ ਸ਼ਕਤੀ ਦਾ, ਜਿਸ ਵਾਹਿਗੁਰੂ ਦੀ ਕਲਾ ਕਹੀਏ ਸ਼ਕਤੀ ਦੁਆਰਾ, ਕਲਾਹੀਨ ਕਾਲਹੀਨ ਕਲਾ ਸੰਯੁਕਤ, ਜੋ ਵਾਹਿਗੁਰੂ ਕਾਲ ਤੋਂ ਰਹਿਤ ਹੈ ਕਲਾ ਦੇ ਸੰਯੁਕਤ ਹੈ। ਕਲਾ ਅਨੇਕਾਂ ਮੰਦੀਆਂ ਨੇ, ਕੁਝ ਰਾਮ ਭਗਤਾਂ ਦਾ ਵਿਸ਼ਵਾਸ ਹੈ ਕਿ ਸਾਡੇ ਭਗਵਾਨ 14 ਕਲਾ ਸੰਪੂਰਨ ਰਾਮ ਅਵਤਾਰ ਹੋਏ ਹਨ। ਇਹਦੇ ਤੋਂ ਅੱਗੇ ਕ੍ਰਿਸ਼ਨ ਭਗਤਾਂ ਦਾ ਐਸਾ ਵਿਚਾਰ ਹੈ ਕਿ ਕਲਾ 16 ਹਨ ਤੇ ਕ੍ਰਿਸ਼ਨ ਭਗਵਾਨ 16 ਕਲਾ ਸੰਪੂਰਨ ਹੋਏ ਹਨ। ਸੰਤ ਨਿਹਾਲ ਸਿੰਘ ਜੀ ਨੇ ਜਾਪ ਸਾਹਿਬ ਦੇ ਟੀਕੇ ਵਿੱਚ, ਜਿਸ ਦਾ ਨਾਮ ਚੱਕਰਕਾ ਹੈ,
1100 ਪੰਨਿਆਂ ਦਾ ਟੀਕਾ ਹੈ ਜਾਪ ਸਾਹਿਬ ਦਾ। ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਮੈਂ ਸੱਚਖੰਡ ਵਿੱਚ 7 ਮਹੀਨਿਆਂ ਵਿੱਚੋਂ ਪੜ੍ਹਿਆ ਹੈ। ਉਸ ਦੇ ਅੰਦਰ ਬੜੇ ਬੜੇ ਅਲੌਕਿਕ ਪ੍ਰਸੰਗ ਆਉਂਦੇ ਹਨ, ਜਿਨ੍ਹਾਂ ਪ੍ਰਸੰਗਾਂ ਨੂੰ ਅਸੀਂ ਸਮਝ ਵੀ ਨਹੀਂ ਸਕਦੇ। ਬੜਾ ਸੁੰਦਰ ਵਰਣਨ ਆਇਆ ਹੈ ਉੱਥੇ, ਉਹਨਾਂ ਨੇ 64 ਕਲਾ ਲਿਖੀਆਂ ਨੇ, ਕਾਲਹੀਨ ਕਲਾ ਸੰਯੁਕਤ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਸ ਵੇਲੇ ਜਸ ਵਰਣਨ ਹੁੰਦਾ ਹੈ ਤਾਂ ਅਨੇਕਾਂ ਕਲਾ ਦਾ ਵਰਣਨ ਆ ਜਾਂਦਾ ਹੈ ਕਿ ਗਿਣਤੀ ਨਹੀਂ ਹੋ ਸਕਦੀ ਵੀ ਕਿੰਨੀਆਂ ਕਲਾ ਸਤਿਗੁਰੂ ਜੀ ਵਿੱਚ ਹਨ। ਇਹ ਅਕਾਲ ਪੁਰਖ ਵਾਹਿਗੁਰੂ ਦੀ ਬਾਬਤ ਕੌਣ ਕਹਿ ਸਕਦਾ ਹੈ ਕਿ ਪ੍ਰਭੂ ਜਿਹੜਾ ਹੈ ਇੰਨੀਆਂ ਕਲਾ ਸੰਪੂਰਨ ਹੈ? ਉਹ ਪ੍ਰਭੂ ਹੀ ਨਹੀਂ ਜਿਹੜਾ ਕਲਾ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ
ਜੈਨ ਕਲਾ ਧਾਰਿਓ ਆਕਾਸ਼ੰ,
ਜਿਸ ਵਾਹਿਗੁਰੂ ਦੀ ਇੱਕ ਛੋਟੀ ਜੀ ਕਲਾ ਦੁਆਰਾ ਆਕਾਸ਼ ਫੜਾ ਹੈ, ਸੂਰਜ ਖਲੋਤਾ ਹੈ, ਚੰਦਰਮਾ ਖਲੋਤਾ ਹੈ, ਗ੍ਰਹਿ ਨਛੱਤਰ, ਤਾਰੇ ਸਤਾਰੇ, ਸਮੁੰਦਰ ਅਤੇ ਸਾਰੀ ਧਰਤੀ, ਨੌਖੰਡ ਪ੍ਰਿਥਵੀ ਖੜੀ ਹੈ। ਇੱਕ ਐਸੀ ਵੀ ਕਲਾ ਹੈ, ਇੱਕ ਐਸੀ ਵੀ ਸ਼ਕਤੀ ਹੈ ਜਿਹੜੀ ਅਜੇ ਸਾਡੀ ਸਮਝ ਤੋਂ ਪਰੇ ਹੈ। ਉਸ ਸ਼ਕਤੀ ਦੇ ਆਸਰੇ ਆਕਾਸ਼ ਖੜਾ ਹੈ, ਬਿਨਾਂ ਥੰਮਾਂ ਤੋਂ ਖੜਾ ਹੈ।
ਵੈ ਸੰਤਰੰ ਕਾਸ਼ਟ ਬੇਸਟੰ,
ਅਸਚਰਜ ਤਾਂ ਇਸ ਗੱਲ ਦਾ ਹੈ ਕਿ ਬੈਸੰਤਰ ਕਹੀਏ ਅੱਗ, ਵਾਹਿਗੁਰੂ ਨੇ ਅਗਨੀ ਨੂੰ ਲੱਕੜਾਂ ਵਿੱਚ ਛੁਪੋ ਕੇ ਰੱਖਿਆ ਹੈ। ਬੈਸੰਤਰ ਮੈਣੇ ਅੱਗ, ਕਾਸ਼ਟ ਬੇਸਟੰ, ਕਾਸ਼ਟ ਮੈਣੇ ਲੱਕੜ, ਕਾਸ਼ਟ ਮੈਣੇ ਕਾਠ, ਕਾਠ ਮੈਣੇ ਲੱਕੜ, ਤੇ ਬੇਸ਼ਟ ਦਾ ਅਰਥ ਕੀਤਾ ਹੈ ਢੱਕਿਆ ਹੋਇਆ, ਕੱਜਿਆ ਹੋਇਆ, ਘਿਰਿਆ ਹੋਇਆ। ਜਿਹੜਾ ਅਗਨੀ ਦੇਵਤਾ ਹੈ, ਜੋ ਅੱਗ ਹੈ, ਉਹਨੂੰ ਪ੍ਰਭੂ ਨੇ ਲੱਕੜਾਂ ਵਿੱਚ ਛੁਪੋਇਆ ਹੋਇਆ ਹੈ। ਹੱਥ ਵਿੱਚ ਲੱਕੜ ਪਕੜੋ ਤੇ ਸਾੜਦੀ ਨਹੀਂ, ਪਰ ਇਸ ਗੱਲ ਤੋਂ ਕੋਈ ਇਨਕਾਰ ਹੀ ਨਹੀਂ ਹੋ ਸਕਦਾ ਕਿ ਲੱਕੜ ਵਿੱਚ ਅੱਗ ਨਹੀਂ। ਜਿਸ ਵੇਲੇ ਅੱਗ ਮੱਚਦੀ ਹੈ, ਜਿਉਂ ਜਿਉਂ ਲੱਕੜਾਂ ਪਾਈ ਜਾਓ, ਅੱਗ ਦੇ ਅੰਗਾਰ ਹੋਰ ਪਕਦੇ ਹਨ। ਇੰਧਨ ਕੀਤਮ ਘਣਾ ਭੋਰੀ ਦਿੱਤੀਮ ਪਾਹੇ, ਲੱਕੜਾਂ ਦੇ ਢੇਰਾਂ ਦੇ ਢੇਰ ਇਕੱਠੇ ਹੋਣ, ਥੋੜ੍ਹੀ ਜਿਹੀ ਚੰਗਿਆੜੀ ਦੁਆਰਾ ਸਾਰਾ ਅੱਗ ਹੀ ਅੱਗ ਹੋ ਜਾਂਦੀ ਹੈ। ਕਾਸ਼ਟ ਬੇਸ਼ਟੰਗ, ਕਾਸ਼ਟ ਕਹੀਏ ਕਾਠ, ਲੱਕੜਾਂ ਦੇ ਵਿੱਚ ਬੇਸ਼ਟੰਗ ਕਹੀਏ ਘਿਰਿਆ ਹੋਇਆ ਹੈ, ਅੱਗ ਘਿਰੀ ਹੋਈ ਹੈ, ਅੱਗ ਗੁਪਤ ਕਰਕੇ ਰੱਖੀ ਹੋਈ ਹੈ ਲੱਕੜ ਵਿੱਚ, ਜਿਸ ਪ੍ਰਭੂ ਨੇ ਆਪਣੀ ਕਲਾ ਦੁਆਰਾ, ਆਪਣੀ ਸ਼ਕਤੀ ਦੁਆਰਾ।
ਜੈਨ ਕਲਾ ਸੱਸ ਸੂਰ ਨਖੇਤਰ,
ਜਿਸ ਵਾਹਿਗੁਰੂ ਦੀ ਕਲਾ ਕਹੀਏ ਸ਼ਕਤੀ ਦੁਆਰਾ, ਸੱਸ ਨਾਮ ਹੈ ਚੰਦਰਮਾ ਦਾ, ਚੰਦਰਮਾ ਦੇ ਵਿੱਚ ਵੀ 16 ਕਲਾ ਮੰਨੀਆਂ ਹਨ। ਇੱਕ ਇੱਕ ਕਲਾ ਕਰਕੇ ਚੰਦਰਮਾ ਘਟਦਾ ਹੈ, ਇੱਕ ਇੱਕ ਕਲਾ ਕਰਕੇ ਵੱਧਦਾ ਹੈ। ਸੋ ਚੰਦਰਮਾ ਵਿੱਚ ਵੀ ਅਨੇਕਾਂ ਗੁਣ ਹਨ, ਠੰਡਕ ਹੈ, ਰਸ ਭਰਦੇ ਹਨ ਫਲਾਂ ਵਿੱਚ, ਖੇਤੀਆਂ ਵਿੱਚ, ਮਨੁੱਖਾਂ ਦੇ ਸਰੀਰਾਂ ਵਿੱਚ। ਉਪਜਾਊ ਸ਼ਕਤੀ ਚੰਦਰਮਾ ਤੋਂ ਆਉਂਦੀ ਹੈ। ਚੰਦਰਮਾ ਦੀ ਚਾਨਣੀ ਰਾਤ ਗਰਮੀ ਦੇ ਦੁੱਖ ਨੂੰ ਦੂਰ ਕਰਦੀ ਹੈ। ਜਿਸ ਵਾਹਿਗੁਰੂ ਨੇ ਆਕਾਸ਼ ਵਿੱਚ ਚੰਦਰਮਾ ਟਿਕਾਇਆ ਹੋਇਆ ਹੈ, ਸੱਸ
ਸੂਰ ਨਖੇਤਰ,
ਸੂਰ ਮੈਣੇ ਸੂਰਜ, ਸੂਰਜ ਵੀ ਟਿਕਿਆ ਹੋਇਆ ਹੈ, ਨਖੇਤਰ ਮੈਣੇ ਤਾਰੇ, ਵੈਸੇ ਤਾਰੇ ਅਣਗਿਣਤ ਹਨ ਪਰ ਇਹਨਾਂ ਵਿੱਚੋਂ 94 ਤਾਰੇ 27 ਮੰਨੇ ਨੇ, ਉਹਨਾਂ 27 ਤਾਰਿਆਂ ਦੇ ਵੱਖ ਵੱਖ ਨਾਮ ਹੀ ਨੇ, 27 ਨਛੱਤਰ ਹਨ, 9 ਗ੍ਰਹਿ ਮੰਨੇ ਹਨ, ਇੱਕ ਵੱਖਰਾ ਮਜ਼ਬੂਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇੱਕ ਨਹੀਂ ਅਨੇਕਾਂ ਹੀ ਨਖੇਤਰ ਉੜੀਆ ਭਾਸ਼ਾ ਵਿੱਚ ਤਾਰਿਆਂ ਨੂੰ ਕਹਿੰਦੇ ਹਨ, ਅਣਗਿਣਤ ਤਾਰੇ ਆਕਾਸ਼ ਵਿੱਚ ਚਮਕ ਰਹੇ ਹਨ। ਸਿਆਣੇ ਸਾਇੰਸਦਾਨਾਂ ਦੀ ਕਾਢ ਅਤੇ ਖੋਜ ਹੈ ਕਿ ਸੂਰਜ ਨਾਲੋਂ ਵੀ ਵੱਡੇ ਵੱਡੇ ਤਾਰੇ ਹਨ ਜਿਨ੍ਹਾਂ ਦਾ ਪ੍ਰਕਾਸ਼ ਅਜੇ ਧਰਤੀ 'ਤੇ ਪਹੁੰਚਿਆ ਨਹੀਂ, ਇੰਨੀ ਦੂਰ ਨੇ। ਕਿੰਨੇ ਕੁ ਹਨ ਇਸ ਗੱਲ ਦੀ ਗਿਣਤੀ ਨਹੀਂ ਕੋਈ ਦੱਸ ਸਕਦਾ, ਠੀਕ ਠੀਕ ਨਹੀਂ ਦੱਸਿਆ ਜਾ ਸਕਦਾ। ਅਣਗਿਣਤ ਹਨ, ਗਿਣਤੀ ਮੁੱਕ ਜਾਂਦੀ ਹੈ।
ਜੋਤਿੰ ਸਾਸੰ ਸਰੀਰ ਧਾਰਨ,
ਜਿਹੜੀ ਜੋਤੀ ਹੈ ਉਹਨਾਂ ਦੇ ਅੰਦਰ, ਜੋਤੀ ਮੈਣੇ ਪ੍ਰਕਾਸ਼, ਜੋਤੀ ਮੈਣੇ ਚਾਨਣਾ। ਸੂਰਜ ਦੇ ਅੰਦਰ ਜੋਤ ਹੈ, ਚੰਦਰਮਾ ਵਿੱਚ ਜੋਤ ਹੈ, ਤਾਰਿਆਂ ਵਿੱਚ ਜੋਤ ਹੈ, ਜਿੰਨੇ ਗ੍ਰਹਿ ਨਛੱਤਰ ਹਨ ਉਹਨਾਂ ਦਾ ਆਪੋ ਆਪਣਾ ਤੇਜ ਹੈ। ਇਹਨਾਂ ਸਾਰੇ ਗ੍ਰਹਿ ਨਛੱਤਰਾਂ ਵਿੱਚ, ਚੰਦਰਮਾ ਸੂਰਜ ਵਿੱਚ ਜਿਹੜੀ ਜੋਤ ਹੈ ਨਾ, ਉਹ ਪ੍ਰਕਾਸ਼ ਰੂਪ ਵਾਹਿਗੁਰੂ ਦੀ ਹੈ, ਸ਼ਕਤੀ ਪ੍ਰਭੂ ਵੱਲੋਂ ਆ ਰਹੀ ਹੈ। ਕੋਈ ਐਸੀ ਵੀ ਮਹਾਨ ਸ਼ਕਤੀ ਹੈ ਜਿਸ ਕਰਕੇ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ।
ਸਰੀਰ ਧਾਰਨ,
ਫਿਰ ਹੈਰਾਨਗੀ ਦੀ ਗੱਲ ਦੇਖੋ, ਸਰੀਰ ਬਣਾਇਆ ਹੈ ਪ੍ਰਭੂ ਨੇ, ਸਰੀਰ ਦੇ ਵਿੱਚ ਵੀ ਸ਼ਕਤੀ ਪਾਈ ਹੈ, ਬਲ ਪਾਇਆ ਹੈ। ਬੜੇ ਬੜੇ ਸਿਆਣੇ ਡਾਕਟਰ ਹਕੀਮ ਜੋਤਸ਼ੀ ਹਨ, ਪਰ ਜਦੋਂ ਇੱਕ ਸ਼ਕਤੀ ਨਿਕਲ ਜਾਂਦੀ ਹੈ, ਪ੍ਰਾਣਾਂ ਦੀ ਸ਼ਕਤੀ, ਉਸ ਵੇਲੇ ਸਰੀਰ ਜਿਹੜਾ ਹੈ ਮੁਰਦੇ ਤੁਲ ਹੋ ਜਾਂਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਾਸੰਗ ਸਰੀਰ ਧਾਰਨ, ਸਰੀਰ ਦੇ ਅੰਦਰ ਸਵਾਸ ਟਿਕਾਏ ਹੋਏ ਹਨ ਉਹਨੇ ਆਪਣੀ ਸ਼ਕਤੀ ਨਾਲ, ਆਪਣੇ ਬਲ ਨਾਲ। ਮਨੁੱਖ ਵਿੱਚ ਇਹ ਪਹੁੰਚ ਨਹੀਂ ਕਿ ਜਿਸ ਵੇਲੇ ਪ੍ਰਭੂ ਵੱਲੋਂ ਦਿੱਤੇ ਹੋਏ ਸਵਾਸ ਨਿਕਲ ਜਾਣ ਤੇ ਫਿਰ ਕੋਈ ਮਨੁੱਖ ਉਹਦੇ ਵਿੱਚ ਹਵਾ ਭਰ ਦੇਵੇ। ਕੋਈ ਐਸਾ ਜੰਤਰ ਅੱਜ ਤੱਕ ਨਹੀਂ ਨਿਕਲਿਆ ਕਿ ਮੁਰਦਾ ਮਨੁੱਖ ਕੁਝ ਚਿਰ ਹੋਰ ਜਿਉਂਦਾ ਰਹੇ। ਜਿਸ ਢੰਗ ਨਾਲ ਪ੍ਰਭੂ ਨੇ ਸਵਾਸ ਟਿਕਾਏ ਹਨ, ਉਸ ਕਲਾ ਤੋਂ ਵੀ ਕੁਰਬਾਨ ਹੀ ਜਾਣਾ ਬਣਦਾ ਹੈ ਕਿ ਧੁਨੀ ਦੇ ਹੇਠਾਂ ਜੋ ਸਵਾਸਾਂ ਦੀ ਗੰਢ ਬੱਝੀ ਹੋਈ ਹੈ, ਜਿਸ ਨਾਲ ਸਾਰੇ ਸਰੀਰ ਦਾ ਚੱਕਰ ਚੱਲਦਾ ਹੈ, ਪੰਜ ਪ੍ਰਕਾਰ ਦੀ ਪਵਣ ਚੱਲ ਰਹੀ ਹੈ, ਇਹ ਪ੍ਰਭੂ ਦੀ ਹੀ ਇੱਕ ਕਲਾ ਹੈ ਕਿ ਸਵਾਸ ਜੋ ਹਵਾ ਹਨ ਇਹ ਸਰੀਰ ਵਿੱਚ ਬੰਦ ਕਰ ਛੱਡੇ ਹਨ, ਜਿਹਦੇ ਨਾਲ ਸਾਰਾ ਸਰੀਰ ਚੱਲ ਰਿਹਾ ਹੈ।
ਜੈਨ ਕਲਾ ਮਾਤ ਗਰਭ ਪ੍ਰਿਤ ਪਾਲੰ,
ਜਿਸ ਵਾਹਿਗੁਰੂ ਦੀ ਕਿਰਪਾ ਦੁਆਰਾ ਜੀਵ ਮਾਤਾ ਦੇ ਪੇਟ ਵਿੱਚ ਪਲਦਾ ਹੈ, ਉੱਥੇ ਭੋਜਨ ਮਿਲਦਾ ਹੈ, ਜਿਉਂਦਾ ਜਾਗਦਾ ਉੱਥੇ ਵੀ ਸਵਾਸ ਲੈਂਦਾ ਹੋਵੇਗਾ, ਉੱਥੇ ਵੀ ਸਰੀਰ ਦੇ ਵਿੱਚੋਂ ਦੀ ਖੂਨ ਨਸਾਂ ਵਿੱਚੋਂ ਦੀ ਚੱਲਦਾ ਹੈ। ਨਿਰੰਕਾਰ ਦੀ ਨੇਤ ਕੈਸੀ ਅਸਚਰਜ ਕਰ ਦੇਣ ਵਾਲੀ ਹੈ, ਜਾਸੂ ਕੀ ਦਇਆ ਤੇ ਇੱਕ ਬੂੰਦ ਸੇ ਸਰੀਰ ਭਇਓ, ਮਾਤਾ ਕੇ ਜਠਰ ਮਾਹੇ ਮੂਰਤੀ ਸਵਾਰੀ ਹੈ, ਮਾਂ ਦੇ ਪੇਟ ਵਿੱਚ ਕਲਬੂਤ ਘੜਿਆ ਜਾ ਰਿਹਾ ਹੈ, ਸਰੀਰ ਬਣ ਰਿਹਾ ਹੈ, ਇਹ ਪ੍ਰਭੂ ਦੀ ਕੁਦਰਤ ਹੈ। ਜਾਸੂ ਕੀ ਦਇਆ ਤੇ ਨੈਣ ਪੇਖਤ ਅਨੰਤ ਰੂਪ ਗੰਧ ਹੈ, ਉਹ ਸੁਗੰਧ ਨਾ ਸੁਵਾਸਨਾ ਵਿਚਾਰੀ ਹੈ, ਜਿਸ ਪ੍ਰਭੂ ਦੀ ਸਤਾ ਕਰਕੇ ਅੱਖਾਂ ਵੇਖ ਰਹੀਆਂ ਹਨ, ਕੰਨ ਸੁਣ ਰਹੇ ਹਨ, ਜਵਾਨ ਰਸ ਕਸ ਜਾਣ ਰਹੀ ਹੈ, ਚਮੜੀ ਸਪਰਸ਼ ਕਰ ਰਹੀ ਹੈ। ਅਸ਼ਟਾਬਕਰ ਗੀਤਾ ਵਿੱਚ ਵੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਇਹ ਹੀ ਉਪਦੇਸ਼ ਦਿੱਤਾ ਹੈ ਕਿ ਅੱਖਾਂ ਵਿੱਚ ਮੈਂ ਹੀ ਵੇਖਦਾ ਹਾਂ, ਕੰਨਾਂ ਵਿੱਚ ਅਰਜਨ ਮੈਂ ਹੀ ਸੁਣਦਾ ਹਾਂ, ਚਮੜੀ ਵਿੱਚ ਮੈਂ ਹੀ ਸਪਰਸ਼ ਕਰਦਾ ਹਾਂ। ਪਰ ਗੁਰਮਤਿ ਦਾ ਹਿੰਦੂ ਦਰਸ਼ਨ ਨਾਲੋਂ ਕੁਝ ਵਿਲੱਖਣ ਸਿਧਾਂਤ ਹੈ। ਕਈ ਵਾਰ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ, ਅਸੀਂ ਹੋਰ ਮਤਾਂ ਦੇ ਖਿਆਲਾਂ ਨੂੰ ਹੀ ਗੁਰਮਤਿ ਸਮਝ ਲੈਂਦੇ ਹਾਂ। ਇਸ ਦਾ ਅਰਥ ਇਹ ਨਹੀਂ ਕਿ ਆਣ ਮਤਾਂ ਤੋਂ ਅਸੀਂ ਜਾਣੂ ਨਹੀਂ ਹੋਣਾ, ਜਾਣੂ ਹੋਣਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਗੁਰਸਿੱਖਿਆ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੋਣੀ ਹੈ, ਉਹਦੀ ਬਰੀਕੀ ਵਿੱਚ ਜਾ ਕੇ ਸਾਨੂੰ ਪਤਾ ਲੱਗੇਗਾ ਕਿ ਇਹ ਗੁਰਮਤ ਹੈ ਤੇ ਇਹ ਆਨ ਮਤ ਦੀ ਗੱਲ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਨਿਰੰਕਾਰ ਦੀ ਕੁਦਰਤ ਵੇਖੋ ਕਿ ਮਾਤਾ ਦੇ ਪੇਟ ਵਿੱਚ ਜੀਵ ਦੀ ਪਾਲਣਾ ਹੋ ਰਹੀ ਹੈ।
ਨਾ ਛੇ ਜੰਤ ਜਠਰ ਰੋਗਣ ਹੈ,
ਜਠਰ ਮਹਿਣੇ ਪੇਟ ਰੋਗਣਾ ਹੈ, ਪੇਟ ਵਿੱਚ ਵੀ ਬੱਚੇ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ, ਲੱਗ ਜਾਂਦੀਆਂ ਨੇ। ਇੱਕ ਥਾਂ ਤੇ ਬੜਾ ਸਖਤ ਬਚਨ ਆਇਆ ਸਤਿਗੁਰੂ ਜੀ ਦਾ ਕਿ ਜਿਸ ਜੀਵ ਨੇ ਜੰਮ ਕੇ ਵਾਹਿਗੁਰੂ ਦੀ ਭਗਤੀ ਨਹੀਂ ਸੀ ਕਰਨੀ ਤੇ ਗਰਭ ਵਿੱਚ ਹੀ ਗਲ ਜਾਂਦਾ, ਜੰਮਦਾ ਹੀ ਨਾ, ਇਹੋ ਜੇ ਜੰਮਣ ਖੁਣੋਂ ਕੀ ਥੁੜਿਆ ਸੀ ਜੇ ਲੋਕਾਂ ਨੂੰ ਵਕਤੀ ਪਾਉਣਾ ਹੈ, ਦੁੱਖ ਹੀ ਦੇਣਾ ਹੈ। ਜਨਮ ਲਿਆ ਉਸੇ ਦਾ ਸਫਲਾ ਹੈ ਜਿਸ ਨੇ ਜਗਤ ਵਿੱਚ ਆ ਕੇ ਪਰਉਪਕਾਰ ਕੀਤਾ ਹੈ, ਨੇਕੀ ਕੀਤੀ ਹੈ, ਬੰਦਗੀ ਕੀਤੀ ਹੈ, ਸੂਰਮਤਾਈ ਨੂੰ ਧਾਰਨ ਕੀਤਾ ਹੈ। ਅਨੇਕਾਂ ਪ੍ਰਮਾਣ ਆਉਂਦੇ ਹਨ। ਜਗਤ ਪ੍ਰਸਿੱਧ ਪ੍ਰਮਾਣ ਹੈ, ਜਿਨਨੀ ਜਣੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ। ਜਾਂ ਦਾਤਾ ਹੋਵੇ, ਦਾਨੀ ਹੋਵੇ, ਜਾਂ ਸੂਰਮਾ ਹੋਵੇ, ਜਾਂ ਭਗਤ ਹੋਵੇ, ਪਰ ਇਹਨਾਂ ਤਿੰਨਾਂ ਗੁਣਾਂ ਤੋਂ ਸੱਖਣਾ ਜਿਹੜਾ ਬੰਦਾ ਹੈ, ਇਹੋ ਜਿਹੇ ਬੰਦੇ ਨੂੰ ਜਨਮ ਦੇ ਕੇ ਮਾਤਾ ਕਿਉਂ ਆਪਣੇ ਸਰੀਰ ਦਾ ਤੇਜ ਗਵਾਉਂਦੀ ਹੈ? ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਹਨ ਕਿ ਪੇਟ ਦੇ ਵਿੱਚ ਵੀ ਤੈਨੂੰ ਰੋਗ ਲੱਗ ਕੇ ਤੇਰੀ ਮੌਤ ਹੋ ਸਕਦੀ ਸੀ, ਪਰ ਨਿਰੰਕਾਰ ਨੇ ਤੈਨੂੰ ਬਚਾ ਲਿਆ। ਕੋਈ ਤੇਰਾ ਪੂਰਵਲਾ ਪੁੰਨ ਹੋਵੇਗਾ ਜਿਸ ਨਾਲ ਤੇਰਾ ਜਨਮ ਹੋ ਗਿਆ, ਫਿਰ ਜਨਮ ਲੈ ਕੇ ਤੇਰਾ ਸਰੀਰ ਰੋਗਾਂ ਤੋਂ ਰਹਿਤ ਹੈ। ਨਹਿ ਛੇਦੰਤ ਜਠਰ ਰੋਗਣ ਹੈ, ਛੇਦੰਤ ਦਾ ਅਰਥ ਹੈ ਨਾਸ ਹੋਣਾ, ਛੇਦਿਆ ਜਾਣਾ, ਟੁਕੜੇ ਟੁਕੜੇ ਹੋ ਜਾਣਾ। ਬੜੇ ਬੜੇ ਨਾਜ਼ੁਕ ਸਮੇਂ ਆਉਂਦੇ ਹਨ ਜਿਸ ਵੇਲੇ ਡਾਕਟਰਾਂ ਪਾਸ ਜਾ ਕੇ ਬੱਚਿਆਂ ਨੂੰ ਟੁਕੜਾ ਟੁਕੜਾ ਕਰਕੇ ਅਨੇਕ ਤਰ੍ਹਾਂ ਦੇ ਦੁੱਖ ਅੱਖਾਂ ਦੇ ਸਾਹਮਣੇ ਮਾਤਾ ਪਿਤਾ ਨੂੰ, ਸੰਬੰਧੀਆਂ ਨੂੰ ਵੇਖਣੇ ਪੈਂਦੇ, ਪਰ ਇਹਨਾਂ ਦੁੱਖਾਂ ਤੋਂ ਵੀ ਨਿਰੰਕਾਰ ਨੇ ਤੈਨੂੰ ਬਚਾਇਆ, ਤੇਰਾ ਸਰੀਰ ਜਿਹੜਾ ਹੈ ਨਾਸ ਨਹੀਂ ਹੋਇਆ।
ਤੇਨ ਕਲਾ ਅਸਥੰਭੰ ਸਰੋਵਰੰ,
ਉਸੇ ਹੀ ਕਲਾ ਕਹੀਏ ਸ਼ਕਤੀ ਨੇ ਅਸਥੰਭੰ ਟਕਾ ਕੇ ਰੱਖਿਆ ਹੋਇਆ ਹੈ, ਰੋਕਿਆ ਹੋਇਆ ਹੈ, ਅਸਥਿਰ ਕਰ ਛੱਡਿਆ ਹੈ ਸਰੋਵਰੰ। ਸਰੋਵਰ ਕਹੀਏ ਸਮੁੰਦਰ, ਜਿਹੜਾ ਸੱਤਾਂ ਸਮੁੰਦਰਾਂ ਦਾ ਪਾਣੀ ਹੈ, ਇਹ ਵੀ ਉਸ ਨਿਰੰਕਾਰ ਦੀ ਕਿਰਪਾ ਦੁਆਰਾ ਖਲੋਤਾ ਹੈ। ਨਹੀਂ ਤੇ ਐਸੀਆਂ ਧਰਤੀਆਂ ਹਨ ਸਮੁੰਦਰ ਤੋਂ ਅਨੇਕਾਂ ਕੋਹ ਨੀਵੀਆਂ ਹਨ, ਪਰ ਉਹਨਾਂ ਥਾਵਾਂ ਤੇ ਸਮੁੰਦਰ ਦਾ ਪਾਣੀ ਉਛਲ ਕੇ ਉਹਨਾਂ ਨੂੰ ਡੋਬਦਾ ਨਹੀਂ, ਪ੍ਰਭੂ ਦੇ ਹੁਕਮ ਵਿੱਚ ਹੈ। ਮਨੁੱਖ ਦਾ ਸਰੀਰ ਵੀ ਸਰੋਵਰ ਦੀ ਤਰ੍ਹਾਂ ਹੈ, ਇਹਦੇ ਅੰਦਰ ਵਿਕਾਰਾਂ ਦਾ ਹੜ ਅਤੇ ਪਾਣੀ ਬੇਸ਼ੁਮਾਰ ਹੈ। ਜੇ ਨਿਰੰਕਾਰ ਦੀ ਕਿਰਪਾ ਹੋਵੇ ਤੇ ਮਨੁੱਖ ਸਹੀ ਸਲਾਮਤ ਬਚਿਆ ਰਹਿੰਦਾ ਹੈ। ਜਿਹਦੀ ਕਿਰਪਾ ਦੁਆਰਾ ਸਮੁੰਦਰ ਵਿੱਚ ਪਾਣੀ ਟਿਕਿਆ ਹੋਇਆ ਹੈ,
ਨਾਨਕ ਨਹਿ ਸਜੰਤ ਤਰੰਗ ਤੋਇਣ ਹੈ,
ਤੋਏ ਨਾਮ ਪਾਣੀ ਦਾ ਹੈ, ਤਰੰਗ ਨਾਮ ਲਹਿਰਾਂ ਦਾ ਹੈ। ਸਮੁੰਦਰ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਮਨੁੱਖਾਂ ਨੂੰ ਡੋਬਦੀਆਂ ਨਹੀਂ ਹਨ, ਕਿਨਾਰੇ ਤੇ ਰਹਿਣ ਵਾਲੇ ਲੋਕ ਬੜੇ ਸੁਖੀ ਵਸਦੇ ਹਨ। ਸਾਰਾ ਸਮੁੰਦਰ ਦਾ ਪਾਣੀ ਪ੍ਰਭੂ ਨੇ ਆਪਣੇ ਹੁਕਮ ਵਿੱਚ ਬੰਨ ਕੇ ਰੱਖਿਆ ਹੋਇਆ ਹੈ।
ਗਸਾਈ ਗ੍ਰਸਟ ਰੂਪੇਣ,
ਸਾਈ ਕਹੀਏ ਗੋ ਮਹਿਣੇ ਧਰਤੀ ਤੇ, ਸਾਈ ਮਹਿਣੇ ਮਾਲਕ, ਸਾਰੀ ਧਰਤੀ ਦਾ ਮਾਲਕ। ਗ੍ਰਿਸ਼ਟ ਰੂਪੇਣ ਕੈਸਾ ਹੈ ਮਹਾਰਾਜ ਉਹ ਪ੍ਰਭੂ ਜਿਸ ਦੀ ਸ਼ਕਤੀ ਕਲਾ ਦੁਆਰਾ ਇਹ ਸਾਰਾ ਜਗਤ ਖਲੋਤਾ ਹੈ? ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਅਤੀ ਸੁੰਦਰ ਹੈ, ਅਤੀ ਅਨੂਪਮ ਹੈ। ਗੁਸਾਈ ਗੁਸਾਈ ਮਣੇ ਧਰਤੀ ਦਾ ਮਾਲਕ ਪ੍ਰਭੂ, ਅਕਾਲ ਪੁਰਖ ਗ੍ਰਿਸ਼ਟ ਰੂਪੇਣ, ਗ੍ਰਿਸ਼ਟ ਮਹਿਣੇ ਵੱਡਾ, ਬਹੁਤ ਵੱਡਾ ਹੈ, ਬੜਾ ਵਜਨੀ ਹੈ, ਬੜਾ ਭਾਰੀ ਹੈ। ਗ੍ਰਿਸ਼ਟ ਰੂਪੇਣ, ਰੂਪੇਣ ਮੈਣੇ ਸੁੰਦਰ ਰੂਪ ਵਾਲਾ, ਗ੍ਰਿਸ਼ਟ ਮੈਣੇ ਵੱਡੇ ਸੁੰਦਰ ਰੂਪ ਵਾਲਾ, ਬਹੁਤ ਹੀ ਅਨੋਖਾ ਹੈ, ਬੜਾ ਹੀ ਅਸਚਰਜ ਹੈ। ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਜਗਤ ਦਾ ਗ੍ਰਿਸ਼ਟ ਕਹੀਏ ਅਧਿਸਥਾਨ ਰੂਪ ਹੈ, ਆਸਰਾ ਰੂਪ ਹੈ।
ਸਿਮਰੰ ਸਰਵਤਰ ਜੀਵਨ ਹੈ,
ਸਮਗਰ ਜਗਤ ਦੇ ਜੀਵ ਉਸ ਦਾ ਸਿਮਰਨ ਕਰਦੇ ਹਨ। ਹੇ ਪ੍ਰਾਣੀ, ਤੈਨੂੰ ਵੀ ਚਾਹੀਦਾ ਹੈ ਉਸ ਦਾ ਚੇਤਾ ਕਰਨਾ ਜਿਹਦੀ ਕਿਰਪਾ ਨਾਲ ਤੂੰ ਸੁੱਖ ਭੋਗ ਰਿਹਾ ਹੈ। ਇੱਕ ਸੈਕਿੰਡ ਦੇ ਬਾਅਦ ਪਤਾ ਨਹੀਂ ਕੀ ਹੋ ਜਾਣਾ ਹੈ, ਕਿਸੇ ਮਨੁੱਖ ਨੂੰ ਇਸ ਗੱਲ ਦਾ ਪਤਾ ਨਹੀਂ, ਨਾ ਕੋਈ ਜੋਤਸ਼ੀ ਜਾਣਦਾ ਹੈ। ਵੱਡੇ ਵੱਡੇ ਸਿਆਣੇ ਲੋਕ ਚੱਕਰਤੀ ਰਹਿ ਜਾਂਦੇ, ਵਹਿੰਦਿਆਂ ਵਹਿੰਦਿਆਂ ਕੁਝ ਦਾ ਕੁਝ ਹੋ ਜਾਂਦਾ ਹੈ। ਇਹ ਸਾਰਾ ਪ੍ਰੋਗਰਾਮ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ। ਮਨੁੱਖ ਦਾ ਸਰੀਰ ਵਿਨਸਣ ਲੱਗਿਆਂ ਵੀ ਪਤਾ ਨਹੀਂ ਲੱਗਦਾ। ਗੁਰਦੇਵ ਕਹਿੰਦੇ ਆਦਮੀ ਹਾਂ ਇੱਕ ਦਮੀ, ਆਦਮੀ ਦਾ ਅਰਥ ਹੈ ਦਮ ਆਇਆ, ਆਇਆ ਨਹੀਂ ਤੇ ਨਾ ਹੀ ਆਇਆ, ਕਾਹਦਾ ਆਦਮੀ ਹੈ। ਇਸੇ ਪ੍ਰਕਾਰ ਬਿਨ ਪੁੱਛਿਆ ਹੀ ਲੈ ਜਾਏ, ਬਿਨਾਂ ਸੱਦੇ ਪੁੱਛੇ ਤੋਂ ਪ੍ਰਭੂ ਲੈ ਜਾਂਦਾ ਹੈ ਜੀਵ ਨੂੰ। ਹਾਂਜੀ, ਫਿਰ
ਸਿਮਰਨ ਸਰਵਤਰ ਜੀਵਨ ਹੈ,
ਸਮਗਰ ਜੀਵਨ ਦੇ ਅੰਦਰ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਚਾਹੀਦਾ ਹੈ ਜਿੰਨਾ ਚਿਰ ਸਵਾਸ ਹਨ। 8 ਦਿਨ 15 ਦਿਨ ਮਹੀਨਾ 40 ਦਿਨ ਸਵਾ ਮਹੀਨਾ 3 ਮਹੀਨੇ 6 ਮਹੀਨੇ ਸਾਲ ਕੀਤਿਆਂ ਗੱਲ ਨਹੀਂ ਬਣਨੀ। ਕੁਝ ਤੇ ਗੱਲ ਰੁਕ ਆਵੇਗੀ, ਰਾਹ ਤੇ ਸਿੱਧਾ ਹੋ ਹੀ ਜਾਵੇਗਾ, ਪਿਆ ਤੇ ਬਣੀ ਜਾਊਗਾ, ਪਰ ਪੂਰਾ ਪੂਰਾ ਲਾਭ ਤਦ ਹੋਵੇਗਾ। ਸਾਰੀ ਜ਼ਿੰਦਗੀ ਪ੍ਰਭੂ ਦੇ ਗੁਣ ਗਾਉਣੇ, ਕਿਉਂਕਿ ਜ਼ਿੰਦਗੀ ਮਿਲੀ ਹੀ ਬੰਦਗੀ ਵਾਸਤੇ ਹੈ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਜਿਨ੍ਹਾਂ ਮਨੁੱਖਾਂ ਨੇ ਇਸ ਜ਼ਿੰਦਗੀ ਵਿੱਚ ਨਿਰੰਕਾਰ ਦੀ ਬੰਦਗੀ ਨਹੀਂ ਕੀਤੀ, ਪਤਾ ਨਹੀਂ ਕਿੰਨੇ ਵਰ੍ਹਿਆਂ ਤੱਕ, ਕਈ ਅਰਬਾਂ ਖਰਬਾਂ ਵਰ੍ਹੇ ਉਹਨਾਂ ਨੂੰ ਰੋਣਾ ਪਵੇਗਾ, ਪਛਤਾਉਣਾ ਪਵੇਗਾ। 84 ਦੇ ਚੱਕਰ ਵਿੱਚ ਜੇ ਪੈ ਗਏ ਤਾਂ ਪਤਾ ਨਹੀਂ ਮਨੁੱਖਾ ਜਨਮ ਦੂਸਰੀ ਵਾਰ ਮਿਲੇ ਕਿ ਨਾ ਹੀ ਮਿਲੇ। ਇਸ ਵਾਸਤੇ ਹੁਣ ਹੀ ਸਮਾਂ ਹੈ ਭਾਈ, ਪ੍ਰਾਪਤ ਮਾਨੁਖ ਦੇਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇ ਵਲ ਨਾਮ, ਸਾਧ ਸੰਗਤ ਕਰ ਤੇ ਸੰਗਤ ਦੇ ਆਸਰੇ ਨਾਲ ਪ੍ਰਭੂ ਦਾ ਨਾਮ ਜਪ। ਤੇ ਨਾਮ ਕਿੱਦਾਂ ਜਪ, ਗੁਰਮੁਖ ਨਾਮ ਜਪੇ ਇੱਕ ਵਾਰ ਨਾਮ ਜਪ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇਸ ਤੁਕ ਦਾ ਅਰਥ ਕਈ ਮੇਰੇ ਵੀਰ ਭਰਾ ਇੱਦਾਂ ਕਰਦੇ ਵੀ ਜਿਹਨੇ ਇੱਕ ਵਾਰਾਂ ਵਾਹਿਗੁਰੂ ਕਹਿ ਲਿਆ ਉਹ ਕਾਲ ਦੀ ਫਾਈ ਵਿੱਚ ਨਹੀਂ ਆਉਂਦਾ। ਅਰਥ ਇਸ ਦਾ ਇਹ ਹੈ ਵੀ ਇੱਕੇ ਵਾਰਾਂ ਹੀ ਨਾਮ ਜਪਣਾ ਸ਼ੁਰੂ ਕਰਦੇ ਤੇ ਤੇਰੇ ਸਵਾਸ ਨਿਕਲਦੇ ਵੀ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਵਿੱਚ ਹੀ ਨਿਕਲ ਜਾਣ। ਭਾਵ ਜਦੋਂ ਤੋਂ ਤੈਨੂੰ ਇਸ ਗੱਲ ਦੀ ਸੂਝ ਪੈ ਜਾਵੇ, ਪਤਾ ਲੱਗ ਜਾਵੇ, ਫਿਰ ਸਰੀਰ ਦੇ ਅੰਤਮ ਸਮੇਂ ਤੱਕ ਤੂੰ ਸਿਮਰਨ ਕਰਦਾ ਰਹੋ। ਨਾਮ ਦੀ ਲੈ ਟੁੱਟੇ ਨਾ ਤੇਲ ਧਾਰਾਵਤ, ਪ੍ਰਭੂ ਦਾ ਸਿਮਰਨ, ਪ੍ਰਭੂ ਦੀ ਕੀਰਤੀ, ਨਿਤਨੇਮ ਬਣਾ ਕੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰ। ਇੱਕ ਵਾਰ ਹੀ ਲੱਗ ਨਾਮ ਜਪਣ, ਹਟ ਨਾ। ਇਹ ਨਹੀਂ ਵੀ ਇੱਕ ਚਲੀਸਾ ਕਰ ਲਿਆ, ਮੁੜ ਕੇ 6 ਮਹੀਨੇ ਛੱਡ ਦਿੱਤਾ, ਫਿਰ ਕਿਸੇ ਸਾਧ ਨੇ ਆ ਕੇ ਕਿਹਾ ਵੀ ਮੁੰਡਾ ਤੇਰਾ ਤਦ ਬਿਮਾਰ ਹੋ ਗਿਆ ਬੀਬੀ ਦੂਜੀ ਵਾਰ, ਹੁਣ ਤੂੰ ਫਿਰ ਇੱਕ ਚਲੀਸਾ ਕਰ ਲੈ। ਫਿਰ ਚਲੀਸਾ ਕਰ ਲਿਆ, ਫਿਰ ਰਾਜੀ ਹੋ ਗਿਆ, ਮੁੜ ਕੇ ਫਿਰ ਨਾਮ ਜਪਣਾ ਛੱਡ ਦਿੱਤਾ। ਗੁਰਦੇਵ ਕਹਿੰਦੇ ਇੱਕ ਵਾਰ ਜਦੋਂ ਤੂੰ ਲੱਗ ਪਵੇਂ ਪ੍ਰਭੂ ਦਾ ਭਜਨ ਕਰਨ ਤੇ ਫਿਰ ਤਿਆਗ ਨਾ। ਭਗਤ ਕਬੀਰ ਜੀ ਨੇ ਲਿਖਿਆ ਬੜਾ ਸੁੰਦਰ ਵੀ ਜਦੋਂ ਤੇ ਦੁੱਖ ਪੈਂਦਾ ਉਦੋਂ ਲੋਕ ਵਾਹਿਗੁਰੂ ਦੀ ਸ਼ਰਨ ਆਉਂਦੇ ਹਨ, ਜਦੋਂ ਸੁਖ ਆ ਜਾਂਦਾ ਫਿਰ ਹਟ ਜਾਂਦੇ ਹਨ। ਫਿਰ ਨਿਰੰਕਾਰ ਦੁੱਖ ਦਿੰਦਾ ਹੈ ਵੀ ਹੁਣ ਫਿਰ ਮੇਰੇ ਨਾਲ ਜੁੜੇਗਾ, ਦੁੱਖ ਦਾਰੂ ਸੁਖ ਰੋਗ ਭਿਆ ਇਹੋ ਜਿਹਾ ਸੁਖ ਤੇ ਰੋਗ ਰੂਪ ਹੈ। ਇਸ ਵਾਸਤੇ ਦੁੱਖ ਵਿੱਚ ਜਿਹੜੇ ਸਿਮਰਨ ਕਰਦੇ ਹਨ, ਜੇ ਉਹ ਸੁਖ ਵਿੱਚ ਵੀ ਕਰਦੇ ਰਹਿਣ ਤੇ ਉਹਨਾਂ ਨੂੰ ਦੁੱਖ ਵਿਆਪਦਾ ਨਹੀਂ। ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰੋ, ਇੱਕ ਵਾਰ ਸ਼ੁਰੂ ਕਰ ਦਿਓ ਤੇ ਫਿਰ ਅੰਤ ਦੇ ਸਮੇਂ ਤੱਕ ਲੱਗੇ ਹੀ ਰਵੋ।
ਲਬਜੰ ਸੰਤ ਸੰਗੇਣ ਨਾਨਕ।
ਇਹ ਕਿਵੇਂ ਹਿਰਦੇ ਵਿੱਚ ਪਰਪੱਕ ਹੋਵੇ, ਇਸ ਵਾਸਤੇ ਸਾਧਾਂ ਦੀ ਸੰਗਤ ਕਰਨੀ ਪਵੇਗੀ, ਸਾਧ ਸੰਗਤ ਕਰਨੀ ਪਵੇਗੀ, ਸਤ ਸੰਗਤ ਕਰਨੀ ਪਵੇਗੀ, ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦਾ ਬਚਨ ਗੁਰਮੁਖ ਜਨਾਂ ਦੀ ਰਸਨਾ ਤੋਂ ਲਗਾਤਾਰ ਸੁਣਨਾ ਪਵੇਗਾ। ਇਹ ਗੁਣ ਮਿਲਦਾ ਹੈ ਸਾਧ ਸੰਗਤ ਵਿੱਚੋਂ। ਜਿਹੜੇ ਜਿਹੜੇ ਜੀਵ ਸਾਧ ਸੰਗਤ ਕਰਦੇ ਹਨ ਉਹਨਾਂ ਨੂੰ ਨਾਮ ਜਪਣ ਦੀ ਅਮੋਲਕ ਪੂੰਜੀ ਅਤੇ ਦੌਲਤ ਪ੍ਰਾਪਤ ਹੋ ਜਾਂਦੀ ਹੈ।
ਸਵੱਛ ਮਾਰਗ ਹਰ ਭਗਤ ਹੈ,
ਸਭ ਤੋਂ ਪਵਿੱਤਰ ਮਾਰਗ, ਸਾਫ ਸੁਥਰਾ ਰਸਤਾ, ਜਿਸ ਵਿੱਚ ਕੋਈ ਅੜਚਨ ਨਹੀਂ ਹੈ, ਕੋਈ ਦੁੱਖ ਕਸ਼ਟ ਨਹੀਂ ਹੈ। ਪ੍ਰਭੂ ਪ੍ਰਾਪਤੀ ਦਾ ਸਾਰਿਆਂ ਤੋਂ ਸੌਖਾ ਰਸਤਾ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਹੋਇਆ ਹੈ। ਹੋਰ ਜਿੰਨੇ ਧਰਮ ਹਨ ਪ੍ਰਭੂ ਪ੍ਰਾਪਤੀ ਦੇ ਮਾਰਗ ਸਾਰਿਆਂ ਦੇ ਵਿਖੜੇ ਹਨ। ਇਸ ਵਾਸਤੇ ਭਾਈ ਗੁਰਦਾਸ ਜੀ ਨੇ ਗੁਰਮਤਿ ਦੇ ਗਾਡੀ ਰਾਹ ਨੂੰ ਜਰਨੈਲੀ ਸੜਕ ਵਰਣਨ ਕੀਤਾ ਹੈ। ਤੇ ਇਹ ਪ੍ਰਭੂ ਪ੍ਰਾਪਤੀ ਦਾ ਮਾਰਗ ਜਿਹੜਾ ਹੈ ਇਹ ਬੜਾ ਸੁਖੱਲਾ ਹੈ। ਇਹਦੇ ਨਾਲੋਂ ਅਸੀਂ ਚਾਹੁੰਦੇ ਹਾਂ ਵੀ ਕੋਈ ਹੋਰ ਸੌਖਾ ਤਰੀਕਾ ਲੱਭ ਜਾਵੇ, ਸਾਨੂੰ ਗੁਰਦੁਆਰੇ ਨਾ ਆਉਣਾ ਪਵੇ, ਬਾਣੀ ਨਾ ਪੜ੍ਹਨੀ ਪਵੇ, ਨਿਤਨੇਮ ਨਾ ਕਰਨਾ ਪਵੇ, ਅੰਮ੍ਰਿਤ ਨਾ ਛਕਣਾ ਪੈ ਜਾਵੇ, ਰਹਿਤ ਨਾ ਰੱਖਣੀ ਪਵੇ ਤੇ ਨਾਮ ਵੀ ਨਾ ਜਪੀਏ ਤੇ ਉੱਦਾਂ ਹੀ ਸਾਨੂੰ ਪਰਮਾਤਮਾ ਮਿਲ ਜਾਵੇ। ਇਹ ਗੱਲ ਮਿੱਤਰੋ ਬਣਨੀ ਨਹੀਂ, ਤਿੰਨ ਕਾਲ ਵੀ ਕੋਈ ਦੂਸਰਾ ਉਪਾਅ ਹੈ ਹੀ ਨਹੀਂ। ਕਲਗੀਧਰ ਪਾਤਸ਼ਾਹ ਨੇ ਫੈਸਲਾ ਕਰ ਦਿੱਤਾ ਹੈ, ਸਭ ਕਰਮ ਫੋਕਟ ਜਾਨ, ਸਭ ਧਰਮ ਨੇ ਫਲਮਾਨ। ਦੁਨੀਆਂ ਦੇ ਹੋਰ ਜਿਹੜੇ ਕਰਮ ਹਨ ਉਹ ਸਾਰੇ ਨਿਸਫਲ ਚਲੇ ਜਾਣਗੇ। ਇੱਕੋ ਇੱਕ ਸਾਧਨ ਜਿਹੜਾ ਹੈ ਸਹਾਇਕ ਹੋਵੇਗਾ, ਉਹ ਕਿਹੜਾ ਸਾਧਨ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਸਵੱਛ ਮਾਰਗ, ਪਵਿੱਤਰ ਮਾਰਗ, ਸਾਫ ਮਾਰਗ
ਹਰ ਭਗਤ ਹੈ।
ਹਰੀ ਦੀ ਭਗਤੀ ਦਾ ਮਾਰਗ ਹੀ ਸਾਰਿਆਂ ਨਾਲੋਂ ਸੌਖਾ ਰਾਹ ਹੈ, ਇਹਦੇ ਨਾਲੋਂ ਬਾਕੀ ਸਾਰੇ ਔਖੇ ਨੇ। ਭਾਵੇਂ ਤੁਸੀਂ ਨੰਗੇ ਰਹਿ ਲਓ, ਭਾਵੇਂ ਤੁਸੀਂ ਭੁੱਖੇ ਰਹਿ ਲਓ, ਭਾਵੇਂ ਪੁੱਠੇ ਲਮਕ ਲਵੋ, ਭਾਵੇਂ ਘਰ ਬਾਰ ਛੱਡ ਜਾਓ, ਧੀਆਂ ਪੁੱਤਰਾਂ ਦੇ ਮੱਥੇ ਨਾ ਲੱਗੋ, ਭਾਵੇਂ ਤੁਸੀਂ ਮਾਇਆ ਨੂੰ ਹੱਥ ਨਾ ਲਾਓ, ਜੋ ਮਰਜ਼ੀ ਕਰ ਲਓ, ਇਹਨਾਂ ਨਾਲ ਪੂਰੀ ਨਹੀਂ ਪੈਣੀ ਜਿੰਨਾ ਚਿਰ ਪ੍ਰਭੂ ਦੀ